ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਆ ਮੈਂ ਤੁਹਾਡੇ ਵਿਹੜੇ ਦੇ ਵਿਚ। ਹਰਮਨ ਰੇਡੀਓ ਦਾ ਪ੍ਰੋਗਰਾਮ ਚੱਲ ਰਿਹਾ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਹਾਜ਼ਰ ਹਾਂ ਜੀ। ਦਿਨ ਐਤਵਾਰ ਚੜ ਚੁੱਕਾ, 18 ਸਤੰਬਰ ਹੋ ਚੁੱਕੀ ਹੈ 2016 ਸਾਲ ਦੀ, ਔਰ ਆਪ ਸਭ ਨੂੰ ਮੈਂ ਜੀ ਆਇਆ ਕਹਿੰਦਾ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਸਾਰਿਆਂ ਦਾ। ਆਓ ਸਾਰੇ ਰਲੀਏ ਤੇ ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ, ਤੁਸੀਂ ਸ਼ਾਮਲ ਹੋਵੋਗੇ, ਵਿਚਾਰਾਂ ਹੋਣਗੀਆਂ, ਗਿਆਨ ਦੀਆਂ ਗੱਲਾਂ ਨਿਕਲਣਗੀਆਂ, ਗੀਤ ਵੀ ਆਪਾਂ ਚਲਾਵਾਂਗੇ। ਸੋ ਰਲ ਮਿਲ ਕੇ ਅਸੀਂ ਅੱਜ ਪ੍ਰੋਗਰਾਮ 2-3 ਘੰਟੇ ਦਾ ਸਫ਼ਰ ਜਿਹੜਾ ਤੈਅ ਕਰਾਂਗੇ। ਸੋ ਦੋਸਤੋ, ਘੜੀ ਇਸ ਵੇਲੇ ਦਿਖਾ ਰਹੀ ਹੈ 9:02 ਈਸਟਰਨ ਆਸਟ੍ਰੇਲੀਆ ਦੇ ਵਿਚ, ਮੈਲਬਰਨ, ਸਿਡਨੀ, ਕੈਨਬਰਾ, ਬ੍ਰਿਸਬਨ, ਕੌਫ ਸਾਰਬਰ ਦੇ ਵਿਚ ਤੇ ਐਡਲੇਡ ਸੈਂਟਰਲ ਆਸਟ੍ਰੇਲੀਆ ਦੇ ਵਿਚ 8:32 ਹੋਏ ਨੇ। ਪਰਥ, ਵੈਸਟਰਨ ਆਸਟ੍ਰੇਲੀਆ ਦੇ ਵਿਚ ਜਿੱਥੇ ਖਲਬਲੀ ਮਚੀ ਹੋਈ ਹੈ ਸਰਕਾਰ ਦੇ ਵਿਚ, ਸਟੇਟ ਸੂਬਾ ਸਰਕਾਰ ਦੇ ਵਿਚ, ਉਥੇ 7:02 ਸੁਬਾਹ ਦੇ ਹੋਏ ਨੇ। ਤੜਕਾ ਹੋਇਆ ਜੀ ਇੰਡੀਆ ਦੇ ਵਿਚ, ਵੱਡਾ ਤੜਕਾ ਮਿਡਲ ਈਸਟ ਦੇ ਵਿਚ, ਅੱਧੀ ਰਾਤ ਤੋਂ 2 ਮਿੰਟ ਉਤੇ ਟੱਪ ਗਏ ਨੇ ਯੂਕੇ ਦੇ ਵਿਚ, ਔਰ ਸ਼ਾਮਾਂ ਦੁਪਹਿਰਾਂ ਚੱਲ ਰਹੀਆਂ ਨੇ ਸ਼ਨਿਚਰਵਾਰ ਦੀਆਂ ਅਮਰੀਕੀ ਮਹਾਂਦੀਪਾਂ ਦੇ ਵਿਚ, ਉੱਤਰੀ ਤੇ ਦੱਖਣੀ ਦੋਨਾਂ ਦੇ ਵਿਚ। ਸੋ ਇਕ ਮੰਦਭਾਗੀ ਖ਼ਬਰ ਰੀਓ ਤੋਂ ਆ ਰਹੀ ਹੈ ਕਿ ਇਕ ਇਰਾਨ ਦਾ ਸਾਈਕਲਿਸਟ ਦਾ ਐਕਸੀਡੈਂਟ ਹੋਣ ਕਰਕੇ ਪੈਰਾਲੰਪਿਕਸ ਦੇ ਵਿਚ ਉਸਦੀ ਮੌਤ ਹੋ ਚੁੱਕੀ ਆ। ਬੜੀ ਮਤਲਬ ਮੰਦਭਾਗੀ ਖ਼ਬਰ ਹੈ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ। ਸ਼ੈਪਰਟਨ ਦੇ ਵਿਚ ਟੂਰਨਾਮੈਂਟ ਚੱਲ ਰਿਹਾ, ਉਸਦੀ ਆਪਾਂ ਤਾਜ਼ਾ ਜਾਣਕਾਰੀ ਲਵਾਂਗੇ। ਪਰ ਮੌਸਮ ਜਿਹੜਾ ਆ ਮੈਨੂੰ ਲੱਗਦਾ ਸਾਥ ਨਹੀਂ ਦੇਵੇਗਾ ਅੱਜ। ਇੱਥੇ ਵੀ ਅੱਜ ਮੀਂਹ ਪੈ ਰਿਹਾ, ਝੜੀ ਲੱਗੀ ਹੋਈ ਆ, ਕੰਮ ਬੰਦ ਹੈ ਕੌਫ ਸਰਵਰ ਦੇ ਵਿਚ। ਸੋ ਦੋਸਤੋ, ਜਿੱਥੋਂ ਵੀ ਤੁਸੀਂ ਜੁੜੇ ਹੋ ਤੁਹਾਡਾ ਮੈਂ ਸਵਾਗਤ ਕਰਦਾ, ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਮੈਸੇਜ ਪਾ ਰਹੇ ਨੇ, ਪਾਉਣ ਵਾਲੇ ਨੇ। ਤੇ ਕਰਨਵੀਰ ਵੀ ਆ ਗਏ ਨੇ ਸਾਡੇ ਨਾਲ, ਦਲਜੀਤ ਸਿੰਘ ਮਹਿਤਾ ਚੌਂਕ, ਰਜੀਵ ਭਗਤ ਲੁਧਿਆਣੇ ਵਾਲੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਉਨ੍ਹਾਂ ਨੇ ਮੈਸੇਜ ਪਾਇਆ ਸੀ, ਗੁਰੂ ਦੇ ਸਿੱਖਾਂ ਵਿਚ ਮਤਭੇਦ ਨਹੀਂ ਹੁੰਦਾ, ਮਤਭੇਦ ਕਰਨ ਵਾਲਾ ਸਿੱਖ ਨਹੀਂ ਹੁੰਦਾ। ਕਹਿੰਦੇ ਕਿ ਕਨਈਆ ਜੀ ਨੂੰ ਦੁਸ਼ਮਣ ਵਿਚ ਵੀ ਗੁਰੂ ਦਿਸ ਰਿਹਾ, ਅੱਜ ਦਾ ਸਿੱਖ ਸਿੱਖ ਨੂੰ ਦੁਸ਼ਮਣ ਬਣਾਈ ਬੈਠਾ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ, ਗੁਰੂ ਨਾਲ ਗੁਰੂ ਨੂੰ ਕੋਈ ਵਿਤਕਰਾ ਨਹੀਂ ਹੁੰਦਾ। ਵਿਤਕਰਾ ਹੁੰਦਾ ਹੈ ਕਿ ਮੋਹਰੇ ਜਿਹੜੇ ਸਾਡੇ ਅਰਗੇ ਹੁੰਦੇ ਨਾ, ਕੱਚੇ, ਉਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਆ, ਗੁਰੂ ਨੂੰ ਕੋਈ ਪ੍ਰੋਬਲਮ ਨਹੀਂ। ਉਹ ਇਸ ਚੀਜ਼ ਤੋਂ ਉੱਤੇ ਉੱਠ ਕੇ ਬਹੁਤ ਪਹਿਲਾਂ ਤੋਂ, ਤਾਂ ਹੀ ਤਾਂ ਗੁਰੂ ਬਣਿਆ ਹੋਇਆ, ਤੇ ਅਸੀਂ ਹਜੇ ਸਿੱਖ ਜਿਹੜੇ ਨੇ ਅਸੀਂ ਸਿੱਖ ਰਹੇ ਹਾਂ। ਸੋ ਇਹ ਵੀ ਸੁਭਾਵਿਕ ਹੈ, ਮਤਭੇਦ ਹੋਣੇ ਜ਼ਰੂਰੀ ਵੀ, ਕਿਉਂਕਿ ਅਸੀਂ ਹਜੇ ਸਿੱਖ ਰਹੇ ਹਾਂ ਨਾ। ਸੋ ਇਸ ਕਰਕੇ ਇਹ ਜ਼ਰੂਰੀ ਵੀ ਹੈਗਾ ਵੀ ਹੋ ਸਕਦੇ ਨੇ ਮਤਭੇਦ, ਪਰ ਹੋਣੇ ਚਾਹੀਦੇ ਨਹੀਂ ਅਗਰ ਅਸੀਂ ਗੁਰੂ ਦੀ ਮੰਨੀਏ। ਤੇ ਗੁਰੂ ਕੀ ਕਹਿ ਰਿਹਾ ਹੈ, ਗੁਰੂ ਦੇ ਬਾਰੇ ਆਪਾਂ ਮਤਲਬ ਥੋੜਾ ਜਿਹਾ ਦੇਖਣਾ। ਅੱਜ ਮੈਂ ਇਸੇ ਵਿਚਾਰ ਦੇ ਉੱਤੇ ਥੋੜੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗਾ ਕਿ ਇੱਕ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਗੁਰੂ ਸਾਹਿਬ ਨੇ ਚਿਤਰਨ ਕੀਤੀ ਆ, ਉਨ੍ਹਾਂ ਨੇ ਇੱਕ ਇਮੈਜੀਨੇਸ਼ਨ ਕੀਤੀ ਆ ਵੀ ਜਦੋਂ ਬੰਦਾ ਤ੍ਰਿਪਤ ਹੋ ਜਾਂਦਾ, ਗੁਰੂ ਦੀ ਮੰਨਦਾ ਆ, ਤਾਂ ਉਸ ਨੂੰ ਉਸ ਦੀ ਅਵਸਥਾ ਮਨ ਦੀ ਕਿਹੋ ਜਿਹੀ ਹੋ ਜਾਣੀ ਚਾਹੀਦੀ, ਲੋਕਾਂ ਪ੍ਰਤੀ ਉਸਦਾ ਐਟੀਚਿਊਡ ਕਿਹੋ ਜਿਹਾ ਹੋ ਜਾਣਾ ਚਾਹੀਦਾ। ਅਸੀਂ ਅੱਜ ਦੇਖਦੇ ਹਾਂ ਉਹ ਜੀ ਫਲਾਨਾ ਜੀ ਉਹ ਏਦਾਂ ਦੇ ਕੱਪੜੇ ਪਾ ਕੇ ਆਉਂਦਾ ਗੁਰਦੁਆਰੇ, ਉਹ ਜੀ ਏਦਾਂ ਦੀ ਪੱਗ ਨਹੀਂ ਬੰਨਦਾ, ਉਹ ਜੀ ਪਤਿਤ ਹੈ, ਉਹ ਜੀ ਫਲਾਨਾ ਹੈ, ਉਹ ਜੀ ਹੰਕਾਰੀ ਅੰਮ੍ਰਿਤ ਛਕਿਆ ਹੋਇਆ ਉਸਨੇ। ਸੋ ਅਸੀਂ ਇੱਕ ਦੂਜੇ ਵੱਲ ਦੇਖ ਦੇਖ ਕੇ ਦੂਜਿਆਂ ਨੂੰ ਹੇਠਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਗੁਰੂ ਕੀ ਕਹਿ ਰਿਹਾ, ਗੁਰੂ ਕੀ ਕਹਿ ਰਿਹਾ ਕਿ ਇੱਕ ਮੇਰੇ ਸਿੱਖ ਦੀ ਕਿਹੋ ਜਿਹੀ ਅਵਸਥਾ ਹੋ ਜਾਣੀ ਚਾਹੀਦੀ ਆ, ਉਹੋ ਜਿਹੀ ਹੋ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਭਾਈ ਘਨੱਈਆ ਜੀ ਦੀ, ਜੀ ਕੁਲਵਿੰਦਰ ਜੀ ਤੁਸੀਂ ਜਿਸ ਤਰ੍ਹਾਂ ਮੈਂਸ਼ਨ ਕੀਤਾ ਨਾ, ਇੱਕ ਸੱਚੇ ਸਿੱਖ ਦੀ ਅਵਸਥਾ ਭਾਈ ਘਨੱਈਆ ਜੀ ਵਰਗੀ ਹੋ ਜਾਣੀ ਚਾਹੀਦੀ ਆ। ਦੁਸ਼ਮਣ ਤੇ ਉਹਨੂੰ ਕੋਈ, ਸਾਰਿਆਂ ਨੂੰ ਇੱਕੋ ਜਿਹਾ ਉਹ ਦਿਖਾਈ ਦਿੰਦਾ। ਇਹ ਜਿਹੜੀ ਫਿਲੋਸਫੀ ਆ, ਇਹ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਦੀ ਕੋਰ ਫਿਲੋਸਫੀ ਆ, ਮੁੱਢਲੀ ਫਿਲੋਸਫੀ ਆ। ਤੇ ਮੈਂ ਅੱਜ ਨਾ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਇੱਕ ਸ਼ਬਦ ਸਾਂਝਾ ਕਰਾਂਗਾ ਜਿਹੜਾ ਕਿ ਮੈਂ ਅਕਸਰ ਸੁਣਦਾ ਆ, ਮੈਂ ਲੱਖਾਂ ਵਾਰੀ ਇਹ ਸ਼ਬਦ ਸੁਣ ਚੁੱਕਾ ਆ, ਮੇਰੇ ਫੋਨ ਦੇ ਵਿੱਚ ਵੀ ਆ। ਸੋ ਮੈਂ ਤੁਹਾਨੂੰ ਥੋੜੀ ਉਸ ਸ਼ਬਦ ਦੇ ਬਾਰੇ ਭੂਮਿਕਾ ਵੀ ਦੱਸਣਾ ਚਾਹੁੰਦਾ ਹਾਂ ਕਿ ਪੰਜਵੇਂ ਪਾਤਸ਼ਾਹ ਨੇ ਇਹ ਰਾਗ ਕਾਨੜਾ ਦੇ ਵਿੱਚ ਪੰਨਾ 1299 ਦੇ ਉੱਤੇ ਦਰਜ ਕੀਤਾ। ਔਰ ਸ਼ੁਰੂਆਤ ਜਿਹੜੀ ਸ਼ਬਦ ਦੀ ਆ, ਰਹਾਓ ਦੀ ਪੰਕਤੀ, ਜਿਹੜਾ ਭਾਵ ਹੈ, ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਤਾਂ ਮੈਂ ਸਿੱਖ ਬਣਿਆ, ਮੈਂ ਸਾਧ ਸੰਗਤ ਸੰਗਤ ਜੀ ਜਾ ਕਹਿ ਲਓ ਕਿ ਸਰੋਤਿਓ, ਕਈ ਵਾਰੀ ਨਾ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਕਰ ਲਈਦਾ ਕਿ ਅਸੀਂ ਜੀ ਸੰਗਤ ਹੈ, ਸਾਧ ਸੰਗਤ ਅਸੀਂ ਹੈ, ਸਾਧ ਨਹੀਂ ਜੀ ਅਸੀਂ ਸੰਗਤ ਹੈ। ਸਾਧ ਕੌਣ ਹੈ ਜੀ? ਸਾਧ ਗੁਰੂ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਸਾਧ ਹੈ, ਉਹਨੂੰ ਸਾਧਿਆ ਹੋਇਆ ਸਾਰਾ ਕੁਛ, ਸਿੱਧ ਕੀਤਾ ਹੋਇਆ ਉਹ ਸਾਧ ਹੈ। ਤੇ ਅਸੀਂ ਸੰਗਤ ਹੈ, ਅਸੀਂ ਉਸ ਦੀ ਸੰਗਤ ਕਰ ਰਹੇ ਹਾਂ, ਅਸੀਂ ਕੋਈ ਪਵਿੱਤਰ ਨਹੀਂ ਹੈਗੇ, ਪਵਿੱਤਰ ਸਾਧ ਹੀ ਆ। ਸੋ ਆਪਣੇ ਆਪ ਨੂੰ ਕਈ ਵਾਰੀ ਅਸੀਂ ਨਾ ਬਹੁਤ ਜ਼ਿਆਦਾ ਹੰਕਾਰ ਕਰ ਲਈਦਾ ਵੀ ਅਸੀਂ ਤਾਂ ਜੀ ਸਾਧ ਸੰਗਤ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਨਹੀਂ, ਇੱਦਾਂ ਨਹੀਂ ਹੈਗਾ, ਸਾਧ ਗੁਰੂ ਗ੍ਰੰਥ ਸਾਹਿਬ ਹੈ, ਸੰਗਤ ਉਹਦੀ ਅਸੀਂ ਕਰ ਰਹੇ ਹਾਂ। ਕਹਿੰਦੇ ਨੇ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਮੈਂ ਗੁਰੂ ਦੀ ਸ਼ਰਨਾਂ ਚ ਆਇਆ, ਉਤੋਂ ਮੈਂ ਮੇਰੀ ਸਾਰੀ ਜਿਹੜੀ ਪਰਾਈ ਆ, ਜੈਲਸੀ ਆ, ਸਾਰੀ ਖਤਮ ਹੋ ਗਈ। ਫਿਰ ਕੀ ਕਹਿੰਦੇ ਨੇ, ਮੇਰੀ ਅਵਸਥਾ ਕਿਹੋ ਜਿਹੀ ਹੋ ਗਈ? ਕਹਿੰਦੇ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਨਾ ਫਿਰ ਮੇਰਾ ਕੋਈ ਬੈਰੀ ਰਿਹਾ ਤੇ ਨਾ ਹੀ ਬੇਗਾਨਾ। ਜਿੰਨੀ ਵੀ ਸ੍ਰਿਸ਼ਟੀ ਆ, ਜਿੰਨੀ ਵੀ ਮਨੁੱਖਤਾ, ਜਿੰਨੀ ਵੀ ਇੱਥੇ ਜੀਵ ਜੰਤ ਨੇ, ਉਹ ਸਾਰਿਆਂ ਦੇ ਨਾਲ ਮੇਰੀ ਬਣ ਗਈ ਹੈ, ਕਿਸੇ ਨਾਲ ਮੇਰੀ ਵਿਗੜ ਨਹੀਂ ਹੈਗੀ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਜੋ ਪ੍ਰਮਾਤਮਾ ਕਰਦਾ ਆ ਉਹੀ ਮੈਂ ਭਲਾ ਕਰਕੇ ਜਾਣਦਾ ਆ, ਇਹੀ ਅਸਲੀ ਜਿਹੜੀ ਮਤ ਹੈ ਮੈਂ ਆਪਣੇ ਗੁਰੂ ਤੋਂ, ਸਾਧੂ ਤੋਂ ਪਾਈ ਆ। ਇਹੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਹੀ ਸਾਧੂ ਹੈ। ਸਭ ਮੈਂ ਰਹਿਆ ਪ੍ਰਭ ਇੱਕ, ਸਭ ਮੈਂ ਰਵ ਰਹਿਆ ਪ੍ਰਭ ਇੱਕ। ਮੈਨੂੰ ਗੁਰੂ ਨੇ ਇਹ ਦੱਸ ਦਿੱਤਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਵੀ ਜੀਵ ਨੇ, ਉਹਨਾਂ ਸਾਰਿਆਂ ਦੇ ਵਿੱਚ ਇੱਕੋ ਹੀ ਪ੍ਰਭੂ ਜਿਹੜਾ ਆ, ਅਕਾਲ ਪੁਰਖ ਹੈ, ਉਹੀ ਦ੍ਰਿਸ਼ਟਮਾਨ, ਉਹੀ ਚੱਲ ਰਿਹਾ ਹੈ। ਬਸ ਇਹੀ ਸੋਚ ਸੋਚ ਕੇ ਮੇਰਾ ਮਨ ਜਿਹੜਾ ਖਿੜਿਆ ਪਿਆ, ਇਹ ਅਵਸਥਾ ਹੋਣੀ ਚਾਹੀਦੀ ਹੈ ਜੀ ਸਿੱਖ ਦੀ। ਅਸੀਂ ਦੂਜਿਆਂ ਦੀਆਂ ਊਣਕਤਾਈਆਂ ਦੇਖੀ ਜਾਂਦੇ ਹਾਂ, ਉਹਨਾਂ ਆਹ ਨਹੀਂ ਕੀਤਾ ਜੀ, ਉਹਨੇ ਮੱਥਾ ਨਹੀਂ ਚੰਗੀ ਤਰ੍ਹਾਂ ਟੇਕਿਆ, ਉਹਨੇ ਪੈਸੇ 5 ਸੈਂਟ ਚੜਾ ਦਿੱਤੇ ਜਾਂ $200 ਚੜਾ ਦਿੱਤਾ। ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਹਾਂ, ਗੁਰੂ ਸਾਨੂੰ ਕੁਛ ਹੋਰ ਕਹਿ ਰਹੇ ਨੇ, ਉਹ ਅਸੀਂ ਮੰਨਦੇ ਨਹੀਂ। ਸੋ ਲਓ ਜੀ, ਇਹੀ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਗਾਇਆ ਸੀ ਬਹੁਤ ਅਰਸਾ ਪਹਿਲਾਂ, ਔਰ ਇਹ ਸ਼ਬਦ ਮੈਨੂੰ ਬੜਾ ਚੰਗਾ ਲੱਗਦਾ, ਮੇਰੇ ਮਨ ਨੂੰ ਬੜਾ ਸਕੂਨ ਮਿਲਦਾ। ਇਸ ਦੇ ਵਿੱਚ ਸੰਗੀਤ ਵੀ ਸਿਖਰ ਤੇ ਆ, ਸਿਤਾਰ ਤੇ ਤਬਲੇ ਦੀ ਵਰਤੋਂ ਕੀਤੀ ਗਈ ਆ, ਤੇ ਬੜੇ ਹੀ ਮਤਲਬ ਕਹਿ ਲਓ ਕਿ ਰੂਹ ਦੇ ਨਾਲ ਪ੍ਰੋਫੈਸਰ ਸਾਹਿਬ ਨੇ ਇਹ ਸ਼ਬਦ 4-5 ਮਿੰਟ ਦਾ ਸਾਨੂੰ ਦਿੱਤਾ, 4.5 ਮਿੰਟ ਦਾ। ਸੋ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਦਾ, ਮੈਂ ਬੇਨਤੀ ਵੀ ਕਰਦਾ ਅਗਰ ਕਿਸੇ ਨੂੰ ਇਸ ਸ਼ਬਦ ਦੀ ਲੋੜ ਹੋਵੇ ਤਾਂ ਮੈਨੂੰ ਮੈਸੇਜ ਕਰ ਦੇਣ, ਤੇ ਮੈਂ ਉਹਨਾਂ ਨੂੰ ਇਹ ਸ਼ਬਦ ਭੇਜ ਵੀ ਸਕਦਾ ਇਸੇ ਹੀ ਥੀਮ ਦੇ ਨਾਲ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ।
ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ, ਸਗਲ ਸੰਗ ਹਮਕੋ ਬਨਿਆਈ। ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ,
ਇਹ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ, ਇਹ ਹੈ ਜੀ ਗੁਰੂ ਦੀ ਫਿਲੋਸਫੀ। ਤੇ ਇਹ ਸ਼ਬਦ ਰਾਗ ਕਾਨੜਾ ਦੇ ਵਿਚ 1299 ਪੰਨਾ ਦੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਹੈ ਤੇ ਰਾਗੀ ਸਨ ਪ੍ਰੋਫੈਸਰ ਦਰਸ਼ਨ ਸਿੰਘ। ਸੋ ਪ੍ਰੋਗਰਾਮ ਦੇ ਵਿਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ, ਤੇ ਰਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ, ਉਨ੍ਹਾਂ ਨੇ ਬੁਲਾਈ ਆ, ਕਹਿੰਦੇ ਕਿ ਗੁੱਡ ਮਾਰਨਿੰਗ ਜੀ, ਆਲ ਕ੍ਰਿਸਟਲ ਕਲੀਅਰ ਐਟ ਪਰਥ ਐਟ ਦਾ ਮੋਮੈਂਟ। ਹਾਂਜੀ, ਤੁਹਾਡੇ ਮੀਂਹ ਪੈ ਚੁੱਕਾ ਜੀ ਪਿਛਲੇ ਹਫ਼ਤੇ, ਤੇ ਇਸ ਵਾਰੀ ਹੁਣ ਈਸਟ ਕੋਸਟ ਦੇ ਉੱਤੇ ਮੀਂਹ ਪੈ ਰਹੇ ਨੇ, ਤੇ ਵਿਕਟੋਰੀਆ ਦੇ ਵਿਚ ਹੜ੍ਹ ਕਈ ਇਲਾਕਿਆਂ ਦੇ ਵਿਚ ਆਏ ਹੋਏ ਨੇ, ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਤੇ ਸ਼ੈਪਟਨ ਦੀ ਵੀ ਆਪਾਂ ਥੋੜੀ ਦੇਰ ਬਾਅਦ ਖ਼ਬਰ ਸੁਣਦੇ ਹਾਂ। ਦਸਿਓ ਜੀ ਕਰਨਵੀਰ ਜੀ, ਤੁਸੀਂ ਚੁਟਕਲਾ ਤਾਂ ਭੇਜਤਾ ਸਵੇਰੇ ਸਵੇਰੇ, ਮਾੜਾ ਵੈਦਰ ਰਿਪੋਰਟ ਵੀ ਦਸਿਓ ਕਿ ਸ਼ੈਪਟਨ ਦੇ ਵਿਚ ਕਿਸ ਤਰ੍ਹਾਂ। ਤੇ ਬਾਕੀ ਵੀ ਸੱਜਣ ਕੋਬਰਮ ਵਾਲੇ ਵੀ ਸਾਰੇ ਹੀ ਸਾਡੇ ਨਾਲ ਸੰਪਰਕ ਕਰੋ ਜੀ। ਦਲਜੀਤ ਸਿੰਘ ਮਹਿਤਾ ਚੌਂਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਜਿਸ ਦਾ ਵਕਤ ਖਰਾਬ ਹੋਵੇ ਉਸ ਦਾ ਸਾਥ ਜ਼ਰੂਰ ਦਿਓ, ਪਰ ਜਿਸ ਦੀ ਨੀਅਤ ਖਰਾਬ ਹੋਵੇ ਉਸ ਕੋਲ ਦੂਰ ਹੀ ਰਹਿਣਾ ਚੰਗਾ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਬਾਕੀ ਕਹਿੰਦੇ ਨੇ ਕਿ ਹਾਂਜੀ ਭਾਈ ਸਾਹਿਬ ਜੀ ਕਹਿੰਦੇ ਬਾਣੀ ਦਾ ਤੀਰ ਮਾਰ ਕੇ ਵਿੰਨ ਦਿੱਤਾ ਸਵੇਰੇ ਸਵੇਰੇ। ਦੇਖੋ ਜੀ, ਬਾਣੀ ਤਾਂ ਮਹਾਰਾਜ ਨੇ ਲਿਖੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਹੈ, ਤੇ ਬਾਣੀ ਤਾਂ ਦੇਖੋ ਅਸੀਂ ਤਾਂ ਸ਼ੇਅਰ ਹੀ ਕੀਤੀ ਆ ਤੇ ਬਾਣੀ ਤਾਂ ਪਹਿਲਾਂ ਹੀ ਚੱਲ ਰਹੀ ਆ, ਨਿਰੰਤਰ ਚੱਲ ਰਹੀ ਆ ਬਾਣੀ, ਗੁਰੂ ਗੁਰੂ ਹੈ ਬਾਣੀ, ਹਨਾ। ਸੋ ਥੈਂਕ ਯੂ ਜੀ ਤੁਹਾਡਾ। ਔਰ ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਜੁੜ ਚੁੱਕੇ ਨੇ, ਇਹ ਵੀ ਖੇਤਾਂ ਚ ਕੰਮ ਕਰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੱਜ। ਸਤਿ ਸ੍ਰੀ ਅਕਾਲ ਜੀ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਵੀ ਆ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਵੀ। ਆਓ ਜੀ ਪ੍ਰਦੀਪ ਜੀ, ਕੀ ਹਾਲ ਚਾਲ ਹੈ ਫਰੈਜ਼ਨੋ ਦਾ? ਠੀਕ ਠਾਕ ਹੋ? ਮੀਂਹ ਪਏ ਤੁਹਾਡੇ ਕਿ ਨਹੀਂ ਤੁਹਾਡੇ? ਕਹਿੰਦੇ ਸੋਕਾ ਬਹੁਤ ਪਿਆ ਹੋਇਆ। ਮੇਰੇ ਫਾਦਰ ਸਾਹਿਬ ਜਾ ਕੇ ਆਏ ਨੇ ਥੋੜੇ ਦਿਨ ਪਹਿਲਾਂ, ਇਕ ਦੋ ਦਿਨ ਰੁਕੇ ਸੀ ਉੱਥੇ, ਮੇਰੇ ਮਾਮਾ ਜੀ ਵੀ ਆ। ਸੋ ਕਾਫੀ ਕਹਿੰਦੇ ਡਰਾਈ ਕੰਡੀਸ਼ਨ ਹੈਗੀਆਂ ਨੇ ਤੁਹਾਡੇ, ਚਲੋ ਕੋਈ ਗੱਲ ਨੀ। ਸੋਨੀ ਬਰਾੜ ਲੀਟਨ ਵਾਲੇ, ਲੀਟਨ ਦੇ ਵਿਚ ਮੀਂਹ ਪੈ ਰਿਹਾ ਜੀ ਤੇ ਦੇਖੋ ਅੱਜ ਦਾ ਟੂਰਨਾਮੈਂਟ ਮੈਨੂੰ ਲੱਗਦਾ ਖਰਾਬ ਹੀ ਹੋਣਾ ਆ। ਤੇ ਸੋਨੀ ਬਰਾੜ ਹਾਜ਼ਰ ਆ ਜੀ, ਕਹਿੰਦੇ ਅੰਸ਼ ਤੇ ਅਹਿਮ ਦੋਨਾਂ ਦੀ ਫੋਟੋ ਭੇਜ ਰਹੇ ਨੇ ਟਵਿੰਸ ਦੀ। ਤੇ ਕੋਈ ਗੱਲ ਨੀ ਜੀ, ਤੁਸੀਂ ਫਿਰ ਬਿਸਤਰੇ ਦੇ ਵਿਚ ਬੈਠੋ ਤੇ ਚਾਹ ਦਾ ਆਨੰਦ ਮਾਣੋ ਕੁਕੀਜ਼ ਦੇ ਨਾਲ। ਤੇ ਅਮਨਦੀਪ ਹੁਣੀ ਵੀ ਫੋਟੋ ਭੇਜ ਰਹੇ ਨੇ, ਵਿਚਾਰ ਭੇਜ ਰਹੇ ਨੇ, ਮੈਨੂੰ ਲੱਗਦਾ ਉਹ ਵੀ ਆਪਾਂ ਸਾਂਝੇ ਕਰਾਂਗੇ। ਗੰਨਾ ਚੂਬ ਰਹੇ ਨੇ, ਕਿਆ ਬਾਤ ਹੈ ਜੀ, ਅੱਜ ਗੰਨੇ ਚੂਪ ਹੋ ਰਹੇ ਨੇ ਜੀ ਘਰ ਦੇ ਵਿਚ, ਤੇ ਬੇਟੀ ਵੀ ਨਾਲ ਗੰਨੇ ਚੂਪ ਰਹੀ ਆ, ਨਜ਼ਾਰੇ ਲਈ ਜਾਂਦੇ ਹੋ, ਕੋਈ ਨੀ ਚੱਕਦੇ ਫੱਟੇ ਜੀ। ਤੇ ਕਹਿੰਦੇ ਨੇ ਕਿ ਚੁਟਕਲਾ ਵੀ ਭੇਜਿਆ, ਕਹਿੰਦੇ ਸਾਰੀ ਰਾਤ ਮੈਨੂੰ ਇਹ ਸੋਚ ਕੇ ਨੀਂਦ ਨਹੀਂ ਆਈ ਕਿ ਜ਼ਿੰਦਗੀ ਚਾਰ ਦਿਨਾਂ ਦੀ ਏ, ਨੈੱਟ ਪੈਕ ਮੈਂ 30 ਦਿਨਾਂ ਦਾ ਪਵਾ ਲਿਆ। ਠੀਕ ਹੈ, ਇਹ ਵੀ ਗੱਲ ਸੱਚੀ ਆ ਜੀ, ਇਹ ਵੀ ਗੱਲ ਸੱਚੀ ਆ। ਸੋ ਨਾਈਸ। ਤੇ ਸਾਰੇ ਸਰੋਤਿਆਂ ਦਾ ਜੀ ਸਵਾਗਤ ਹੈ। ਤੇ ਮੌਸਮ ਤੇ ਇੱਕ ਪੰਛੀ ਝਾਤ ਮਾਰਦੇ ਆ ਕੀ ਵਾਪਰ ਰਿਹਾ ਆਸਟ੍ਰੇਲੀਆ ਦੇ ਆਸ ਪਾਸ। ਕੌਫ ਸਾਰਵਰ 21 ਡਿਗਰੀ ਮੀਂਹ ਪੈ ਰਿਹਾ, ਤੁਹਾਨੂੰ ਦੱਸਿਆ ਸੀ ਕਿ ਹਲਕੀ ਹਲਕੀ ਹਵਾ ਵੀ ਚੱਲ ਰਹੀ ਹੈ, ਝੜੀ ਲੱਗੀ ਹੋਈ ਹੈ ਤੇ ਮੈਨੂੰ ਲੱਗਦਾ ਅੱਜ ਪਕੌੜਿਆਂ ਦਾ ਦਿਨ ਹੈ। ਸਾਰੇ ਈਸਟ ਕੋਸਟ ਦੇ ਉੱਤੇ ਰੌਕਹੈਂਪਟਨ ਤੋਂ ਲੈ ਕੇ ਨਾ ਨੀਚੇ ਹੋਬਾਰਟ ਤੱਕ ਸਾਰੇ ਮੀਂਹ 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 ਹੈ। ਸੋ ਬ੍ਰਿਸਬਨ ਦੇ ਵਿਚ ਵੀ ਮੀਂਹ ਪੈ ਰਿਹਾ 23 ਡਿਗਰੀ, ਸਿਡਨੀ ਦੇ ਵਿਚ 20 ਡਿਗਰੀ ਹੈ ਮੀਂਹ, 14 ਡਿਗਰੀ ਕੈਨਬਰਾ ਚ ਮੀਂਹ, ਮੈਲਬਰਨ ਚ 15 ਡਿਗਰੀ ਜਾਏਗਾ। ਪਰ ਸ਼ਾਵਰ ਦੱਸੇ ਗਏ ਨੇ ਜੀ ਐਡਲੇਡ ਦੇ ਵਿਚ, ਪਰ ਐਡਲੇਡ ਤੋਂ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ, ਉਨ੍ਹਾਂ ਤੋਂ ਪੁੱਛ ਲਾਂਗੇ। ਤੇ ਪਰਥ ਦੇ ਵਿਚ ਹਜੇ ਫਿਲਹਾਲ ਤਾਂ ਠੀਕ ਹੈ, ਕ੍ਰਿਸਟਲ ਕਲੀਅਰ ਦਿਨ ਹੈ, ਪਰ ਬਾਅਦ ਦੁਪਹਿਰ ਮੀਂਹ ਦੱਸਿਆ ਗਿਆ। ਤੇ ਇੱਦਾਂ ਹੀ ਡਾਰਵਿਨ ਦੇ ਵਿਚ 31 ਡਿਗਰੀ ਤੇ ਗਰਜ ਨਾਲ ਛਿੱਟਾਂ, ਥੰਡਰਸਟ੍ਰੋਮ ਜਿਸ ਨੂੰ ਕਹਿੰਦੇ ਨੇ, ਉਹ ਦੱਸਿਆ ਗਿਆ ਹੈ। ਤੇ ਚਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 27 ਡਿਗਰੀ ਤਾਪਮਾਨ ਹੈ ਤੇ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਤੇ ਲਓ ਜੀ, ਸੋ ਹੁਣ ਜਿਹੜਾ ਆਪਾਂ ਗਾਂ ਇੱਕ ਗੀਤ ਤੁਹਾਨੂੰ ਸੁਣਾਉਣਾ, ਤੇ ਉਹ ਗੀਤ ਹੈਗਾ ਜੀ, ਨਹੀਂ ਇਸ ਵੇਲੇ ਜੀ 26 ਡਿਗਰੀ ਆ, ਤੇ ਮਾਫ ਕਰਨਾ 1 ਡਿਗਰੀ ਵੱਧ ਦੱਸ ਹੋ ਗਿਆ ਸੀ, ਦਿਨੇ 37 ਜਾਏਗਾ। ਤੇ ਗੀਤ ਜਿਹੜਾ ਚੰਡੀਗੜ੍ਹ ਤੇ ਤੁਹਾਨੂੰ ਸੁਣਾ ਦਈਏ ਫਿਰ, ਇੱਕ ਬਹੁਤ ਸੋਹਣਾ ਆਇਆ ਸੀ ਜੀ। ਤੇ ਆਓ ਗੀਤ ਸੁਣਦੇ ਆ, ਗੀਤ ਤੋਂ ਬਾਅਦ ਫਿਰ ਹੋਰ ਗੱਲਾਂ ਬਾਤਾਂ, ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ, ਤੁਹਾਡੇ ਮੈਸੇਜ ਸੁਣਦੇ ਆ ਜੀ। ਚੰਡੀਗੜ੍ਹ ਦਾ ਗੀਤ
ਚੰਡੀਗੜ੍ਹ ਘੁੰਮਦੀ ਇਲਾਂਤੇ ਮੋਲ ਸੋਹਣੀ ਤੇ ਸੁਣਖੀ ਮੇਰੀ ਬੇਬੀ ਡੋਲ ਬਾਰੇ ਮਿੱਤਰਾਂ ਦੇ ਸਿਰ ਤੇ ਤੂੰ ਬੁੱਲੇ ਲੁੱਟਦੀ ਮਿੱਠੇ ਹਾਸਿਆਂ ਦੇ ਨਾਲ ਮੈਨੂੰ ਮਾਰ ਸੁੱਟਦੀ
ਓਏ ਗੱਲ ਸੁਣ ਜੇ ਜੱਟੀ ਨੂੰ ਇੰਪ੍ਰੈਸ ਕਰਨਾ ਨਾ ਤਾਂ ਕੋਈ ਜੱਟਾਂ ਵਾਲਾ ਗਾਣਾ ਗਾ ਦੇਸੀ ਸਟਾਈਲ
ਯੋ ਵਿੰਦਰ ਸੰਧੂ ਪੰਜਾਬੀ ਸਟਾਈਲ
ਚੰਡੀਗੜ੍ਹ ਚ ਆਪਾਂ ਦਾ ਬਾਗ ਲਾ ਦਿਆਂ ਨੀ ਅੰਬੀਆਂ
ਲਓ ਜੀ ਚੰਡੀਗੜ੍ਹ ਦਾ ਨਕਸ਼ਾ ਦੁਆਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪ੍ਰਗਟ ਹੋਣੀ ਰੋਮਾਂਟਿਕ ਮੂਡ ਦੇ ਵਿਚ ਲੇ ਕਾਰਬੂਜ਼ ਦੇ ਜਿਹੜੇ ਕਿ ਫ੍ਰੈਂਚ ਆਰਕੀਟੈਕਟ ਸਨ ਉਹਨਾਂ ਨੇ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਸੀ ਪਰ ਚੰਡੀਗੜ੍ਹ ਸ਼ਹਿਰ ਹੀ ਬਹੁਤ ਸੋਹਣਾ ਹੈ ਵੈਸੇ ਹੁਣ ਤਾਂ ਅਸੀਂ ਦੇਖ ਲਏ ਨੇ ਬਾਕੀ ਦੁਨੀਆਂ ਦੇ ਸ਼ਹਿਰ ਵੀ ਪਰ ਜਦੋਂ ਪੰਜਾਬ ਦੇ ਪਿੰਡਾਂ ਤੋਂ ਉੱਠ ਕੇ ਜਾਈਦਾ ਸੀ ਨਾ ਬੜਾ ਚਾਅ ਹੁੰਦਾ ਸੀ ਲੈ ਵੀ ਚੰਡੀਗੜ੍ਹ ਜਾਣਾ ਅੱਜ ਤੇ ਬੱਸ ਚ ਜਾਣਾ ਤੇ ਚੰਡੀਗੜ੍ਹ ਬੜਾ ਚਾਅ ਹੁੰਦਾ ਲੈ ਵੀ ਬਹੁਤ ਵਧੀਆ ਲੱਗਦਾ ਸੋ ਕਈ ਬਜੁਰਗ ਇੱਥੇ ਆਉਂਦੇ ਨੇ ਨਾ ਤੇ ਜਿਹੜੇ ਚੰਡੀਗੜ੍ਹ ਜਾਂਦੇ ਨੇ ਤੇ ਕਈ ਵਾਰੀ ਹੁਣ ਇੱਥੇ ਆ ਜਾਂਦੇ ਨੇ ਲੈ ਬਈ ਜਮਾਂ ਹੀ ਚੰਡੀਗੜ੍ਹ ਲੱਗਦਾ ਮੈਲਬਨ ਤਾਂ ਸੋ ਚੰਡੀਗੜ੍ਹ ਦਾ ਆਪਣਾ ਹੀ ਕਰੇਜ਼ ਹੈ ਤੇ ਆਪਣਾ ਹੀ ਕਰੇਜ਼ ਰਹੇਗਾ ਸੋ ਚੰਡੀਗੜ੍ਹ ਦੇ ਉੱਤੇ ਕਾਫੀ ਰੋਮਾਂਟਿਕ ਗੀਤ ਬਣੇ ਨੇ ਕਾਫੀ ਬਦਨਾਮੀ ਵੀ ਕਰਦੇ ਨੇ ਚੰਡੀਗੜ੍ਹ ਦੀ ਤੇ ਵੈਸੇ ਐਸੀ ਗੱਲ ਹੈ ਨਹੀਂ ਉਹ ਇਦਾਂ ਦੇ ਹਰੇਕ ਸ਼ਹਿਰ ਦੇ ਵਿਚ ਕੁੜੀਆਂ ਮੁੰਡੇ ਹੁੰਦੇ ਨੇ ਪਰ ਜਿਹੜੀ ਮੈਜੋਰਟੀ ਆ ਤਕਰੀਬਨ ਠੀਕ ਹੀ ਆ ਕਿਉਂਕਿ ਮੈਂ ਅਕਸਰ ਗੱਲ ਕਰਦਾ ਰਹਿੰਦਾ ਆਪਣੇ ਸਹਿਯੋਗੀਆਂ ਦੇ ਨਾਲ ਹੋਰ ਗਰਾਊਂਡ ਲੈਵਲ ਤੇ ਜਿਹੜੇ ਉੱਥੇ ਰਹਿੰਦੇ ਨੇ ਕੰਮ ਕਰਦੇ ਨੇ ਉਨ੍ਹਾਂ ਬਾਰੇ ਉਨ੍ਹਾਂ ਤੋਂ ਵੀ ਪੁੱਛਦਾ ਰਹਿੰਦਾ ਉਹ ਇੱਥੇ ਵੰਗ ਰਹੀ ਹੈ ਜਿੱਦਾਂ ਮੈਲਬਰਨ ਜਾਂ ਸਿਡਨੀ ਹੋ ਗਿਆ ਬ੍ਰਿਸਬਨ ਹੋ ਗਿਆ ਨਾਈਟ ਲਾਈਫ ਵਾਲੇ ਉਹ ਵੀ ਹੈਗੇ ਨੇ ਪਰ ਉਹ ਇੰਨੇ ਨਹੀਂ ਹੁੰਦੇ ਬਹੁਤਾਤ ਨਹੀਂ ਹੁੰਦੀ ਸੋ ਚੰਡੀਗੜ੍ਹ ਇਜ਼ ਵੈਰੀ ਨਾਈਸ ਤੇ ਆਪਾਂ ਗੀਤ ਵੀ ਸੁਣਾਤਾ ਸੀ ਖੈਰ ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ ਮਾਰਦੇ ਮਿੰਟੂ ਬਰਾੜ ਜੀ ਉਧਰ ਚਾਹ ਬਣਾਈ ਬੈਠੇ ਨੇ ਤੇ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਤੇ ਇਧਰ ਵੈਸਟਰਨ ਆਸਟ੍ਰੇਲੀਆ ਦੇ ਵਿਚ ਪ੍ਰੀਮੀਅਰ ਕੋਲਿਨ ਬਾਰਨੈਟ ਇਕ ਵਾਰੀ ਫੇਰ ਪ੍ਰੋਬਲਮ ਦੇ ਵਿਚ ਹੈ ਕਿਉਂਕਿ ਉਨ੍ਹਾਂ ਦੇ ਦੋ ਮਿਨਿਸਟਰ ਕੈਬਨਿਟ ਮਿਨਿਸਟਰ ਅਸਤੀਫਾ ਦੇ ਗਏ ਨੇ ਤੇ ਜਾਣ ਲੱਗੇ ਉਨ੍ਹਾਂ ਨੇ ਕਿਹਾ ਕਿ ਲੈ ਵੀ ਸਰਕਾਰ ਹੁਣ ਜਿਹੜੀ ਆਪਣੇ ਰਸਤੇ ਤੋਂ ਭਟਕ ਗਈ ਆ ਤੇ ਆਉਣ ਵਾਲੇ ਟਾਈਮ ਦੇ ਵਿਚ ਉਥੇ ਇਲੈਕਸ਼ਨ ਹੋ ਰਹੀਆਂ ਨੇ ਤੇ ਇਸ ਦੇ ਕਾਰਨ ਜਿਹੜੀ ਉਥੋਂ ਦੀ ਲਿਬਰਲ ਲੀਡਰਸ਼ਿਪ ਹੈ ਜਾਂ ਲਿਬਰਲ ਪਾਰਟੀ ਰੂਲ ਕਰ ਰਹੀ ਹੈ ਪਿਛਲੇ ਤਿੰਨ ਟਰਮਸ ਉਨ੍ਹਾਂ ਦੇ ਲਈ ਸਿਰਦਰਦੀ ਹੋਰ ਵੱਧ ਗਈ ਆ ਤੇ ਇਧਰ ਹੋਰ ਖ਼ਬਰਾਂ ਜਿਹੜੀਆਂ ਅੰਤਰਰਾਸ਼ਟਰੀ ਖ਼ਬਰਾਂ ਉਹਦੇ ਵਿਚ ਸੀਰੀਆ ਦੇ ਵਿਚ ਜਿਹੜੀ ਜੰਗ ਵੱਧੀ ਚੱਲ ਰਹੀ ਸੀ ਉਸ ਦੇ ਵਿਚ ਇਕ ਨਵਾਂ ਮੋੜ ਆਇਆ ਜਦੋਂ ਹੁਣ ਤਕਰੀਬਨ 60 ਸੀਰੀਆ ਦੇ ਫੌਜੀ ਜਿਹੜੇ ਮਾਰੇ ਗਏ ਨੇ ਔਰ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਬੰਬਾਰੀ ਜਿਹੜੀ ਅਮਰੀਕਾ ਦੇ ਜਹਾਜ਼ਾਂ ਨੇ ਕੀਤੀ ਸੀ ਸੋ ਰਸ਼ੀਆ ਨੇ ਇਸ ਦਾ ਖੁਲਾਸਾ ਕੀਤਾ ਤੇ ਹੁਣ ਅਮਰੀਕਾ ਵੀ ਮੰਨ ਰਿਹਾ ਕਿ ਉਨ੍ਹਾਂ ਨੇ ਇਹ ਬੰਬਾਰੀ ਕੀਤੀ ਆ ਪਰ ਕਿੰਨੇ ਫੌਜੀ ਮਾਰੇ ਆ ਇਸ ਦੇ ਬਾਰੇ ਹਜੇ ਕੋਈ ਰਾਵਾਂ ਨਹੀਂ ਪਰ 60 ਫੌਜੀ ਜਿਹੜੇ ਮਾਰੇ ਗਏ ਇਹ ਦੱਸੇ ਜਾ ਰਹੇ ਨੇ ਖੈਰ ਇਸ ਦੇ ਵਿਚ ਕਾਫੀ ਦਾਅ ਪੇਚ ਨੇ ਜਿਹੜੇ ਚੱਲ ਰਹੇ ਨੇ ਤੇ ਅਸਲ ਦੇ ਵਿਚ ਲੜਾਈ ਤਾਂ ਚੱਲ ਰਹੀ ਆ ਜੀ ਅਮਰੀਕਾ ਤੇ ਰੂਸ ਦੀ ਤੇ ਚੱਲ ਰਹੀ ਆ ਸੀਰੀਆ ਦੇ ਵਿਚ ਸੋ ਸਮਝੌਤੇ ਜਿਹੜੇ ਹੋ ਰਹੇ ਨੇ ਰੂਸ ਤੇ ਅਮਰੀਕਾ ਦੇ ਹੋ ਰਹੇ ਨੇ ਸੋ ਉਹ ਉਨ੍ਹਾਂ ਦੇ ਫੌਜੀ ਮਾਰ ਰਹੇ ਨੇ ਉਹ ਉਨ੍ਹਾਂ ਦੇ ਬੰਦੇ ਮਾਰ ਰਹੇ ਨੇ ਸੋ ਇਹਨੂੰ ਪ੍ਰੋਕਸੀ ਵਾਰ ਕਹਿੰਦੇ ਆ ਪਹਿਲਾਂ ਵੀ ਕਈ ਵਾਰੀ ਆਪਾਂ ਇਸ ਤੇ ਗੱਲ ਕਰ ਚੁੱਕੇ ਆ ਤੇ ਦੋਸਤੋ ਇੰਡੀਆ ਦੇ ਵਿਚ ਕਾਫੀ ਖ਼ਬਰਾਂ ਜਿਹੜੀਆਂ ਗਰਮ ਆ ਰਹੀਆਂ ਨੇ ਅਖਬਾਰਾਂ ਦੇ ਵਿਚ ਅੱਜ ਤੇ ਚਿੱਟੇ ਦਿਨ ਵਿਅਕਤੀ ਨੂੰ ਭਜਾ ਭਜਾ ਕੇ ਮਾਰੀਆਂ ਗੋਲੀਆਂ ਇਹ ਫਰੰਟ ਪੇਜ ਦੀ ਖ਼ਬਰ ਬਣੀ ਹੋਈ ਆ ਤੇ ਬਾਕੀ ਕਹਿੰਦੇ ਸਮਾਜਵਾਦੀ ਪਾਰਟੀ ਚ ਸੁਲਾਹ ਦੇ ਬਾਵਜੂਦ ਸੁਲਗ ਰਹੀ ਹੈ ਜੰਗ ਤੇ ਉਧਰ ਕਹਿੰਦੇ ਮੋਦੀ ਸਾਹਿਬ ਨੇ ਆਪਣੇ ਮਾਂ ਤੋਂ ਆਸ਼ੀਰਵਾਦ ਲੈ ਕੇ ਜਨਮ ਦਿਨ ਮਨਾ ਲਿਆ 66 ਸਾਲ ਦੇ ਹੋ ਗਏ ਨੇ ਪ੍ਰਧਾਨ ਮੰਤਰੀ ਔਰ ਦੂਜੇ ਪੰਨੇ ਦੀਆਂ ਖ਼ਬਰਾਂ ਦੇ ਵਿਚ ਖ਼ਬਰ ਜਿਹੜੀ ਦੂਜੇ ਜਾਂ ਤੀਜੇ ਦੀ ਆ ਰਹੀ ਹੈ ਉਹ ਆ ਰਹੀ ਹੈ ਕਿ ਪੰਜਾਬ ਦੇ ਵਿਚ ਲੜੇਗੀ 50 ਸੀਟਾਂ ਦੇ ਚੋਣ। ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦਾ ਗਠਨ ਹੋ ਗਿਆ, ਇਕ ਹੋਰ ਪਾਰਟੀ ਬਣ ਗਈ ਆ, ਪੰਜਵੀਂ ਪਾਰਟੀ। ਚਲੋ ਮੈਨੂੰ ਲਗਦਾ ਇਹਦੇ ਬਾਰੇ ਆਪਾਂ ਥੋੜੀ ਹੋਰ ਖੁਲਾਸਾ ਕਰਾਂਗੇ ਮਿੰਟੂ ਬਰਾੜ ਹੋਣਾ ਨਾਲ। ਤੇ ਬਾਦਲ ਸਾਹਿਬ ਨੇ ਇਕ ਬਿਆਨ ਦਿੱਤਾ, ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਖਤਮ ਹੋ ਜਾਵੇਗੀ। ਕਿਆ ਬਾਤ ਹੈ ਜੀ, ਇਹ ਖਿਆਲ ਵੀ ਅੱਛਾ। ਤੇ ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਬਣਿਆ ਕਿੰਗ ਕੋਬਰਾ। ਕਿਆ ਬਾਤ ਹੈ। ਤੇ ਭਗਵੰਤ ਮਾਨ ਰਾਜਸਥਾਨ ਦੇ ਵਿਚ ਗੁਆਚ ਗਏ ਸੀ, ਕਹਿੰਦੇ ਕਿੱਥੇ ਗਏ ਆ। ਤੇ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਤੇ ਵੀਡੀਓ ਪਾ ਕੇ ਵੀ ਕਿਹਾ ਮੈਂ ਕਿਤੇ ਨਹੀਂ ਗਿਆ, ਮੈਂ ਛੁੱਟੀ ਤੇ ਆ। ਤੇ ਉਧਰ ਡੇਰਾ ਬਿਆਸ ਮੁਖੀ ਨੂੰ ਮਿਲਣ ਪੁੱਜੇ ਪ੍ਰਗਟ ਸਿੰਘ ਤੇ ਬੈਂਸ ਭਰਾ, ਇਹ ਵੀ ਅੱਛਾ ਹੈ ਜੀ। ਤੇ ਛੋਟੇਪੁਰ ਗੱਠਜੋੜ ਜਿਹੜੀ ਕਿ ਇਹ ਪਾਰਟੀ ਆ, ਉਹ ਕਹਿੰਦੇ ਨੇ ਕਿ 10 ਦਿਨ ਲਟਕ ਸਕਦਾ ਸਿੱਧੂ। ਹਾਂਜੀ, ਇਹ ਕਿੱਥੇ ਲਟਕ ਸਕਦਾ ਜੀ। ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਮਿੰਟੂ ਜੀ, ਖਬਰਾਂ ਤੇ ਮਾਰੋ ਝਾਤੀ ਤੇ ਆਪਾਂ ਚੀਰਫਾੜ ਕਰਨੀ ਆ ਨਾ ਖਬਰਾਂ ਦੀ। ਚੀਰਫਾੜ ਪਾਰਟੀ ਦਾ ਆਪਣਾ ਨਾਮ ਰੱਖ ਦਿੱਤਾ ਕੱਲ ਸਾਡੇ ਸਰੋਤਿਆਂ ਨੇ। ਸੋ ਅਸੀਂ ਖਾਜੇ ਆਵਾਜ਼ ਕਰਨੀ ਆ ਜੀ, ਅਸੀਂ ਨਹੀਂ ਇਹ ਤੁਹਾਡਾ ਨਾਮ ਸਾਨੂੰ ਪਸੰਦ, ਚੀਰਫਾੜ ਪਾਰਟੀ, ਅਸੀਂ ਖਾਜੇ ਆਵਾਜ਼ ਪਾਰਟੀ ਆ। ਸੋ ਆਵਾਜ਼ ਦੇ ਉੱਤੇ ਖਾਜ ਕਰਾਂਗੇ। ਤੇ ਜਸਪ੍ਰੀਤ ਬੈਂਸ ਹੁਣੇ ਵੀ ਆ ਗਏ ਨੇ, ਤੇ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਹੋਰ ਡਿਟੇਲ ਦੇ ਵਿਚ ਕਰਾਂਗੇ ਇਹਨਾਂ ਦੇ ਟੋਪਿਕ ਦੇ ਉੱਤੇ। ਔਰ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਉਹਨਾਂ ਦੇ ਵਿਚ ਗੁਰਜੀਤ ਸਿੰਘ ਚਾਹਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਨੇ ਇਕ ਮਸਲਾ ਭੇਜਿਆ ਉੱਤੇ ਡਿਸਕਸ ਕਰਾਂਗੇ। ਰਾਜੀ ਪੰਗੂ ਸਾਡੇ ਨਾਲ ਸਿੰਘਾਪੁਰ ਤੋਂ ਵੀ ਜੁੜ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਮੀਂਹ ਪੈ ਰਿਹਾ ਜੀ, ਤੇ ਦਿਲ ਵਾਲੀ ਗੱਲ ਦਾ ਆਨੰਦ ਮਾਣ ਰਹੇ ਹਾਂ। ਸੋ ਸਿੰਘਾਪੁਰ ਵਾਲੇ ਨਜ਼ਾਰੇ ਲਓ ਜੀ। ਰਾਜਾ ਧਾਲੀਵਾਲ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਜ਼ਰੀ ਕਬੂਲ ਕਰੋ ਜੀ, ਆਓ ਜੀ, ਸਵਾਗਤ ਹੈ ਤੁਹਾਡਾ। ਪ੍ਰਦੀਪ ਸਿੰਘ ਤੂਰ ਫਰਿਜਨੋ ਤੋਂ ਕਹਿ ਰਹੇ ਨੇ ਬਾਈ ਜੀ ਸਾਡੇ ਮੀਂਹ ਨਹੀਂ ਪਿਆ, 35 ਡਿਗਰੀ ਤਾਪਮਾਨ ਹੈ। ਸੋ ਹਾਂਜੀ, ਗਰਮੀਆਂ ਕਾਫੀ ਨੇ, ਤੁਹਾਡੇ ਸੋਕੇ ਚੱਲ ਰਹੇ ਨੇ ਦੱਸਿਆ ਸੀ। ਤੇ ਗੁਰਜੀਤ ਸਿੰਘ ਚਾਹਲ, ਹਾਂਜੀ, ਤੁਹਾਡਾ ਜਿਹੜਾ ਮੈਸੇਜ ਹੈ ਥੋੜੀ ਦੇਰ ਬਾਅਦ ਮੈਂ ਪੜਾਂਗਾ। ਤੇ ਕਹਿੰਦੇ ਨੇ ਕਿ ਹਾਂਜੀ, ਪਰਿਵਾਰ ਦੇ ਵਿਚ ਬੈਠ ਕੇ ਆਨੰਦ ਮਾਣਨੇ ਪ੍ਰੋਗਰਾਮ ਦਾ, ਮੇਰੇ ਮੰਮੀ ਡੈਡੀ ਇੰਡੀਆ ਤੋਂ ਆਏ ਨੇ, ਉਹ ਵੀ ਹਰਮਨ ਰੇਡੀਓ ਬਹੁਤ ਪਸੰਦ ਕਰ ਰਹੇ ਨੇ। ਸੋ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ, ਤੇ ਮੰਮੀ ਪਾਪਾ ਦਾ ਵੀ, ਤੇ ਉਮੀਦ ਹੈ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਪਸੰਦ ਆਇਆ ਹੋਵੇਗਾ, ਮੈਲਬਰਨ ਖਾਸ ਕਰਕੇ ਜੀ ਆਇਆਂ ਨੂੰ। ਤੇ ਜਗਤਾਰ ਸਿੰਘ ਜੌਹਲ ਭਾਜੀ ਆ ਗਏ ਨੇ, ਜਗਤਾਰ ਸਿੰਘ ਗਿੱਲ ਢੁੱਡੀ ਕੇ ਵਾਲੇ, ਮੈਨੂੰ ਲੱਗਦਾ ਵਾਕ ਤੇ ਜਾ ਰਹੇ ਹੋ ਭਾਜੀ ਅੱਜ। ਤੇ ਏਅਰਪੋਰਟ ਦੇ ਲਾਗੇ ਖੜ ਕੇ ਜਹਾਜ਼ ਉਤਰਿਆ ਪਿੱਛੇ ਬੈਕਗਰਾਉਂਡ ਦੇ ਵਿਚ, ਜਾਂ ਫਿਰ ਸਾਈਟ ਸੀਇੰਗ ਹੈ, ਜਹਾਜ਼ ਉਤਰਦੇ ਚੜ੍ਹਦੇ ਦੇਖਣ ਗਏ ਹੋਵੇ। ਇਹ ਵੀ ਇਕ ਆਪਣਾ ਨਜ਼ਾਰਾ ਜੀ, ਜਹਾਜ਼ ਚੜ੍ਹਦੇ ਉਤਰਨੇ ਦੇਖਣਾ ਨਾ, ਇਹ ਵੀ ਇਕ ਇੰਜੀਨੀਅਰਿੰਗ ਦੀ ਜਾਂ ਕਹਿ ਲੋ ਕਿ ਮਨੁੱਖੀ ਜਿਹੜੀ ਸੋਚ ਹੈ ਉਸ ਨੂੰ ਮਤਲਬ ਬਲਿਹਾਰੇ ਜਾਂਦੇ ਆ ਕਿ ਦੇਖੋ ਕਿਹੋ ਜਿਹੀਆਂ ਚੀਜ਼ਾਂ ਬਣਾਈਆਂ ਕਿ ਚੀਜ਼ ਚੜ੍ਹਦੀ ਆ ਉਤਰਦੀ ਆ ਨਾ। ਸੋ ਸਾਰਿਆਂ ਦੇ ਮੈਸੇਜ ਲਵਾਂਗੇ। ਜਗੇਸ਼ ਠਾਕੁਰ ਵੀ ਆ ਗਏ ਨੇ, ਜਗਵੀਰ ਸਿੰਘ ਸੇਖੋਂ ਵੀ ਆ ਗਏ ਨੇ, ਪਰ ਪਹਿਲਾਂ ਤੁਹਾਨੂੰ ਇਕ ਗੀਤ ਸੁਣਾ ਨੇ। ਕੱਲ ਸਾਨੂੰ ਫਰਮਾਇਸ਼ ਆਈ ਸੀ ਇਕ ਜੀ, ਸੁਰਜੀਤ ਬਿੰਦਰਕੀਆ ਦੀ ਆਵਾਜ਼ ਦੇ ਵਿਚ ਮਿਰਜ਼ਾ ਗੀਤ ਸੁਣਨਾ ਚਾਹੁੰਦੇ ਸਨ। ਸੋ ਅੱਜ ਗੀਤ ਸੁਣਾਉਣੇ ਤੁਹਾਨੂੰ।
ਜਿੰਦੀਏ ਤੂੰ ਮੰਗ ਜਗਬਾਜ ਭਰਾਵਾਂ ਮਾਰਿਆ ਉਹ ਕੋਈ ਨਾ ਮਿਰਜੇ ਸੰਗ ਦੋਸਤੋ ਕੋਈ ਨਾ ਮਿਰਜੇ ਸੰਗ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਸੁਬਾਹ ਚੱਲ ਰਹੀ ਹੈ ਦਿਨ ਐਤਵਾਰ 9:35 ਹੁਣ 36 ਹੋ ਗਏ ਨੇ ਘੜੀ ਦੇ ਉੱਤੇ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ ਮਿੰਟੂ ਬਰਾੜ ਜੀ ਵੀ ਸ਼ਾਮਲ ਹੋ ਚੁੱਕੇ ਨੇ ਸਤਿ ਸ੍ਰੀ ਅਕਾਲ ਮਿੰਟੂ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਜੀ ਅੱਜ ਵੀਕਐਂਡ ਮਨਾ ਰਹੇ ਹੋਣੇ
ਜੀ ਬਿਲਕੁਲ ਮਨਾ ਰਹੇ ਨੇ ਤੇ ਈਸਟ ਕੋਸਟ ਦੇ ਉੱਤੇ ਸਾਡੇ ਤਾਂ ਸਾਰੇ ਮੀਂਹ ਪੈ ਰਿਹਾ ਤੇ ਹੁਣੇ ਹੁਣੇ ਖਬਰ ਆਈ ਹੈ ਸ਼ੈਪਟਨ ਤੋਂ ਕਰਨਵੀਰ ਹੋਣਾ ਨੇ ਭੇਜੀ ਹੈ ਕਿ ਫੁੱਟਬਾਲ ਦਾ ਮੈਚ ਜਿਹੜਾ ਸ਼ੁਰੂ ਹੋ ਚੁੱਕੇ ਨੇ ਕਬੱਡੀ ਦੀਆਂ ਸਾਰੀਆਂ ਟੀਮਾਂ ਐਂਟਰ ਹੋ ਚੁੱਕੀਆਂ ਨੇ ਤੇ ਕਹਿੰਦੇ ਨੇ ਕਿ ਥੋੜੀ ਥੋੜੀ ਕਿਣਮਿਣ ਹੋ ਰਹੀ ਹੈ ਤੇ 10:30 ਤੱਕ ਕਲੀਅਰ ਹੋਣ ਦੀ ਆਸ ਹੈ ਜੀ ਪ੍ਰਬੰਧਕ ਜੁਟੇ ਹੋਏ ਨੇ ਸਾਰੇ ਪ੍ਰਬੰਧ ਹੋ ਚੁੱਕੇ ਚਾਹ ਪਕੌੜਿਆਂ ਦਾ ਲੰਗਰ ਤਿਆਰ ਹੈ ਜੀ ਸੋ ਇਹ ਲੇਟੈਸਟ ਰਿਪੋਰਟ ਛਾਪਟਨ ਤੋਂ ਹੈ ਤੁਹਾਡੇ ਕੀ ਮੌਸਮ ਦਾ ਹਾਲ ਹੈ ਪਿੱਛੇ ਜੇ ਕਾਫੀ ਹੜਾਂ ਦੇ ਹਾਲਾਤ ਬਣੇ
ਸਾਡੇ ਦੇਖੋ ਫਿਲਹਾਲ ਪਿਛਲੇ 1-2 ਦਿਨਾਂ ਤੋਂ ਸਾਫ ਚੱਲ ਰਿਹਾ ਸੀਗਾ ਮੌਸਮ ਤੇ ਅੱਜ ਵੀ ਥੋੜੀ ਕੁੱਟੀ ਕਿਤੇ ਨਾ ਕਿਤੇ ਧੁੱਪ ਹੈਗੀ ਆ ਪਰ ਫਿਰ ਵੀ ਬੱਦਲਵਾਈ ਜ਼ਿਆਦਾ ਭਾਰੂ ਹੁੰਦੀ ਦਿਖਾਈ ਦੇ ਰਹੀ ਹੈ ਤੇ ਫਿਰ ਆਉਣ ਵਾਲੇ ਦਿਨਾਂ ਚ 1-2 ਦਿਨ ਫਿਰ ਬਰਸਾਤੀ ਲੰਘਣ ਦੀ ਆਸ ਆ
ਜੀ ਜੀ ਤੇ ਚਲੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਪਹਿਲਾਂ ਹੁਣ ਆਪਣੇ ਸਰੋਤਿਆਂ ਨੂੰ ਨਾਲ ਲਈਏ ਕਿਉਂਕਿ 1-2 ਮਸਲੇ ਨੇ ਜਿਹੜੇ ਆਪਾਂ ਸਲਾਹ ਵੀ ਕਰਨੀ ਆ ਉਹਨਾਂ ਤੇ ਗੱਲ ਵੀ ਕਰਨੀ ਅਖਬਾਰਾਂ ਦੇ ਸੁਰਖੀਆਂ ਵੀ ਕਈ ਕੁਛ ਕਹਿ ਰਹੀਆਂ ਨੇ ਅੱਜ ਕਿ ਕੀ ਹੋ ਰਿਹਾ ਉਧਰ ਆਮ ਆਦਮੀ ਪਾਰਟੀ ਦੇ ਵਿਚ ਥੋੜੀ ਜਿਹੀ ਬੇਚੈਨੀ ਆ ਬੇਚੈਨ ਆਦਮੀ ਪਾਰਟੀ ਲੱਗ ਰਹੀ ਹੈ ਬੇਚੈਨੀ ਲੋਕਾਂ ਨੂੰ ਜ਼ਿਆਦਾ ਲੱਗ ਰਹੀ ਹੈ ਖੈਰ ਉਸ ਗੱਲ ਕਰਾਂਗੇ ਤੇ ਸਾਡੇ ਨਾਲ ਨਾ ਗੁਰਜੀਤ ਚਾਲ ਜੁੜੇ ਸਨ ਤੇ ਸੋਰੀ ਪਹਿਲਾਂ ਜਗੇਸ਼ ਠਾਕੁਰ ਦੀ ਆਪਾਂ ਗੱਲ ਕਰ ਲਈ ਜਪਾਨ ਵਾਲਿਆਂ ਦੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਕਿ ਪਿੰਕ ਮੂਵੀ ਦੇਖੀ ਵੈਰੀ ਨਾਈਸ ਇੰਡੀਅਨ ਮੈਨ ਕੀ ਸੋਚ ਪਰ ਬਣੀ ਹੈ ਜਿਹੜੇ ਭਾਰਤੀ ਬੰਦੇ ਆ ਉਹਨਾਂ ਦੀ ਸੋਚ ਦੇ ਉੱਤੇ ਬਣੀ ਆ ਪਿੰਕ ਫਿਲਮ ਦਾ ਨਾਂ ਆ ਸੋ ਲਓ ਜੀ ਇਹ ਵੀ ਦੇਖਣ ਯੋਗ ਹੈ ਸੋ ਦੇਖੋ ਜੇ ਜਗੇਸ਼ ਠਾਕੁਰ ਉਹਨਾਂ ਨੂੰ ਪਸੰਦ ਆਈ ਹੈ ਤਾਂ ਵਧੀਆ ਹੋਏਗੀ ਫਿਲਮ ਸਵਾਗਤ ਹੈ ਜੀ ਤੁਹਾਡਾ ਜਸ ਰਾਹੀ ਸਿਡਨੀ ਤੋਂ ਜੁੜੇ ਨੇ ਕਿਆ ਬਾਤ ਹੈ ਜੀ ਤੁਹਾਡੀ ਤਿਰਛੀ ਨਜ਼ਰ ਦੇ ਕੀ ਕਹਿਣੇ ਟੇਢਾ ਤੱਕਦੇ ਹਾਂ ਜੀ ਅਸੀਂ ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੇ ਮਨੀ ਸਾਡੇ ਨਾਲ ਜੁੜੇ ਨੇ ਜੀ ਇੰਦਰਜੀਤ ਸਿੰਘ ਵੋਲੰਗੋਂਗ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਸਿਕਿਉਰਿਟੀ ਜੋਬ ਤੇ ਸੁਣ ਰਹੇ ਹਾਂ ਜੀ ਹਰਮਨ ਰੇਡੀਓ ਆਈ ਲਾਈਕ ਇਟ ਵੈਰੀ ਮੱਚ ਮੌਸਮ ਇਜ਼ ਔਸਮ ਹੇਅਰ ਇਨ ਸਿਡਨੀ ਫੋਟੋ ਵੀ ਭੇਜੀ ਹੈ ਜੀ ਉਹਨਾਂ ਨੇ ਇਹ ਮੈਂ ਤੁਹਾਨੂੰ ਦੱਸਦਾ ਮਿੰਟੂ ਜੀ ਵੋਲੰਗੋਂਗ ਤੇ ਬਲਗੁਲਗੇ ਦਾ ਬੜਾ ਭੁਲੇਖਾ ਪੈਂਦਾ ਹੈ ਸਾਡੇ ਪੰਜਾਬੀਆਂ ਨੂੰ,
ਕਿਉਂਕਿ
ਨੇੜੇ ਹੀ ਆ ਨਾ ਗੱਲ, ਕਿਉਂਕਿ ਸਪੈਲਿੰਗ ਵੀ ਤਕਰੀਬਨ ਇੱਕੋ ਹੀ ਆ, ਸ਼ੁਰੂ ਵੀ ਡਬਲਯੂ ਤੋਂ ਹੁੰਦਾ ਤੇ ਖਤਮ ਵੀ ਜੀ ਤੋਂ ਹੁੰਦਾ। ਸੋ ਵੁਲੰਗੋਂਗ ਔਰ ਬੁਲਗੁਲਗਾ ਦੇ ਵਿਚ ਕਈ ਵਾਰੀ ਭੁਲੇਖਾ ਲੱਗ ਜਾਂਦਾ। ਮੈਂ ਵੁਲੰਗੋਂਗ ਦੇ ਬਾਰੇ ਦੱਸਦਾ ਕਿ ਸਿਡਨੀ ਤੋਂ ਸਾਊਥ ਨੂੰ ਤਕਰੀਬਨ 100 ਕਿਲੋਮੀਟਰ ਹੈ ਤੇ ਇਹ ਇਕ ਪੋਰਟ ਹੈ ਤੇ ਇੱਥੇ ਕਾਫੀ ਫੈਕਟਰੀਆਂ ਮਤਲਬ ਮੈਨੂਫੈਕਚਰਿੰਗ ਟਾਊਨ ਹੈ ਸਿਟੀ ਤੋਂ ਬਾਹਰ, ਤੇ ਇੱਥੇ ਕਾਫੀ ਇਹ ਵਧੀਆ ਹੈ, ਬਹੁਤ ਵਧੀਆ ਮੌਸਮ ਹੁੰਦਾ ਇੱਥੇ ਵੀ। ਔਰ ਜਿਹੜਾ ਬੁਲਗੁਲਗਾ ਆ ਉਹ ਸਿਡਨੀ ਤੋਂ ਜੀ ਹੈਗਾ 550 ਕਿਲੋਮੀਟਰ ਨੌਰਥ ਨੂੰ ਬ੍ਰਿਸਬਨ ਦੇ ਵਿਚ ਵਿਚਾਲੇ, ਤੇ ਇੱਥੇ ਪੰਜਾਬੀਆਂ ਦੀ ਪਹਿਲੀ ਵਸੋਂ ਹੈ। ਸੋ ਵੁਲੰਗੋਂਗ ਦੇ ਵਿਚ ਬਹੁਤੇ ਪੰਜਾਬੀ ਨਹੀਂ ਰਹਿੰਦੇ ਪਰ ਮਨੀ ਹੁਣਾਂ ਨੇ ਜੌਬ ਕਰ ਰਹੇ ਨੇ ਉੱਥੇ, ਸੋ ਉਨ੍ਹਾਂ ਦਾ ਸਵਾਗਤ ਹੈ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਬਹੁਤ ਸੱਜਣ ਜੁੜ ਰਹੇ ਨੇ। ਗੁਰਮੀਤ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਕਹਿੰਦੇ ਨਾਈਸ ਪ੍ਰੋਗਰਾਮ ਚੱਲ ਰਿਹਾ। ਸੋ ਆਓ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਅਮਰਜੀਤ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਭਾਜੀ। ਸ਼ਬਦ ਬਹੁਤ ਸੋਹਣਾ ਸੀ ਜੀ, ਨਿਹਾਲ ਹੋ ਗਿਆ। ਸੋਚਦਾ ਸੀ ਵੈਰੀ ਬੇਗਾਨਾ ਹੋਣਾ ਹੈ ਤਾਂ ਨਹੀਂ, ਸੋਚਦਾ ਸੀ ਵੈਰੀ ਬੇਗਾਨਾ ਹੋਣਾ ਤਾਂ ਨਹੀਂ ਚਾਹੀਦਾ, ਪਰ ਜਿਹਨੂੰ ਇਕ ਵਾਰੀ ਬੁਲਾਉਣਾ ਛੱਡ ਦੋ ਉਹਨੂੰ ਦੁਬਾਰਾ ਬੁਲਾਉਣ ਦੀ ਹਿੰਮਤ ਨਹੀਂ ਪੈਂਦੀ, ਉਹਦੇ ਐਬ ਹੀ ਚੇਤੇ ਆਉਂਦੇ ਨੇ, ਸੋਚੀਦਾ ਆ ਇਹਦੇ ਬਿਨਾਂ ਠੀਕ ਹੀ ਆ। ਮਿੰਟੂ ਜੀ, ਮੈਂ ਸ਼ੁਰੂ ਦੇ ਵਿਚ ਨਾ ਇਕ ਸ਼ਬਦ ਲਾਇਆ ਸੀ, ਇਕ ਕੁਐਸਚਨ ਭੇਜਿਆ ਸੀ ਕੁਲਵਿੰਦਰ ਸਿੰਘ ਹੁਣੀ, ਹਨਾ, ਕਿ ਤੁਸੀਂ ਸੁਣਿਆ ਹੋਣਾ ਕਿ ਉਹ ਜਿਹੜੀ ਸਿੱਖ ਫਿਲੋਸਫੀ ਆ ਉਹਦੀ ਗੱਲ ਕੀਤੀ ਸੀ, ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ, ਹਨਾ, ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ, ਹਨਾ। ਇਹ ਸਾਡੇ ਮਤਲਬ ਅਸਲੀ ਜਿਹੜਾ ਪਹੁੰਚਿਆ ਹੋਇਆ ਸਿੱਖ ਹੈ ਨਾ, ਜਿਹੜੇ ਗੁਰੂ ਦੀ ਸੋਚ ਦੇ ਨਾਲ ਸਿੰਕਰੋਨਾਈਜ਼ ਹੋ ਚੁੱਕਾ ਆ, ਉਹਦੇ ਨਾਲ ਰਲ ਚੁੱਕਾ ਆ, ਉਹਦੀ ਹਾਲਾਤ ਇਹ ਹੋ ਜਾਣੇ ਚਾਹੀਦੇ ਕਿ ਉਹਨੂੰ ਸਾਰੀ ਸ੍ਰਿਸ਼ਟੀ ਦੇ ਬ੍ਰਹਿਮੰਡ ਲੈਵਲ ਤੱਕ ਸੋਚਣਾ ਚਾਹੀਦਾ, ਨਾ ਕਿ ਕੌਮ ਲੈਵਲ ਤੱਕ, ਆਹ ਸਾਡੀ ਕੌਮ ਹੈ, ਆਹ ਸਾਡਾ ਭਾਈਚਾਰਾ, ਆਹ ਉਹਨਾਂ ਦਾ ਭਾਈਚਾਰਾ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਜਦੋਂ ਤੁਸੀਂ ਉਸ ਲੈਵਲ ਤੱਕ ਪਹੁੰਚ ਜਾਂਦੇ ਹੋ, ਗੁਰੂ ਦੇ ਲੈਵਲ ਤੱਕ। ਸੋ
ਜੀ ਜੀ, ਉਹ ਤਾਂ ਮੇਰੇ ਵਰਗਾ ਜਦੋਂ ਨਵਾਂ ਨਵਾਂ ਕਰੀ ਆਉਂਦਾ ਨਾ ਕਿਸੇ ਵੀ ਚੀਜ਼ ਚ, ਉਹ ਪਛੰਡੇ ਜੇ ਮਾਰਦਾ ਹੁੰਦਾ ਉਹੀ ਚੀਜ਼ਾਂ ਜੀ, ਉਹ ਅਕਸਰ ਜਿਹੜੀ ਯੂਨੀਕ ਉਦਾਹਰਨ ਸੰਤ ਮਸਕੀਨ ਵਾਲੀ ਇੱਥੇ ਵਧੀਆ ਜੀ, ਵੀ ਝਰਨਾ ਜਦੋਂ ਫੁੱਟਦਾ ਉਦੋਂ ਰੌਲਾ ਪਾਉਂਦਾ, ਜਦੋਂ ਨਦੀ ਰੂਪ ਧਾਰਨ ਕਰ ਲੈਂਦਾ ਉਦੋਂ ਸ਼ਾਂਤ ਹੋ ਜਾਂਦਾ, ਬਸ ਇਹੀ ਹੈ ਜੀ।
ਤੇ ਜਦੋਂ ਸਾਗਰ ਦੇ ਵਿਚ ਜਾ ਰਲਦਾ ਤਾਂ ਕੋਈ ਫਰਕ ਹੀ ਨਹੀਂ ਹੁੰਦਾ, ਸੋ
ਬਸ ਆਪਣੀ ਹੋਂਦ
ਵਿਚ ਰਲਾ ਲੈਂਦਾ। ਸੋ ਇਹੀ ਅਕਾਲ ਪੁਰਖ ਹੈ ਜੀ, ਅਸੀਂ ਨਦੀ ਰੱਖ ਲਓ, ਅਸੀਂ ਅਜੇ ਝਰਨੇ ਰੱਖ ਲਓ, ਫਿਰ ਨਦੀ ਬਣਨਾ ਤੇ ਫਿਰ ਉਹਦੇ ਵਿਚ ਜਾ ਕੇ ਸਮਾਣਾ। ਚਲੋ, ਗੁਰਪ੍ਰੀਤ ਸਿੰਘ ਕੈਨਬਰਾ ਵਾਲੇ ਵੀ ਆ ਗਏ ਨੇ ਤੇ ਕਹਿੰਦੇ ਨੇ ਕਿ ਪਿੰਕ ਮੂਵੀ ਬਹੁਤ ਸੋਹਣੀ ਹੈ ਜੀ, ਮੈਂ ਵੀ ਰਾਤੀ ਦੇਖੀ ਸੀ, ਕਹਾਣੀ ਤੇ ਅਦਾਕਾਰੀ ਜ਼ਬਰਦਸਤ ਹੈ। ਲਓ ਜੀ, ਹੁਣ ਦੋ ਬੰਦਿਆਂ ਨੇ ਕਹਿਤਾ ਤੇ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਦੇਖਣੀ ਪੈਣੀ ਆ। ਸੋ ਜ਼ਰੂਰ
ਪੁੱਛਣਾ ਤਾਂ ਇਹਨਾਂ ਦੋਨਾਂ ਨੂੰ ਇਹ ਪੈਣਾ ਨਾ ਵੀ ਇਹਨਾਂ ਨੇ ਦੇਖੀ ਕਿੱਥੇ ਸੀ, ਅਸਲੀ ਸਵਾਲ ਤਾਂ ਇੱਥੇ
ਦੇਖੋ, ਜਿੱਥੇ ਤਾਂ ਹੈਗੇ ਸਿਨੇਮੇ ਉੱਥੇ ਤਾਂ ਅਸੀਂ ਇਹ ਕਹਿੰਦੇ ਵੀ ਸਿਨੇਮਿਆਂ ਚ ਦੇਖੋ, ਹੁਣ ਜਿੱਥੇ ਸਿਨੇਮੇ ਹੀ ਹੈ ਨੀ ਉੱਥੇ ਕੀ ਕਰ ਸਕਦੇ, ਹੋਰ ਆਪਸ਼ਨ ਵੀ ਕੀ ਆ ਮਿੰਟੂ ਜੀ, ਹੋਰ ਆਪਸ਼ਨ ਵੀ ਕੀ ਆ, ਕੋਈ ਆਪਸ਼ਨ ਨਹੀਂ।
ਦੇਖੋ, ਫਿਲਮ ਵਾਲਿਆਂ ਨੂੰ ਚਾਹੀਦਾ ਜਿੱਦੇ ਫਿਲਮ ਲਾਂਚ ਹੁੰਦੀ ਹੈ ਨਾ ਉਦੇ ਉਹਦਾ ਡਾਊਨਲੋਡ ਲਾਂਚ ਕਰ ਦੇਣ ਵੀ ਆ ਲੋ ਜੀ $5 ਜਿੱਥੇ ਮਰਜ਼ੀ ਕਰੇ
ਬੈਠੇ।
ਹੁਣ ਇੱਕ ਸਿਨੇਮੇ ਦੀ $20-25 ਦੀ ਟਿਕਟ ਕੱਟੀ ਦੀ ਆ ਤਾਂ ਉਹਦੇ ਚ ਵੀ ਪੰਜ ਹੀ ਬਚਦੇ ਹੋਣੇ
ਡਾਇਰੈਕਟ। ਨਾ $2 ਬਚਦੇ ਜੀ, $2 ਮਸੀ
ਦੇਖੋ,
ਅਸੀਂ ਸਾਰਾ
ਪੰਜਾਂ ਦੀ ਅਸੀਂ ਖਰੀਦਣ ਨੂੰ ਤਿਆਰ ਆ।
ਨਹੀਂ, ਅਸੀਂ ਦੱਸਿਆ ਸੀ ਉਦੋਂ ਹਾਣੀ ਫਿਲਮ ਦੇ ਵਿਚ ਦੱਸਿਆ ਕਿ ਉਹ 70-80 ਹਜ਼ਾਰ ਵਾਰੀ ਦੇਖ ਹੋ ਚੁੱਕੀ ਹੈ, ਪੇਡ $2 ਦੀ। ਦੇਖੋ ਉਹਨੇ ਇੱਕ ਕੀ ਹੈ, ਅਵੇਲੇਬਿਲਿਟੀ ਹੈ ਨਾ, ਕੋਈ ਟੈਕਸੀ ਚਲਾ ਰਿਹਾ 3 ਵਜੇ ਆ ਰਿਹਾ, ਕੋਈ 4 ਵਜੇ ਆ ਰਿਹਾ, ਉਹਦੇ ਕੋਲ ਉਦੋਂ ਟਾਈਮ ਹੈ ਦੇਖਣ ਦਾ, ਉਦੋਂ ਦੇਖ ਸਕਦਾ ਹੈ ਹਨਾ। ਸੋ ਇਸ ਕਰਕੇ ਚਲੋ, ਐਨੀ ਜਗਵੀਰ ਸਿੰਘ ਸਿੱਖੋਂ ਕੇਂਦ ਵਾਲੇ ਸਾਡੇ ਨਾਲ ਆ ਗਏ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਸ਼ੁਰੂਆਤ ਹੋਈ ਹੈ ਜੀ। ਤੇ ਇੱਕ ਗੀਤ, ਅੱਛਾ, ਦਿਲਪ੍ਰੀਤ ਢਿੱਲੋਂ ਦਾ ਫੈਰ ਬੋਲਦੇ, ਇਹ ਸੁਣਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਦਾ ਜੀ, ਅਗਰ ਅੱਜ ਲੱਗ ਗਿਆ ਤਾਂ ਜ਼ਰੂਰ, ਨਹੀਂ ਤਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਸੁਣਾਵਾਂਗੇ। ਤੇ ਜਸਪ੍ਰੀਤ ਬੈਂਸ ਭਾਜੀ ਸਾਡੇ ਨਾਲ ਜੁੜੇ ਨੇ ਜੀ। ਇਹ ਕੱਲ ਵਾਲੀ ਗੱਲ ਦੇ ਉੱਤੇ ਕਹਿੰਦੇ ਮੈਂ ਥੋੜੀ ਹੋਰ ਗੱਲ ਕਰਨਾ ਚਾਹਾਂਗਾ, ਜਿਹੜੀ ਤੁਸੀਂ ਕੱਲ ਡਿਸਕਸ ਕੀਤੀ ਹੈ ਕਿ ਸਿੱਖ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਵਿਆਹ ਜਿਹੜਾ ਨਾਨ ਸਿੱਖ ਮੇਲਸ ਦੇ ਨਾਲ ਹੁੰਦਾ, ਸਪੈਸ਼ਲੀ ਇੰਗਲੈਂਡ ਦੇ ਵਿੱਚ, ਤੇ ਕਹਿੰਦੇ ਦੂਜੇ ਪਾਸੇ ਵੀ ਟਰੂ ਹੈ, ਇਸ ਤੋਂ ਉਲਟ ਵੀ ਟਰੂ ਹੈ ਕਿ ਮੇਰੀ ਕਹਿੰਦੇ ਵਾਈਫ ਦਾ ਫਸਟ ਕਜ਼ਨ ਜਿਹੜੇ ਆ USA ਦੇ ਵਿੱਚ ਇੱਕ ਅਫਗਾਨੀ ਲੜਕੀ ਦੇ ਨਾਲ ਉਨ੍ਹਾਂ ਨੇ ਵਿਆਹ ਕਰਾਇਆ, ਤੇ ਉਨ੍ਹਾਂ ਦੇ ਹੁਣ 3 ਬੇਟੀਆਂ ਨੇ, ਤੇ ਉਨ੍ਹਾਂ ਨੇ ਮਤਲਬ ਜਿਹੜੀ ਉਨ੍ਹਾਂ ਦੀ ਵਾਈਫ ਹੈ ਨਾ ਅਫਗਾਨੀ ਸੀ, ਉਨ੍ਹਾਂ ਦੇ 3 ਬ੍ਰਦਰਸ ਨੇ ਨਾ ਇਹ ਵਿਆਹ ਜਿਹੜਾ ਮਨਜ਼ੂਰ ਕਰ ਲਿਆ, ਪਰ ਉਨ੍ਹਾਂ ਦੇ ਜਿਹੜਾ ਮੁਸਲਮਾਨ ਫਾਦਰ ਸੀ ਉਹ ਹਜੇ ਵੀ ਕਹਿੰਦੇ ਬੜਾ ਮਤਲਬ ਗੁੱਸੇ ਦੇ ਵਿੱਚ ਨੇ, ਤੇ ਉਨ੍ਹਾਂ ਨੇ ਮਤਲਬ ਵਿਆਹ ਤੋਂ ਬਾਅਦ ਆਪਣੀ ਬੇਟੀ ਨੂੰ ਹਜੇ ਤੱਕ ਬੁਲਾਇਆ ਨਹੀਂ। ਹਰ ਸੋਸਾਇਟੀ, ਐਥਨਿਸਟੀ ਤੇ ਰਿਲੀਜਨ ਦੇ ਵਿਚ ਇਹੋ ਜਿਹੀਆਂ ਕੁਛ ਮੈਰਿਜ ਹੁੰਦੀਆਂ ਜਿਹੜੀਆਂ ਕਿ ਕਈਆਂ ਦੇ ਲਈ ਅਪਸੈਟਿੰਗ ਹੁੰਦੀਆਂ ਨੇ, ਤੇ ਇਸੇ ਤਰ੍ਹਾਂ ਹੀ ਬਾਕੀ ਜਿਹੜੇ ਅਮਰੀਕਾ ਦੇ ਵਿਚ ਉਹਨਾਂ ਨੇ ਦੱਸਿਆ ਕਿ ਰੇਸ਼ੀਅਲ ਮੈਰਿਜ ਹੁੰਦੀਆਂ ਨੇ ਜਿੱਦਾਂ ਬਲੈਕ ਤੇ ਵਾਈਟ ਦੀਆਂ, ਸੋ ਉੱਥੇ ਵੀ ਕਾਫੀ ਸਮੱਸਿਆਵਾਂ ਆਉਣੀਆਂ। ਤੇ ਯੂ ਐਸ ਸੈਂਸਰ ਬਿਊਰੋ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਕਹਿੰਦੇ ਨੇ ਕਿ ਅਮਰੀਕਾ ਦੇ ਵਿਚ ਜਿਹੜੀਆਂ ਇੰਟਰ ਰੇਸ਼ੀਅਲ ਯੂਨੀਅਨਸ ਜਾਂ ਜਿਹਨੂੰ ਉੱਥੇ ਯੂਨੀਅਨਸ ਕਹਿੰਦੇ ਨੇ ਮੈਰਿਜ ਜਿਹੜੀਆਂ ਸਿਰਫ 1% ਮੈਰਿਜਿਸ ਨੇ। ਸੋ ਕੱਲ ਵੀ ਆਪਾਂ ਮਿੰਟੂ ਜੀ ਇਹੀ ਗੱਲ ਕੀਤੀ ਸੀ ਕਿ ਜਿਹੜਾ ਇਹ 5 ਸਾਲਾਂ ਦੇ ਵਿਚ 4-5 ਕੇਸ ਹੋਏ ਨੇ ਇੰਗਲੈਂਡ ਦੇ ਵਿਚ, ਤੇ ਪਰ ਇਹਦੇ ਨਾਲ ਕੀ ਇੱਕ ਡਿਬੇਟ ਛਿੜਿਆ ਤੇ ਨੈਸ਼ਨਲ ਲੈਵਲ ਤੇ ਉੱਥੇ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਨੇ ਇਹ ਜਿਹੜੇ ਜੋ ਵੀ ਹੋ ਰਿਹਾ। ਸੋ ਇਹਦੀ ਗੱਲ ਆਪਾਂ ਕੱਲ ਖੁੱਲ ਕੇ ਕਰ ਚੁੱਕੇ ਹਾਂ, ਸ਼ਾਇਦ ਅੱਜ ਆਪਾਂ ਨਾ ਕਰੀਏ ਗੱਲ ਕਿਉਂਕਿ ਹੋਰ ਬਹੁਤ ਸਾਰੇ ਮੈਸੇਜ ਸਾਨੂੰ ਆਏ ਹੋਏ ਨੇ, ਹੋਰ ਮਸਲੇ ਨੇ ਉਹਨਾਂ ਤੇ ਵੀ ਆਪਾਂ ਗੱਲ ਕਰਨੀ ਆ। ਦੇਵ ਨਿੱਜਰ ਭਾਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਦੇਵ ਨਿੱਜਰ ਭਾਜੀ, ਮੈਨੂੰ ਲੱਗਦਾ ਇਹਨਾਂ ਦੀ ਮੈਂ ਫੋਟੋ ਦੇਖੀ ਸੀ, ਜਾਂ ਤਾਂ ਇਹ ਚੜਾਉਣ ਗਏ ਸੀ ਆਪਣੀ ਟੀਮ ਨੂੰ, ਸ਼ੈਪਟਨ ਇਹਨਾਂ ਦੀ ਟੀਮ ਪਹੁੰਚੀ ਹੋਈ ਹੈ ਜੀ ਤੇ ਕਬੱਡੀ ਦੀ ਤੇ ਬ੍ਰਿਸਬੇਨ ਤੋਂ, ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ, ਮਜ਼ਾ ਆ ਰਿਹਾ ਜੀ ਸੁਣ ਕੇ, ਦਿਲ ਵਾਲੀ ਗੱਲ, ਬਾਗ 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 ਹੋ ਗਿਆ, ਬਾਗ ਬਾਗ ਹੋ ਰਿਹਾ। ਬਾਗਾਂ ਦੇ ਮਾਲਕ ਨੇ ਜੀ, ਫੁੱਲ ਬੜਾ ਵਧੀਆ, ਮਤਲਬ ਫੁੱਲਾਂ ਦਾ ਫਾਰਮ ਵੀ ਹੈ ਇਹਨਾਂ ਦੇ, ਮਤਲਬ ਫੁੱਲਾਂ ਦੀ ਜਿਹੜੇ ਮਾਰਕੀਟ ਦੇ ਵਿਚ ਇਹਨਾਂ ਦਾ ਸਟੈਂਡ ਵੀ ਆ, ਤੇ ਇਹਨਾਂ ਦੀ ਕਬੱਡੀ ਦੀ ਟੀਮ ਵੀ ਆ, ਇਹ ਭੰਗੜਾ ਵੀ ਬਹੁਤ ਵਧੀਆ ਪਾਉਂਦੇ ਨੇ, ਗਾਉਂਦੇ ਵੀ ਨੇ, ਇਹ ਕਹਿ ਲੋ ਕਿ ਇੱਕ ਬਹੁਤ ਮਤਲਬ ਮਲਟੀ ਟੈਲੈਂਟਡ ਸਾਡੇ ਵੱਡੇ ਭਾਜੀ ਨੇ, ਇਹ ਸਾਨੂੰ ਪ੍ਰੇਰਣਾ ਦਿੰਦੇ ਨੇ, ਅਸੀਂ ਇਹਨਾਂ ਤੋਂ ਪ੍ਰੇਰਣਾ ਲੈਂਦੇ ਹਾਂ ਕਿ ਦੇਖੋ ਖੇਤਾਂ ਦੇ ਵਿਚ ਰਹਿ ਕੇ ਕੰਮ ਕਰਕੇ, ਔਰ ਉਹ ਵੀ ਬੜਾ ਹੀ ਸੰਜੀਦਾ ਲੈਵਲ ਦਾ ਕੰਮ, ਫੁੱਲਾਂ ਦੀ ਖੇਤੀ ਬੜੀ ਔਖੀ ਖੇਤੀ ਆ, ਨਾਲ ਨਾਲ ਆਪਣਾ ਸਭਿਆਚਾਰ ਸਪੋਰਟ ਸਾਰਿਆਂ ਨੂੰ ਮੇਨਟੇਨ ਰੱਖਦੇ ਨੇ, ਪਰਿਵਾਰ ਬੜਾ ਨਿੱਘ ਦਿੰਦਾ ਜਦੋਂ ਤੁਸੀਂ ਜਾਂਦੇ ਹਾਂ ਨਾ, ਸਾਰੇ ਇਕੱਠੇ ਹੋ ਜਾਂਦੇ ਨੇ ਤੇ ਮਤਲਬ ਬੜਾ ਨਿੱਘ ਮਿਲਦਾ ਫੈਮਿਲੀ ਦੇ ਵਿਚ ਹਨਾ। ਸੋ ਦੇਵਨਿੰਦਰ ਭਾਜੀ ਤੇ ਮੈਨੂੰ ਲੱਗਦਾ ਤੁਸੀਂ ਠੀਕ ਠਾਕ ਹੋਵੋਗੇ ਹੁਣ, ਤੇ ਇੱਕ ਕਬੱਡੀ ਸੌਂਗ, ਹਾਂਜੀ ਬਿਲਕੁਲ ਲਾਵਾਂਗੇ ਜੀ, ਤੁਹਾਡਾ ਗੀਤ ਗਾਇਆ ਜਿਹੜਾ ਕਬੱਡੀ ਸੌਂਗ ਦਾ ਸ਼ੈਪਟਨ ਟੂਰਨਾਮੈਂਟ ਨੂੰ ਆਪਾਂ ਡੈਡੀਕੇਟ ਕਰਾਂਗੇ, ਮੈਂ ਕੱਢ ਲਿਆ ਗੀਤ। ਤੇ ਚਰਨਜੀਤ ਨਿਊਜ਼ੀਲੈਂਡ ਵਾਲੇ ਵੀ ਸਾਡੇ ਨਾਲ ਆ ਗਏ ਨੇ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਸਵਾਗਤ ਹੈ। ਸੋ ਮਿੰਟੂ ਜੀ ਆਪਾਂ ਮੈਸੇਜ ਲਈ ਜਾਈਏ ਪਹਿਲਾਂ, ਫਿਰ ਮਸਲਿਆਂ ਦੇ ਬਾਅਦ ਚ ਗੱਲ।
ਜੀ ਬਿਲਕੁਲ, ਮੈਸੇਜ ਵੀ ਜ਼ਰੂਰੀ ਹੈ ਜੀ ਸੱਜਣਾ ਮਿੱਤਰਾਂ ਦੇ।
ਹਾਂਜੀ ਕਾਫੀ ਸੱਜਣ ਆ ਰਹੇ ਨੇ। ਜਗਤਾਰ ਗਿੱਲ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਸੀ ਜੀ, ਏਅਰਪੋਰਟ ਦੇ ਲਾਗੇ ਜਹਾਜ਼ ਉਤਰਦਾ ਦੇਖ ਰਹੇ ਨੇ, ਤੇ ਇਹ ਅਮਰੀਕ ਸਿੰਘ ਫਲੋਰਾ ਉਹਨਾਂ ਨੇ ਵੀ ਕਿਹਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿ ਇਹ ਇੱਕ ਬਹੁਤ ਵਧੀਆ ਹੋਬੀ ਆ, ਜਿੱਦਾਂ ਕਹਿੰਦੇ ਮੇਰੀ ਇੱਕ ਹੋਬੀ ਹੈ ਕਿ ਮੈਂ ਰੇਲ ਗੱਡੀਆਂ ਨੂੰ ਆਉਂਦਾ ਜਾਂਦਾ ਦੇਖਦਾ, ਕਈ ਵਾਰੀ ਸਟੇਸ਼ਨ ਤੇ ਨਾ ਲਾਈਨ ਦੇ ਕੋਲ ਖੜ੍ਹ ਜਾਓ, ਰੇਲ ਗੱਡੀਆਂ ਆ ਰਹੀਆਂ ਜਾ ਰਹੀਆਂ, ਇਹ ਵੀ ਕਹਿੰਦੇ ਹੋਬੀ ਆ ਲੋਕਾਂ ਦੀ, ਤੇ ਕਹਿੰਦੇ ਜਹਾਜ਼ ਵੀ ਉੱਤਰਦੇ ਚੜ੍ਹਦੇ ਦੇਖਣਾ ਲੋਕਾਂ ਦੀ, ਕਈਆਂ ਦੀ ਹੋਬੀ ਆ ਕਿ ਉੱਥੇ ਬੈਠ ਕੇ ਆਰਾਮ ਨਾਲ ਦੇਖ ਰਹੇ ਨੇ ਜਹਾਜ਼ ਉੱਤਰ ਰਿਹਾ ਚੜ੍ਹ ਰਿਹਾ ਹਨਾ, ਤੇ ਇਹ ਕਹਿੰਦੇ ਵੀ ਹੋਰ ਹੋਬੀਜ਼ ਦੇ ਵਿਚ ਫਾਰਮਾਂ ਦੇ ਉੱਤੇ ਵਿਜ਼ਿਟ ਕਰਨਾ ਜਾਂ ਕਹਿੰਦੇ ਓਨਰਸ਼ਿਪ ਦੀ ਗੱਲ ਕਰਨੀ, ਇਹ ਵੀ ਇੱਕ ਹੋਬੀ ਆ। ਸੋ ਹਰ ਬੰਦੇ ਦੀ ਹੋਬੀ ਹੁੰਦੀ
ਮਹਿੰਗੇ ਭਾਅ ਦਾ ਸ਼ੌਕ ਆ ਜੀ, ਥੋੜਾ
ਜਿਹਾ ਫਾਰਮ ਵਾਲਾ ਮਹਿੰਗੇ ਭਾਅ ਦੀਆਂ
ਚੀਜ਼ਾਂ ਨੂੰ ਦੇਖਣਾ,
ਮਹਿੰਗੇ ਭਾਅ ਦਾ
ਜਹਾਜ਼ਾਂ ਵਾਲਾ ਤਾਂ ਬੜਾ ਹੀ ਮਹਿੰਗਾ, ਅਰਬਾਂ ਸ਼ਰਬਾਂ ਦੀਆਂ ਚੀਜ਼ਾਂ ਦੇਖਣੀਆਂ ਮਹਿੰਗੇ ਹੀ ਆ।
ਹੁਣ ਤੁਹਾਡਾ ਵੀ ਜਿਹੜਾ ਆਰਟੀਕਲ ਆਉਣ ਵਾਲਾ ਲੈਂਬਰਗਿਨੀ ਵਾਲਾ, ਉਹ ਵੀ ਤਾਂ ਮਹਿੰਗਾ ਹੀ ਸ਼ੌਕ ਸੀਗਾ ਜਿਹੜਾ ਤੁਸੀਂ ਲੈਂਬਰਗਿਨੀ ਦੀ ਟਿਕਟ ਪਾਤੀ ਸੀ।
ਜੀ ਬਿਲਕੁਲ ਜੀ ਬਿਲਕੁਲ, ਅੱਜ ਕੋਸ਼ਿਸ਼ ਕਰਦੇ ਆ ਵੀ ਔਕਾਤ ਤੋਂ ਬਾਹਰ ਸੁਪਨੇ ਨਾਂ ਦਾ ਆਰਟੀਕਲ ਆਪਾਂ ਅੱਜ ਸ਼ੇਅਰ ਕਰਦੇ ਆ ਪ੍ਰੋਗਰਾਮ ਤੋਂ ਬਾਅਦ।
ਸੋ ਪ੍ਰੋਗਰਾਮ ਤੋਂ
ਬਾਅਦ ਦੇ ਸ਼ੌਕਾਂ ਬਾਰੇ ਦੇਖਿਓ,
ਬਹੁਤ ਆਲਾ ਦਰਜੇ ਦਾ ਜੀ ਮਜਾਇਆ ਲਿਹਾਜ਼ ਦੇ ਵਿਚ ਲਿਖਿਆ ਗਿਆ, ਪਰ ਬਹੁਤ ਹੀ ਵਧੀਆ ਮੈਸੇਜ ਇਸ ਆਰਟੀਕਲ ਦੇ ਰਾਹੀਂ ਜਾਏਗਾ ਕਿ ਅਸੀਂ ਜਿਹੜੇ ਸੁਪਨੇ ਲੈਣੇ ਆ, ਸੁਪਨੇ ਲੈਣਾ ਕੋਈ ਗੁਨਾਹ ਨਹੀਂ ਹੈਗਾ, ਪਰ ਦਾਇਰੇ ਦੇ ਵਿਚ ਰਹੀਏ ਔਰ ਮਤਲਬ ਆਪਣੀ ਔਕਾਤ ਦੇ ਵਿਚ ਰਹੀਏ ਤਾਂ ਹੀ ਜ਼ਿਆਦਾ ਵਧੀਆ ਰਹੇਗਾ। ਸੋ ਮਿੰਟੂ ਬਰਾੜ ਜੀ ਹੁਣਾਂ ਦਾ ਆਰਟੀਕਲ ਆ ਰਿਹਾ, ਅੱਜ 2 ਘੰਟੇ ਨੂੰ ਫੇਸਬੁੱਕ ਤੇ ਵੀ ਹੋਏਗਾ, ਸਾਈਟਾਂ ਤੇ ਵੀ ਹੋਏਗਾ, ਸੋ ਜ਼ਰੂਰ ਤੁਸੀਂ ਪੜ੍ਹਨਾ। ਤੇ ਇਧਰ ਇਕ ਨਾ ਜਾਣਕਾਰੀ ਸਾਂਝੀ ਕੀਤੀ ਸੀਗੀ ਗੁਰਜੀਤ ਸਿੰਘ ਚਾਹਲ ਹੁਣਾਂ ਨੇ ਮੈਲਬਨ ਤੋਂ, ਤੇ ਕਹਿੰਦੇ ਨੇ ਕਿ ਯੂਪੀ ਦੀ ਲਖਨਊ ਸੈਕਟਰੀਏਟ ਦੇ ਵਿਚ 84 ਦੀਆਂ 368 ਅਸਾਮੀਆਂ ਕੱਢੀਆਂ ਗਈਆਂ, ਪਰ ਫਾਰਮ ਭਰਨ ਵਾਲੇ 23 ਲੱਖ ਹੋ ਗਏ। ਸੋ 368 ਦੇ ਲਈ 23 ਲੱਖ, ਯੋਗਤਾ 5ਵੀਂ ਜਮਾਤ ਪਾਸ ਹੋਣਾ ਸੀ, ਪਰ ਫਾਰਮ ਭਰਨ ਵਾਲਿਆਂ ਦੇ ਵਿਚ 1.5 ਲੱਖ ਤਾਂ ਗ੍ਰੈਜੂਏਸ਼ਨ ਵਾਲੇ ਅਤੇ 255 PhD ਵਾਲੇ ਸਨ। ਸੋ ਕਹਿੰਦੇ ਨੇ ਕਿ ਇਸ ਤੋਂ ਨਤੀਜਾ ਕੀ ਕੱਢਿਆ ਜਾਵੇ, ਨਤੀਜਾ ਨੰਬਰ 1, ਬੇਰੁਜ਼ਗਾਰੀ ਹੱਦ ਤੋਂ ਵੱਧ ਗਈ ਹੈ ਤੇ ਪੜ੍ਹੇ ਲਿਖੇ ਭੁੱਖੇ ਮਰ ਰਹੇ ਹਨ, ਜਨਤਾ ਮਿਹਨਤ ਕਰਕੇ ਰਾਜੀ ਨਹੀਂ ਤੇ ਹਮੇਸ਼ਾ ਸਰਕਾਰੀ ਨੌਕਰੀ ਦੀ ਭਾਲ ਵਿਚ ਰਹਿੰਦੀ ਹੈ, ਤੀਜੇ ਨੰਬਰ ਤੇ ਸੈਕਟਰੀਏਟ ਵਿਚ 84 ਨੂੰ ਵੀ ਮੋਟੀ ਕਮਾਈ ਹੋ ਸਕਦੀ ਹੈ, ਚੌਥੇ ਨੰਬਰ ਦੇ ਵਿਚ ਸਰਕਾਰੀ ਪੋਸਟਾਂ ਬਹੁਤ ਘੱਟ ਆ ਰਹੀਆਂ ਨੇ ਅਤੇ ਵਿਹਲੇ ਰਹਿਣ ਨਾਲੋਂ ਕੁਝ ਤਾਂ ਕਰੋ, ਪੰਜਵਾਂ ਕੋਈ ਹੋਰ ਕਾਰਨ। ਸੋ ਫੋਟੋ ਵੀ ਉਨ੍ਹਾਂ ਨੇ ਦਿਖਾ ਲਈ ਹੈ ਜੀ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਹੋਈਆਂ। ਸੋ ਮਿੰਟੂ ਜੀ ਇਹ ਵੀ ਇੱਕ ਸਮੱਸਿਆ ਆ ਕਿ ਜਿਹੜੀਆਂ ਇਹ 368 ਅਸਾਮੀਆਂ 84 ਦੀਆਂ ਕੱਢੀਆਂ ਗਈਆਂ ਤੇ 23 ਲੱਖ ਉਹਦੀਆਂ ਮਤਲਬ ਐਪਲੀਕੇਸ਼ਨ ਆ ਗਈਆਂ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ, ਤੁਹਾਡਾ ਕੀ ਵਿਚਾਰ ਹੈ?
ਦੇਖੋ ਸਿੱਧੂ ਸਾਹਿਬ ਜੇ ਹੁਣ ਤੁਸੀਂ ਟੋਟਲ ਮਿਲਾ ਕੇ ਦੇਖੋਗੇ ਕੁੱਲ ਮਿਲਾ ਕੇ, ਤੇ ਕੁੱਲ ਮਿਲਾ ਕੇ 84 ਦੀ ਜਿਹੜੀ ਤਨਖਾਹ ਉਹ 5 ਤੋਂ 10 ਹਜ਼ਾਰ ਹੋਊਗੀ, 12 ਹਜ਼ਾਰ ਹੋਊਗੀ, ਦੁਬੱਤ ਹੈ ਨੀ
ਜੀ।
ਤੇ ਅੱਜ ਦੇ ਯੁੱਗ ਚ 12 ਹਜ਼ਾਰ ਦੀ ਤਨਖਾਹ ਕੋਈ ਚੀਜ਼ ਨੀ ਹੈ, ਪਰ ਇਹ ਇੰਨੇ ਲੋਕਾਂ ਕਾਰਨ ਜੇ ਇੱਕ ਤਾਂ ਬੇਰੁਜ਼ਗਾਰੀ ਤਾਂ ਚੱਲ ਸਾਹਮਣੇ ਹੈਗੀ ਹੈ ਗੱਲ ਵੀ ਬੇਰੁਜ਼ਗਾਰੀ ਹੈ, ਕੰਮ ਨਹੀਂ। ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਸਰਕਾਰੀ ਜੋਬ ਮਿਲ ਗਈ ਤਾਂ ਚੱਲ ਬਸ ਉਹਦੀ ਤਾਂ ਜਿਹੜੇ ਕਹਿੰਦੇ ਨੇ ਪਾਰ ਉਤਾਰਾ ਕਰ ਦਿੰਦਾ, ਜਿਵੇਂ ਅਸੀਂ ਤਾਂ ਜਿਹੜੀ ਦੀਤ ਇਹ ਆ ਵੀ ਜੇ ਤੁਸੀਂ ਜ਼ਿੰਦਗੀ ਚ ਪਾਰ ਉਤਾਰਨਾ ਕਰਨਾ ਤਾਂ ਆਪਦਾ ਨਾਮ ਜਪੋ ਤੇ ਵਧੀਆ ਆਪਦੀ ਜੇ ਰੱਬ ਦੇ ਲੇਖੇ ਲਾਓ ਤੇ ਕਹਿੰਦੇ ਨੀ ਆਓ ਆਵਾਗਮਨ ਚੋ ਕਲੀਅਰ ਹੋ। ਪਰ ਦੂਜੇ ਪਾਸੇ ਹੁੰਦੀ ਆ ਵੀ ਜੇ ਸਰਕਾਰੀ ਨੌਕਰੀ ਮਿਲ ਗਈ ਤੁਹਾਡਾ ਜੀਵਨ ਸਫਲਾ ਹੋ ਗਿਆ। ਲੋਕ ਨਾਮ ਨਾਲ ਜੀਵਨ ਸਫਲਾ ਕਰਦੇ ਨਾ, ਇਹ ਸਰਕਾਰੀ ਨਾਲ ਜੀਵਨ ਸਫਲਾ ਹੁੰਦਾ, ਇਹ ਕਿਤੇ ਝੂਠ ਨੀ ਹੈ। ਸੋ ਸਰਕਾਰੀ ਨੌਕਰੀ ਚਾਹੇ 10-12 ਹਜ਼ਾਰ ਹੀ ਮਿਲੇ, ਇਹ ਸਾਨੂੰ ਪਤਾ ਹੀ ਆ ਵੀ ਉੱਥੇ ਕਿੰਨੀ ਕੁ ਪਗਾਰ, ਉਦੋਂ ਬਾਅਦ ਉਤਲੀਆਂ ਚੀਜ਼ਾਂ ਮਿਲ ਜਾਣਗੀਆਂ ਤੇ ਫੇਰ ਇੱਕ ਜਿਹੜੀ ਸਿਓਰਿਟੀ ਹੋਊਗੀ ਵੀ ਕੰਮ ਦੀ, ਸਾਨੂੰ ਮਿਲਣਾ ਹੀ ਮਿਲਣਾ ਕੰਮ। ਸੋ ਇਹ ਜਿਹੀਆਂ ਚੀਜ਼ਾਂ ਦੇ ਕਾਰਨ ਹੀ ਇੱਥੇ ਰਸ਼ ਪੈਂਦਾ ਤੇ ਉਹ ਪਿਆ
ਜੀ। ਮਿੰਟੂ ਜੀ ਦੂਜੀ ਗੱਲ ਇਹ ਹੈ ਕਿ ਜਿਹੜੀ 84 ਦੀ ਨੌਕਰੀ ਆ, ਹੁਣ ਇਹਦੇ ਵਿਚ ਪੀ ਐਚ ਡੀ ਵਾਲੇ ਵੀ 255 ਪੀ ਐਚ ਡੀ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨੀਆਂ ਪੀ ਐਚ ਡੀ ਆ, ਮਤਲਬ ਰੇਅਰਲੀ ਕੋਈ ਕੋਈ ਪੀ ਐਚ ਡੀ ਹੁੰਦਾ ਸੀਗਾ ਹਨਾ।
ਅਸਲ ਚ ਪਤਾ ਕੀ ਰੌਲਾ ਜੀ, ਅਸਲ ਚ ਰੌਲਾ ਆ ਵੀ ਜਦੋਂ ਤੁਹਾਡੇ ਕੋਲ ਕੰਮ ਨੀ ਹੈ ਤਾਂ ਉਦੋਂ ਬੰਦਾ ਹੋਈ ਕਰਦਾ, ਕੋਈ ਨਾਲਾ ਰਹਿ ਦੇ, ਨਗੂਰ ਪੜ ਲਾ, ਆ ਲਾ, ਉਹ ਕਰ ਲਾ। ਮੈਂ ਖੁਦ ਪਹਿਲਾਂ ਚੁੱਕਿਆ ਵੀ ਇੱਕ ਮੈਂ ਬੀ ਐਡ ਕਾਲਜ ਗਿਆ, 300 ਸਟੂਡੈਂਟ ਤੇ ਉਹਦੇ ਚ 80% ਲੋਕਾਂ ਨੇ ਨਾ ਪੀ ਐਚ ਡੀ ਕੀਤੀ ਹੋਈ ਉਹ ਸਟੂਡੈਂਟਸ ਨੇ। ਜਦੋਂ ਮੈਂ ਇਹਦਾ ਸਵਾਲ 5-7 ਸਾਲ ਪੁਰਾਣੀ ਗੱਲ ਆ, ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਤਾਂ ਉਹ ਕਹਿੰਦੇ ਜੀ ਇਹਨਾਂ ਨੇ ਪੀ ਐਚ ਡੀ ਤਾਂ ਕਰ ਲਈ, ਦੇਖੋ ਦੇਖ, ਪਰ ਜੋਬ ਨੀ ਨਾ ਪੀ ਐਚ ਡੀ ਵਾਲੇ ਨੂੰ ਕਿਤੇ ਮਿਲੀ। ਤਾਂ ਉਦੋਂ ਬਾਅਦ ਫਿਰ ਇਹਨਾਂ ਨੂੰ ਬਿੱਡ ਕਰਨਾ ਲਾਜ਼ਮੀ ਹੋ ਗਿਆ ਜੇ ਉਹਨਾਂ ਨੇ ਅਧਿਆਪਕ ਬਣਨਾ ਸੀ। ਸੋ ਦੇਖੋ ਦੇਖ ਕਈ ਗੱਲਾਂ ਅਸੀਂ ਕਰ ਰਹੇ ਆ। ਪੀ ਐਚ ਡੀ ਦਾ ਇੱਕ ਨਾਂ, ਵੱਡਾ ਨਾਂ ਇਹ ਹੋ ਗਿਆ ਸੀ ਵੀ ਉਹਦੇ ਵਿੱਚ ਉਹ ਇੱਕ ਫਿਲੋਸਫਰ ਬਣ ਜਾਂਦਾ ਬੰਦਾ, ਇੱਕੋ ਲਾਈਨ ਦਾ ਪੂਰਾ ਮਾਹਰ ਹੋ ਜਾਂਦਾ, ਜਿਹੜਾ ਇੱਕ ਕੋਈ ਬੁਰੀ ਗੱਲ ਨੀ ਹੈ ਕਿਸੇ ਵੀ ਇੱਕ ਲਾਈਨ ਦਾ ਮਾਹਰ ਹੋਣਾ। ਪਰ ਜੇ ਤੁਸੀਂ ਪੀ ਐਚ ਡੀ ਦੇ ਮਾਮਲੇ ਦੇ ਵਿੱਚ ਸਮਾਰ ਕੇ ਧਿਆਨ ਨਾਲ ਦੇਖੋਗੇ, ਜੇ ਮੰਨ ਲਓ ਪੀ ਐਚ ਡੀ, ਪਹਿਲਾਂ ਸਾਡੇ ਸਰੋਤਿਆਂ ਨੂੰ ਕਲੀਅਰ ਕਰਨੀ ਬਣਦੀ ਹੈ ਵੀ ਪੀ ਐਚ ਡੀ ਕੀ ਚੀਜ਼, ਪੀ ਐਚ ਡੀ ਕਿਵੇਂ ਕੀਤੀ ਜਾਂਦੀ ਆ, ਕੀ ਹੁੰਦਾ। ਤਾਂ ਪੀ ਐਚ ਡੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਵੀ ਇੱਕ ਵਿਸ਼ਾ ਚੁਣਿਆ ਜਾਂਦਾ, ਠੀਕ ਹੈ ਨਾ ਜੀ, ਇੱਕ ਵਿਸ਼ਾ ਚੁਣ ਕੇ ਉਸ ਵਿਸ਼ੇ ਦੇ ਉੱਤੇ ਕੰਮ ਆਉਣਾ, ਉਹ ਪਹਿਲੂ ਕੱਢ ਕੇ ਲਿਆਉਣੇ ਆ ਜਿਹੜੇ ਆਮ ਲੋਕਾਂ ਨੂੰ ਦੇਖਦੇ ਆ, ਉਦੋਂ ਬਾਹਰ ਦੀਆਂ ਗੱਲਾਂ ਲੈ ਕੇ ਆਉਣੀਆਂ ਵੀ ਕੀ ਚੀਜ਼ਾਂ। ਫਿਰ ਉਹ ਉਹਦੇ ਤੇ ਬਹੁਤ ਸਾਰੀ ਰਿਸਰਚ ਹੁੰਦੀ ਆ, ਗਾਈਡ ਨਾਲ ਦੀ ਨਾਲ ਉਹਨੂੰ ਗਾਈਡ ਕਰਦਾ, ਤੇ ਅਖੀਰ ਬਹੁਤ ਵੱਡੇ ਵੱਡੇ ਥੀਸਿਸ ਲਿਖੇ ਜਾਂਦੇ ਆ ਉਸ ਦੇ ਉੱਤੇ, ਤੇ ਫਿਰ ਉਹਨਾਂ ਨੂੰ ਸਬਮਿਟ ਕਰਾਇਆ ਜਾਂਦਾ ਤੇ ਫਿਰ ਉਹਦੀ ਇੱਕ ਟੀਮ ਬੈਠਦੀ ਆ ਤੇ ਉਹਨੂੰ ਹੱਲ ਕਰਦੀ ਆ। ਪਰ ਹੁਣ ਮੰਨ ਲਓ ਜਿਹੜਾ ਪੀ ਐਚ ਡੀ ਦੇ ਸਬਜੈਕਟ ਕੀ ਹੁੰਦੇ ਆ, ਪੀ ਐਚ ਡੀ ਦਾ ਸਬਜੈਕਟ ਹੋ ਗਿਆ ਜੀ ਬਲਵੰਤ ਗਾਰਗੀ ਦੀਆਂ ਕਹਾਣੀਆਂ, ਜਾਂ ਆ ਗਿਆ ਜੀ ਖੁਸ਼ਵੰਤ ਸਿੰਘ ਦੇ ਲੇਖ,
ਜਾਂ ਮਿੰਟੂ ਬਰਾੜ ਦੇ
ਫਲਾਣੇ ਬੰਦੇ ਦਾ ਨਜ਼ਰ,
ਜਾਂ ਮਿੰਟੂ ਬਰਾੜ ਦਾ ਆਰਟੀਕਲ,
ਵੀ ਕੋਈ ਵੀ ਹੋ ਸਕਦਾ ਵਿਸ਼ਾ, ਕੁਛ ਵੀ ਹੋ ਸਕਦਾ। ਤਾਂ ਉਸ ਵਿਸ਼ੇ ਦੇ ਉੱਤੇ ਪੀ ਐਚ ਡੀ ਕੀਤੀ ਜਾਂਦੀ ਆ। ਹੁਣ ਮੈਨੂੰ ਇਹ ਦੱਸੋ ਵੀ ਜੇ ਬਲਵੰਤ ਗਾਰਗੀ ਇੱਕ ਮਹਾਨ ਲੇਖਕ ਹੋਇਆ ਸਾਡਾ, ਤੇ ਉਹਨੇ ਬਹੁਤ ਵਧੀਆ ਕਹਾਣੀਆਂ ਲਿਖੀਆਂ ਤੇ ਫਿਲਮਾਂ ਬਣੀਆਂ, ਨਾਟਕ ਬਣੇ, ਹੁਣ ਉਹਦੀ ਬਾਲ ਦੀ ਖਾਲ ਉਤਾਰ ਲਈ ਇੱਕ ਪੀ ਐਚ ਡੀ ਵਾਲੇ ਬੰਦੇ ਨੇ, ਉਹ ਉਤਾਰਨ ਤੋਂ ਬਾਅਦ ਉਹ ਸਮਾਜ ਨੂੰ ਕਿੱਥੇ ਕੀ ਦੇ ਰਿਹਾ, ਕੀ ਦੇਣ ਜੋਗਾ ਹੋ ਗਿਆ, ਤੇ ਜਾਂ ਉਹਦੇ ਨਾਲ ਕਿੰਨੀ ਦੁਨੀਆ ਨੂੰ ਕੀ ਫਾਇਦਾ ਹੋਊ, ਇਹ ਦੇਖਣ ਵਾਲੀ ਗੱਲ ਆ। ਸੋ ਮੈਨੂੰ ਇੱਕ ਗੱਲ ਚੇਤਾ ਆਉਂਦੀ ਆ, ਜਦੋਂ ਸਾਹਿਬ ਨੇ ਮੈਨੂੰ ਇੱਕ ਬੜੇ ਵਧੀਆ ਗੱਲ ਕਹੀ, ਮੈਂ ਗੱਲ ਸੁਣਾਉਣ ਕਰਨ ਲੱਗ ਗਿਆ ਜੀ, ਮੈਂ ਕਿਹਾ ਜੀ ਮੈਂ ਘਬਰਾ ਗਿਆ ਜਦੋਂ ਮੇਰਾ ਕੁਦਰਤੀ ਚਰ ਰੱਖਿਆ ਗਿਆ ਬੀ ਐਡ ਕਾਲਜ ਚ, ਤੇ ਮੈਂ ਆਖਿਆ ਜੀ ਮੈਂ ਪੰਨੂ ਸਾਹਿਬ ਨੂੰ ਇਵੇਂ ਗੱਲ ਸੁਣਾ ਰਿਹਾ ਸੀ ਬੈਠਾ, ਮੈਂ ਕਿਹਾ ਪੰਨੂ ਸਾਹਿਬ ਮੈਂ ਘਬਰਾ ਗਿਆ ਜੀ, ਜਦੋਂ ਮੈਨੂੰ ਦੱਸਿਆ ਗਿਆ ਵੀ 80% ਤਾਂ ਇੱਥੇ ਪੀ ਐਚ ਡੀ ਆ ਤੇ ਗਿਆਨਵਾਨ ਲੋਕ ਆ। ਪੰਨੂ ਸਾਹਿਬ ਮੈਨੂੰ ਵਿਚਾਲ ਦੀ ਟੋਕ ਕਹਿੰਦੇ ਇੱਕ ਮਿੰਟ ਰੁਕੋ, ਕਹਿੰਦੇ ਇਹ ਗੱਲ ਬੇਟਾ ਧਿਆਨ ਚ ਰੱਖੀ, ਪੀ ਐਚ ਡੀ ਦਾ ਤੇ ਗਿਆਨ ਦਾ ਆਪਸ ਵਿਚ ਕੋਈ ਸੰਬੰਧ ਨਹੀਂ। ਮੈਨੂੰ ਬੜੀ ਅਜੀਬ ਜੀ ਲੱਗੀ ਗੱਲ ਉਦੋਂ, ਤੇ ਮੈਂ 2-4 ਮਿੰਟਾਂ ਬਾਅਦ ਹੀਆਂ ਜਾ ਕਰਕੇ ਪੁੱਛ ਲਿਆ, ਮੈਂ ਕਿਹਾ ਸਰ ਜੀ ਕਿਉਂ ਇਹ ਕੀ ਗੱਲ ਇਹ ਕਿਵੇਂ ਕਹਿ ਸਕਦੇ ਅਸੀਂ ਤਾਂ ਪੀ ਐਚ ਡੀ ਨੂੰ ਐਂ ਸਮਝਦੇ ਵੀ ਫਲਾਣੇ ਨੇ ਡਾਕਟਰੇਟ ਕੀਤਾ ਤਾਂ ਵਾਹ ਜੀ ਬਸ ਜੇ ਕਿਸੇ ਚੀਜ਼ ਦਾ ਡਾਕਟਰ ਬਣ ਗਿਆ ਤਾਂ ਸਿਰੇ ਆ ਉਹ ਕਹਿੰਦੇ ਜੀ ਉਹਨੇ ਜਿਹੜੀ ਡਾਕਟਰੇਟ ਕੀਤਾ ਨਾ ਉਹਨੇ ਬਸ ਇੱਕ ਚੀਜ਼ ਦੇ ਉੱਤੇ ਕੀਤਾ ਤੇ ਦੁਨੀਆਂ ਦੇ ਵਿਚ ਤਾਂ ਵਿਸ਼ਾਲਤਾ ਨਾਲ ਭਰੀ ਪਈ ਆ ਦੁਨੀਆਂ ਦਾ ਦੁਨੀਆਂ ਦਾ ਅਸਲੀ ਪੀ ਐਚ ਡੀ ਤਾਂ ਇੱਕ ਆਮ ਜ਼ਿਮੀਦਾਰ ਹੋ ਸਕਦਾ ਕਹਿੰਦੇ ਜਿਹੜਾ ਕਿ ਖੇਤ ਚ ਜਾ ਕੇ ਮਿੱਟੀ ਨੂੰ ਦੇਖ ਕੇ ਦੱਸ ਦਿੰਦਾ ਵੀ ਇੱਥੇ ਕਿਹੜੀ ਫਸਲ ਉੱਗੂਗੀ ਜਾਂ ਰੱਬ ਕੰਨੀ ਮੂੰਹ ਚੱਕ ਕੇ ਤਾਂ ਚੱਕ ਕੇ ਸਮਾਨ ਕੰਨੀ ਦੱਸ ਦਿੰਦਾ ਵੀ ਪਰਸੋਂ ਮੀਂਹ ਆਊਗਾ ਉਹ ਹੁੰਦੀ ਹੈ ਅਸਲੀ ਪੀ ਐਚ ਡੀ ਜ਼ਿੰਦਗੀ ਦੀ ਜਿਹੜੀ ਜਿੱਥੇ ਲੋੜ ਪਵੇ ਤੇ ਜਿੱਥੇ ਦੱਸਦੇ ਸੋ ਇਸ ਕਰਕੇ ਇਹ ਵੀ ਇੱਕ ਕਹਾਣੀ ਹੈ ਜੀ ਪੀ ਐਚ ਡੀ ਨਾਲ ਗਿਆਨ ਦਾ ਕੋਈ ਸੰਬੰਧ ਨਹੀਂ ਹੈਗਾ
ਜੀ ਹਾਂਜੀ ਉਹ ਸਟ੍ਰੀਮ ਲਾਈਨ ਮਤਲਬ ਉਹਨੂੰ ਇੱਕ ਖਾਸ ਐਂਗਲ ਤੇ ਉਹਨੂੰ ਦੇਣਾ ਹੁੰਦਾ ਦੂਜੀ ਗੱਲ ਇਹ ਹੈ ਨਾ ਜਿਹੜੀ ਆ ਨੌਕਰੀਆਂ ਦਾ ਇਹਦਾ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਕਿ ਜਿੱਦਾਂ ਹੁਣ ਕਈ ਵਾਰੀ ਐਪਲੀਕੇਸ਼ਨ ਇਹ ਨਾ ਫਰਾਡ ਵੀ ਬਹੁਤ ਚੱਲਿਆ ਸੀ ਇੰਡੀਆ ਦੇ ਵਿਚ ਤੁਹਾਨੂੰ ਮੈਂ ਇਹਦੇ ਬਾਰੇ ਵੀ ਦੱਸਦਾ ਇਹਦੇ ਵਿਚ ਲੋਕਾਂ ਨੇ ਲੱਖਾਂ ਕਰੋੜਾਂ ਰੁਪਏ ਕਮਾਏ ਨੇ ਜੀ ਅਫਸਰਾਂ ਨੇ ਵੀ ਕਿ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਓਪਨ ਕਰ ਦਿਓ ਤੇ ਹੁਣ 500 ਰੁਪਏ ਉਹਦੀ ਫੀਸ ਹੈ ਨਾਨ ਰਿਫੰਡੇਬਲ ਜਾਂ 1000 ਰੁਪਏ ਉਹਦੀ ਫੀਸ ਹੈ ਤੇ ਹੁਣ ਦੇਖ ਲੋ ਜੇ ਚਲੋ ਮਤਲਬ 100 ਰੁਪਈਆ ਵੀ ਲਾ ਲੋ ਤੇ 23 ਲੱਖ ਐਪਲੀਕੇਸ਼ਨਾਂ ਆ ਗਈਆਂ ਤਾਂ ਦੇਖ ਲੋ ਕਿੰਨੇ ਪੈਸੇ ਬਣ ਗਏ ਹਨਾ ਤੇ ਮੈਨੂੰ ਤਾਂ ਹੁਣ ਜੀਰੋਆਂ ਦਾ ਵੀ ਨੀ ਪਤਾ ਮੈਨੂੰ ਲੱਗਦਾ ਤੁਹਾਨੂੰ ਵੀ ਨੀ ਪਤਾ ਹੋਣਾ ਪਤਾ ਨੀ 2.3 ਕਰੋੜ ਬਣੇ ਆ ਪਤਾ ਨੀ 23 ਕਰੋੜ ਬਣੇ ਆ ਹਨਾ ਸੋ ਇਹ ਵੀ ਇੱਕ ਫੰਡਾ ਆ ਕਿ ਜਦੋਂ ਐਪਲੀਕੇਸ਼ਨਾਂ ਹੀ ਥੋੜੀਆਂ ਹਨਾ ਮਤਲਬ ਅਸਾਮੀਆਂ ਹੀ ਥੋੜੀਆਂ ਤੇ ਫਿਰ ਚਲੋ ਇਹ ਵੀ ਇੱਕ ਮਤਲਬ ਪ੍ਰਾਈਵੇਟ ਫਰਮਾਂ ਨੇ ਵੀ ਇਹ ਬਹੁਤ ਵੱਡਾ ਘੁਟਾਲਾ ਕਰਦੇ ਨੇ ਇਹਨਾਂ ਦੇ ਕੰਮਾਂ ਦੇ ਵਿਚ ਪਰ ਜਿੱਦਾਂ ਵੀ ਹੈ ਜੀ ਤੇ ਮੈਨੂੰ ਲੱਗਦਾ ਕਿ ਜਿਹੜੀ ਜੇ 5ਵੀਂ ਪਾਸ ਜਾਂ 10ਵੀਂ ਦੇ ਵਿਚਾਲੇ ਜਿਹੜੇ ਲੋਕ ਆ ਉਹਨਾਂ ਨੂੰ ਹੀ ਇਹ ਨੌਕਰੀਆਂ ਦੇਣੀਆਂ ਚਾਹੀਦੀਆਂ ਤੇ ਜਿਹੜੇ ਬਾਕੀ ਪੜ੍ਹੇ ਲਿਖੇ ਆ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਇੰਨੇ ਰਿਸੋਰਸਿਸ ਵਰਤੇ ਨੇ ਸਰਕਾਰ ਦੇ ਇੰਨੇ ਕਾਲਜਾਂ ਦੇ ਆਪਣੇ ਘਰਦਿਆਂ ਦੇ ਤੇ ਤੁਸੀਂ ਉਹਦੇ ਵਿਚ ਹੀ ਆਪਣਾ ਕੰਮ ਕਰੋ ਜਿਹੜੇ ਹੁਣ ਇਹੋ ਜਿਹੀਆਂ ਜੋਬਸ ਨੇ ਜਿੰਨੀ ਕੁ ਕੁਆਲੀਫਿਕੇਸ਼ਨ ਤੁਸੀਂ ਓਵਰ ਕੁਆਲੀਫਾਈਡ ਉਹਨਾਂ ਨੂੰ ਸਾਰਿਆਂ ਨੂੰ ਰਿਜੈਕਟ ਕਰ ਦੇਣਾ ਚਾਹੀਦਾ ਖੈਰ ਇਹ ਮੇਰੀ ਆਪਣੀ ਰਾਏ ਹੈ ਜੀ ਤੇ ਬਾਕੀ ਕਹਿੰਦੇ ਨੇ ਕਿ ਬਾਕੀ ਹੋਰ ਆਪਾਂ ਜਿਹੜੇ ਕਾਫੀ ਮੈਸੇਜ ਪੜ੍ਹਨੇ ਆ ਤੇ ਆਪਾਂ ਗੱਲਬਾਤ ਵੀ ਕਰਨੀ ਆ ਤੇ ਆਪਾਂ ਕਾਹਲੀ ਕਾਹਲੀ ਆਪਣੇ ਸਰੋਤਿਆਂ ਨੂੰ ਪ੍ਰੋਗਰਾਮ ਚ ਸ਼ਾਮਲ ਕਰ ਲੈਂਦੇ ਹਾਂ ਹਰਮੀਤ ਚੰਨਾ ਵੀ ਆ ਗਏ ਨੇ ਜੀ ਕੋਬਰਮ ਵਾਲੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਸਨੀ ਗੋਤਰਾ ਜੀ ਸੋਨੀ ਬਰਾੜ ਲੀਟਨ ਤੋਂ ਸੰਦੀਪ ਸਿੰਘ ਮਲਡੂਰੇ ਤੋਂ ਬਰਿੰਦਰ ਨਿੱਜਰ ਮੈਲਬਨ ਵਾਲੇ ਜਗਤਾਰ ਗਿੱਲ ਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਤੇ ਇਧਰ ਸਾਡੇ ਨਾਲ ਮਨਪ੍ਰੀਤ ਸਿੰਘ ਢੀਂਡਸਾ ਅਮਰੀਕਾ ਵਾਲੇ ਤੇ ਅਮਰਪ੍ਰੀਤ ਸਿੰਘ ਪੰਧੇਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਨੇ ਕਿ ਬਾਕੀ ਕਹਿੰਦੇ ਪੈਸੇ ਲੈ ਕੇ ਕਹਿੰਦੇ ਥੀਸਿਸ ਵੀ ਬਾਏ ਕਰ ਲੈਂਦੇ ਆ ਜੀ ਪੰਜਾਬੀ ਯੂਨੀਵਰਸਿਟੀ ਦੇ ਵਿਚ ਤੇ ਬਾਕੀ ਕਹਿੰਦੇ ਬੀ ਏ ਸਰਵੈਂਟ ਆਫ ਯੂਅਰ ਗਾਈਡ ਤੇ ਆਪਣੇ ਗਾਈਡ ਦੇ ਤੁਸੀਂ ਨੌਕਰੀ ਕਰ ਲਓ ਨੌਕਰ ਬਣ ਜਾਓ ਤੇ ਤੁਹਾਨੂੰ ਕਹਿੰਦੇ ਪੀ ਐਚ ਡੀ ਮਿਲ ਜਾਊਗੀ ਤੇ ਮੈਨ ਗੋਟ ਕੋਟ ਬਟ ਸਟਿਲ ਡੂਇੰਗ ਅ ਜੋਬ ਇਨ ਪੰਜਾਬੀ ਯੂਨੀਵਰਸਿਟੀ ਸੋ ਇਹੋ ਜਿਹੇ ਕੇਸ ਵੀ ਸਾਹਮਣੇ ਆਏ ਨੇ
ਬਸ ਮੈਂ ਇੱਕ ਇੱਥੇ ਹੋਰ ਵੀ ਕਹਿਣਾ ਚਾਹੂੰਗਾ ਐਤਕੀ ਦੇ ਪੰਜਾਬੀ ਅਖਬਾਰ ਦੇ ਵਿਚ ਇੱਕ ਆਰਟੀਕਲ ਅਸੀਂ ਲਾਇਆ ਗਾ ਤੇ ਉਸ ਵਿਸ਼ੇ ਦੇ ਉੱਤੇ ਪਿਛਲੇ ਮਹੀਨੇ ਮੈਂ ਗੱਲ ਵੀ ਕਰੀ ਸੀਗੀ ਜਿਹਦੇ ਚ ਡਾਕਟਰ ਪੰਨੂ ਨੇ ਲਿਖਿਆ ਹੋਇਆ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਕਿ ਦੂਜੇ ਦੇਸ਼ ਦੇ ਰਾਸ਼ਟਰਪਤੀ ਹੋਏ ਆ ਤੇ ਉਨ੍ਹਾਂ ਦੀ ਇੱਕ ਬਹੁਤ ਹੀ ਫੇਮਸ ਕਿਤਾਬ ਹੋਈ ਆ ਇੰਡੀਅਨ ਫਿਲਾਸਫੀ ਤੇ ਉਸ ਕਿਤਾਬ ਦੇ ਉੱਤੇ ਮਹਿੰਦਰ ਜਾਧਵ ਹੋਰ ਅਮਰ ਨਿੰਗ ਲਿਖਿਆ ਇੱਕ ਇੰਗਲਿਸ਼ ਦਾ ਆਰਟੀਕਲ ਨਾ ਪੰਨੂ ਸਾਹਿਬ ਨੇ ਟਰਾਂਸਲੇਟ ਕੀਤਾ ਐਤਕੀ ਅਨੁਵਾਦ ਕੀਤਾ ਪੰਜਾਬੀ ਚ ਤੇ ਉਹ ਆਪਾਂ ਛਾਪਿਆ ਤੇ ਉਹ ਤੁਸੀਂ ਪੜ੍ਹ ਲਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਹੁੰਦਾ ਸਿਸਟਮ ਤੇ ਕਿਵੇਂ ਅਸੀਂ ਟੀਚਰ ਡੇ ਮਨਾ ਰਹੇ ਹਾਂ ਉਹ ਜਿਹੇ ਇਨਸਾਨ ਦੇ ਨਾਂ ਤੇ ਜਿਹੜੇ ਕਹਿੰਦੇ ਹੁੰਦੇ ਆ ਵੀ ਦੇਸ਼ ਦਾ ਭਵਿੱਖ ਸੰਵਾਰਨ ਵਾਲੇ ਹੁੰਦੇ ਆ
ਜੀ ਚਲੋ ਤੇ ਇੱਧਰ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਜੀ ਬਲਵੰਤ ਸਿੰਘ ਸੰਧੂ ਏਅਰਲੇ ਬੀਚ ਵਿਟਸੰਡੇ ਤੋਂ ਕੁਈਨਜ਼ਲੈਂਡ ਤੋਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸੋ ਮਿੰਟੂ ਜੀ ਆਪਾਂ ਇੱਕ ਗੀਤ ਸਮਰਪਿਤ ਕਰੀਏ ਫਿਰ ਹੁਣ ਸ਼ੈਪਟਨ ਟੂਰਨਾਮੈਂਟ ਨੂੰ ਤੇ ਰੱਬ ਅੱਗੇ ਅਰਦਾਸ ਕਰੀਏ ਕਿਣਮਿਣ ਬੰਦ ਹੋ ਜਾਵੇ ਤੇ ਸਾਰੀਆਂ ਪਹੁੰਚੀਆਂ ਟੀਮਾਂ ਆਪਣੇ ਆਪਣੇ ਜ਼ੋਰ ਦਿਖਾ ਸਕਣ ਤੇ
ਜੀ ਜੀ ਗੀਤ ਸੁਣ ਗੀਤ ਤੋਂ ਪਹਿਲਾਂ ਨਾ ਮੈਂ ਸ਼ੈਪਟਨ ਦੇ ਨਾਲ ਰਿਲੇਟਡ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਮੈਨੂੰ ਨਾ ਇੱਕ ਪੋਸਟਰ ਥੋੜੇ ਦਿਨਾਂ ਤੋਂ ਸ਼ੇਅਰ ਕੀਤਾ ਸੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਖੇਡਾਂ ਦਾ ਸ਼ੈਪਟਨ ਦੀਆਂ ਦਾ ਤੇ ਪਰ ਉਹ ਕਿਸੇ ਨੇ ਨਾ ਇੱਕ ਪੁਲ ਦੀ ਇੱਕ ਜੰਗਲ ਚ ਨਦੀ ਦੇ ਪੁਲ ਦੇ ਉੱਤੇ ਫੋਟੋ ਲੈ ਕੇ ਤੇ ਉਹਦੇ ਉੱਤੇ ਪੰਜਾਬੀ ਚ ਲਿਖਿਆ ਸੀਗਾ ਤੇ ਉਹ ਪੋਸਟਰ ਬਹੁਤ ਥਾਂ ਤੇ ਘੁੰਮਿਆ ਬਹੁਤ ਥਾਂ ਤੇ ਗਿਆ ਪਰ ਮੈਨੂੰ ਬੜਾ ਦੁੱਖ ਲੱਗਿਆ ਵੀ ਉਹ ਪੋਸਟਰ ਜੇ ਤੁਸੀਂ ਪੜੋਗੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਉਹਦੇ ਚ ਕਿਵੇਂ ਪੰਜਾਬੀ ਦਾ ਘਾਣ ਕੀਤਾ ਗਿਆ ਬਹੁਤ ਵਧੀਆ ਪੰਜਾਬੀ ਲਿਖਣ ਵਾਲੇ ਸਾਡੇ ਬੰਦੇ ਸ਼ੈਪਟਨ ਚ ਬੈਠੇ ਆ ਉਹਨਾਂ ਬੰਦਿਆਂ ਦੀ ਡਿਊਟੀ ਲਾ ਦੇਣੀ ਚਾਹੀਦੀ ਸੀਗੀ ਵੀ ਕੋਈ ਵਧੀਆ ਢੰਗ ਨਾਲ ਲਿਖਿਆ ਜਾਂਦਾ ਇੱਥੋਂ ਤੱਕ ਉਹਦਾ ਨਾਂ ਵੀ ਮੁੰਡੇ ਦਾ ਮਿੰਟੂ ਬਦਨੀ ਆ ਮੇਰੇ ਹਿਸਾਬ ਨਾਲ ਤੇ ਮੈਟੂ ਲਿਖਿਆ ਹੋਇਆ ਤੇ ਫੁੱਟਬਾਲ ਨੂੰ ਵੀ ਫੁੱਟਬਾਲ ਲਿਖਿਆ ਹੋਇਆ ਬਹੁਤ ਸਾਰੇ ਜਾਣੀ ਕਿ ਜੇ ਤੁਸੀਂ ਦੇਖੋਗੇ 50 ਅੱਖਰਾਂ ਦੇ ਵਿੱਚ 30 ਦੇ ਵਿੱਚ ਜਿਹੜੀਆਂ ਉਹਦੀਆਂ ਗਲਤੀਆਂ ਲਿਖੀਆਂ ਹੋਈਆਂ। ਸੋ ਪਲੀਜ਼ ਧਿਆਨ ਰੱਖਿਆ ਕਰੋ ਸਪੈਲਿੰਗ ਮਿਸਟੇਕ, ਇਦੋਂ ਇੰਗਲਿਸ਼ ਚ ਲਿਖ ਦਿਓ ਤੇ ਜੇ ਤੁਸੀਂ ਨਹੀਂ ਪੰਜਾਬੀ ਤੁਹਾਨੂੰ ਸਹੀ ਆਉਂਦੀ ਤਾਂ ਕਿਸੇ ਵੀ ਕਿਸੇ ਦੀ ਤੁਸੀਂ ਰਾਇ ਲੈ ਸਕਦੇ ਸੀ।
ਜੀ ਜੀ, ਸੋ ਲਓ ਜੀ ਗੀਤ ਹਾਜ਼ਰ ਹੈ ਜੀ ਆਪਣੇ ਦੇਵ ਭਾਜੀ ਦੀ ਆਵਾਜ਼ ਦੇ ਵਿਚ, ਦੇਵ ਨਿੱਜਰ ਬ੍ਰਿਸਬਨ ਵਾਲੇ ਜੋ ਕਿ ਪਹੁੰਚੇ ਹੋਏ ਨੇ ਸ਼ੈਪਟਨ ਕਬੱਡੀ।
ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਕ੍ਰਿਸਟਵੁੱਡ ਇੰਡਸਟਰੀਅਲ ਅਤੇ ਭਾਸਕਰ ਰਤਨਮ ਪੇਸ਼ ਕਰਦੇ ਨੇ
ਜੋ ਪੰਜਾਬ ਦੀ ਮਹਿਕ ਬਣੇ, ਜੋ ਜ਼ੁਬਾਨ ਦਾ ਇਸ਼ਕ ਕਹੇ, ਉਹਨੂੰ ਸੁਣੀਏ ਤਾਂ ਰੰਗ ਚੜੇ, ਅਲਬੇਲੇ ਰੰਗ ਦੀ ਗੱਲ ਕਹੇ। ਆ ਰਹੇ ਨੇ ਫੇਰ ਪੰਜਾਬ ਦੀ ਸੰਦਲੀ ਖੁਸ਼ਬੂ ਨੂੰ ਲੈ ਕੇ ਭੰਗੜੇ ਦਾ ਬਾਦਸ਼ਾਹ, ਪੰਜਾਬ ਦਾ ਮਾਨ ਗੁਰਦਾਸ ਮਾਨ।
ਐਨ ਈਵਨਿੰਗ ਵਿਦ ਗੁਰਦਾਸ ਮਾਨ, ਸ਼ਨਿਚਰਵਾਰ 12 ਨਵੰਬਰ ਵਿਦ ਲੈਮ ਲੈਜ਼ਰ ਸੈਂਟਰ, ਲਿਵਰਪੂਲ, ਸ਼ਾਮੀ 6:30, ਫ੍ਰੀ ਕਾਰ ਪਾਰਕਿੰਗ, ਕੁਆਲਿਟੀ ਸਾਊਂਡ ਸਿਸਟਮ।
ਆਨਲਾਈਨ ਟਿਕਟਾਂ ਖਰੀਦਣ ਲਈ ਸੰਪਰਕ ਕਰੋ dryticketscom.au ਜਾਂ ਕਰੋ ਫੋਨ 0452-337-387।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਮਿਤ ਨੂੰ 0433-211-986, ਲਤਾ ਨੂੰ 0404-272-412, ਜਾਂ ਫੋਨ ਕਰੋ ਰਾਜ ਨੂੰ 0430-219-387।
12 ਨਵੰਬਰ ਸ਼ਨਿਚਰਵਾਰ ਸ਼ਾਮੀ 6:30, ਐਂਡ ਈਵਨਿੰਗ ਵਿਦ ਗੁਰਦਾਸ ਮਾਨ।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੀਟ ਕਰਾਂਗੇ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ, ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਚੱਲ ਰਿਹਾ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ। ਸਵਾਗਤ ਕਰਦੇ ਹਾਂ ਜੀ ਸਾਰੇ ਸਰੋਤਿਆਂ ਦਾ। 10:09 ਘੜੀ ਦਿਖਾਉਣ ਲੱਗ ਪਈ ਹੈ, ਦਿਨ ਐਤਵਾਰ 18 ਸਤੰਬਰ 2016। ਦੇਸ਼ਾਂ ਵਿਦੇਸ਼ਾਂ ਤੋਂ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਦਿਲ ਦੇ ਪਿਆਰੇ ਜੁੜੇ ਹੋਏ ਨੇ, ਪ੍ਰੋਗਰਾਮ ਸੁਣ ਰਹੇ ਨੇ ਤੜਕੇ ਰਾਤੀ ਰਾਤ ਸ਼ਾਮਾਂ ਨੂੰ ਉੱਠ ਕੇ। ਸੋ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ। ਮਿੰਟੂ ਜੀ, ਮੈਨੂੰ ਲੱਗਦਾ ਨਾ ਕਿ ਆਪਾਂ ਥੋੜੇ ਖਬਰਾਂ ਤੇ ਝਾਤੀ ਮਾਰ ਲਈਏ, ਕਿਉਂਕਿ ਹੁਣ ਸਾਨੂੰ ਮਤਲਬ ਅਲਾਂਬਾ ਵੀ ਆ ਗਿਆ ਇੱਕ। ਹਾਂਜੀ, ਤੇ ਜਗਦੀਪ ਸਿੰਘ ਘੁੰਮਣ ਕਹਿੰਦੇ ਨੇ।
ਹਾਂਜੀ,
ਹਾਂਜੀ, ਸਤਿ ਸ੍ਰੀ ਅਕਾਲ ਬੁਲਾਈ ਹੈ ਜਗਦੀਪ ਘੁੰਮਣ, ਉਹਨਾਂ ਨੇ ਕਹਿੰਦੇ ਵੀ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ, ਪਰ ਥੋੜੀ ਜਿਹੀ ਅੱਜ ਨਿਊਜ਼ ਬਾਰੇ ਵੀ ਥੋੜੀਆਂ ਗੱਲਾਂ ਕਰ ਲਓ ਜੀ। ਸੋ ਨਿਊਜ਼ ਦੇ ਬਾਰੇ ਮੈਂ ਤੁਹਾਨੂੰ ਦੱਸਾਂ, ਪਹਿਲਾਂ ਵੀ ਆਪਾਂ ਖਬਰਾਂ ਵਿੱਚ ਵਿੱਚ ਦਿੰਦੇ ਰਹੀ ਦੀਆਂ ਕਿ ਇੱਕ ਤਾਂ ਜਿਹੜੇ ਕਈ ਮਸਲੇ ਨੇ ਜਿਹੜੇ ਆਪਾਂ ਨਾਲ ਦੀ ਨਾਲ ਉਹ ਖਬਰਾਂ ਵੀ ਬਣ ਰਹੇ ਨੇ। ਤਾਂ ਇੱਕ ਤਾਂ ਜਿਹੜੀ ਖਬਰ ਫਰੰਟ ਪੇਜ ਤੇ ਅੱਜ ਬਣੀ ਹੋਈ ਹੈ ਜੀ, ਉਹ ਹੈਗੀ ਹੈ ਜੀ ਕਿ ਚਿੱਟੇ ਦਿਨ ਵਿਅਕਤੀ ਨੂੰ ਭਜਾ ਭਜਾ ਕੇ ਮਾਰੀਆਂ ਗੋਲੀਆਂ। ਜਦੋਂ ਮੈਂ ਖਬਰ ਪੜ੍ਹੀ ਨਾ, ਮੈਨੂੰ ਸੋਚਿਆ ਵੀ ਸ਼ਾਇਦ ਉਹ ਚਿੱਟਾ ਦੇ ਕੰਮ ਕਰਦਾ ਹੋਊਗਾ, ਸੋ ਚਿੱਟੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਜਿਹੜੀ ਖਬਰ ਹੈ ਜੀ ਮਲੇਰਕੋਟਲਾ ਦੀ ਹੈ ਜੀ। ਸੋ ਪੁਰਾਣੀ ਰੰਜਿਸ਼ ਦਾ ਜੀ ਮਾਮਲਾ ਜੀ, ਡੀ ਐਮ ਸੀ ਲੁਧਿਆਣਾ ਚ ਇਲਾਜ ਦੌਰਾਨ ਹੋਈ ਉਸ ਵਿਅਕਤੀ ਦੀ ਮੌਤ। ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਵਾਪਰ ਰਹੀਆਂ ਨੇ, ਮੈਨੂੰ ਲੱਗਦਾ ਨਹੀਂ ਕਿ ਫਰੰਟ ਪੇਜ ਦੀ ਨਿਊਜ਼ ਬਣਦੀ ਸੀ, ਪਰ ਫੇਰ ਵੀ ਕੀ ਕਹਿਣਾ ਚਾਹੋਗੇ?
ਦੇਖੋ ਸਿੱਧੂ ਸਾਹਿਬ, ਫਰੰਟ ਪੇਜ ਦੀ ਨਿਊਜ਼ ਅਖਬਾਰ ਤਾਂ ਬਣਾਉਂਦੇ ਆ ਜਾਂ ਅਖਬਾਰ ਤਾਂ ਲਿਖਦੇ ਇਹੋ ਜਿਹੀਆਂ ਗੱਲਾਂ ਵੀ ਉਹ ਸਰਕਾਰ ਨੂੰ ਨੰਗਾ ਕਰ ਸਕਣ, ਵੀ ਰਾਜਕਾਜ ਜਿਹਨੂੰ ਉਹ ਰਾਮ ਰਾਜ ਕਹਿ ਰਹੇ ਆ ਜਾਂ ਸੁਸ਼ਾਸਨ ਦਾ ਨਾਂ ਦਿੰਦੇ ਆ, ਉਹ ਸੁਸ਼ਾਸਨ ਨੂੰ ਦੱਸਦੇ ਵੀ ਇੰਨਾ ਕੁ ਬੰਦਾ ਸੇਵ ਆ ਵੀ ਜੇ ਤੁਸੀਂ ਚਿੱਟੇ ਦਿਨ ਵੀ ਸੜਕਾਂ ਦੇ ਉੱਤੇ ਜੇ ਬੰਦੇ ਨੂੰ ਕੋਈ ਭਜਾ ਭਜਾ ਕੇ ਮਾਰ ਰਿਹਾ ਤੇ ਉਸ ਟਾਈਮ ਕੋਈ ਕਾਰਵਾਈ ਨਹੀਂ ਕਰ ਰਿਹਾ, ਕੋਈ ਪੁਲਿਸ ਨਹੀਂ ਆ ਰਹੀ, ਕੋਈ ਉਹਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ, ਤਾਂ ਉਹ ਦਿਖਾਉਣ ਲਈ ਇਹ ਜਿਹੜੀਆਂ ਫੋਟੋ ਫਰੰਟ ਪੇਜ ਦੀਆਂ ਜੀ
ਜਾਂ ਮਿੰਟੂ ਜੀ, ਇਹੋ ਜਿਹੀਆਂ ਘਟਨਾਵਾਂ ਤਾਂ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਹੁੰਦੀਆਂ, ਮਤਲਬ ਇਟ ਕੈਨ ਹੈਪਨ ਐਨੀਵੇਅਰ। ਜੇ ਹੁਣ ਕਿਸੇ ਨੇ ਕੋਈ ਰੰਜਿਸ਼ ਕੱਢਣਾ ਚਾਹੁੰਦਾ, ਹੁਣ ਪਿੱਛੇ ਜੇ ਇੱਕ ਆਪਣੇ ਭਾਈਚਾਰੇ ਚੋਂ ਬ੍ਰਿਸਬੇਨ ਦੇ ਵਿੱਚ ਉਹਨੇ ਆਪਣੀ ਘਰ ਵਾਲੀ ਵੀ ਮਾਰਤੀ, ਸਹੁਰਾ ਵੀ ਮਾਰਤਾ, ਸੱਸ ਵੀ ਮਾਰਤੀ। ਸੋ ਮਤਲਬ ਇਟ ਕੈਨ ਹੈਪਨ ਐਨੀਵੇਅਰ, ਕਿਤੇ ਵੀ ਹੋ ਸਕਦਾ। ਪਰ ਇਹਦੇ ਵਿੱਚ ਮਤਲਬ ਸਰਕਾਰ ਨੂੰ ਜਾਂ ਕੁਛ ਉਹ ਹੈ, ਉਹ ਤੋਂ ਬਾਅਦ ਹੁਣ ਚਲੋ ਕਾਰਵਾਈ ਹੋਈ ਆ, ਪੁਲਿਸ ਵਾਲੇ ਵੀ ਖੜੇ ਨੇ ਫੋਟੋਆਂ ਦੇ ਵਿੱਚ, ਤੇ ਇਹ ਹੈਗੀ ਤਾਂ ਮਾੜੀ ਗੱਲ ਹੈ ਜਿਹੜੀ ਗੁੰਡਾਗਰਦੀ ਬਦਮਾਸ਼ੀ ਆ, ਪਰ ਇਹ ਜਿਹੜੀ ਬਦਮਾਸ਼ੀ ਆ ਇਹ ਇਟ ਕੈਨ ਹੈਪਨ ਟੂ ਐਨੀਬਡੀ, ਹੈ ਨਾ, ਕੋਈ ਵੀ ਹੋ ਸਕਦਾ।
ਬਿਲਕੁਲ ਬਿਲਕੁਲ, ਗੱਲ ਤਾਂ ਉਹੀ ਆ ਜਾਂਦੀ ਹੈ ਨਾ ਜੀ। ਦੇਖੋ ਹੁਣ ਅਖਬਾਰਾਂ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਫਰੰਟ ਪੇਜ ਕਿਉਂ ਬਣਾਉਂਦੇ ਆ, ਉਹ ਆਪਦੇ ਚਹੇਤਿਆਂ ਨੂੰ ਜਿਹੜੀ ਗੱਲ ਜਿੱਥੋਂ ਉਹਨਾਂ ਨੂੰ ਜੇ ਲੱਗਦਾ ਵੀ ਸਰਕਾਰ ਦੇ ਅਗੇਂਸਟ ਚੱਲਣ, ਤਾਂ ਉਹ ਵੱਡੀ ਤੋਂ ਵੱਡੀ ਖਬਰ ਨੂੰ ਵੀ ਜਿਹਦਾ ਹੱਕ ਚੱਲਣਾ ਤਾਂ ਲੁਕਾਉਂਦੇ ਆ, ਜੇ ਉਹਦੇ ਅਗੇਂਸਟ ਚੱਲਣਾ ਤਾਂ ਛੋਟੀ ਤੋਂ ਛੋਟੀ ਨੂੰ ਵੀ ਹਾਈਲਾਈਟ ਕਰਦੇ ਆ। ਸੋ ਇਹ ਤਾਂ ਹੈ ਗੱਲ, ਪਰ ਦੂਜੇ ਪਾਸੇ ਜੇ ਗੱਲ ਇਹ ਦੇਖੀ ਜਾਵੇ ਨਾ ਵੀ ਜਦੋਂ ਅਸੀਂ ਜੇ ਕੋਈ ਵੀ ਪਰਸਨਲ ਇਸ਼ੂਜ਼ ਆ, ਇਕੱਲਾ ਇਹ ਨਹੀਂ ਹੈ, ਨਾਲ ਨਾਲ ਅਸੀਂ ਨਿੱਕੇ ਤੋਂ ਲੈ ਕੇ ਵੱਡੇ, ਤਾਂ ਇਹ ਚ ਤਾਂ ਜਾਨ ਗਈ ਆ। ਜਾਨ ਇੱਕ ਇਹੋ ਜਿਹੀ ਚੀਜ਼ ਆ ਵੀ ਜਿੱਥੇ ਜਾਨ ਜਾਂਦੀ ਆ ਉਹਦੇ ਉੱਤੇ ਕੋਈ ਵੀ ਵੱਡਾ ਇੰਸੀਡੈਂਸ ਹੀ ਨਹੀਂ ਹੋ ਸਕਦਾ, ਚਾਹੇ ਇੱਕ ਜਾਨ ਵੀ ਗਈ, ਉਹ ਜਾਨ ਲਈ ਵੀ ਉਹਨਾਂ ਦੇ ਘਰਦਿਆਂ ਤੋਂ ਉਹਨਾਂ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ, ਉਹਨਾਂ ਲਈ ਤਾਂ ਦੁਨੀਆਂ ਦਾ ਜਿਹੜਾ ਅੰਤ ਹੋ ਗਿਆ ਉਹਨਾਂ ਲਈ ਤਾਂ। ਸੋ ਇਸ ਕਰਕੇ ਤਾਂ ਵੱਡੀ ਗੱਲ ਆ, ਪਰ ਲੋਕ ਤਾਂ ਨਿੱਕੇ ਨਿੱਕੀਆਂ ਗੱਲਾਂ ਦੇ ਉੱਤੇ ਵੀ ਜਿਹੜੀਆਂ ਇਹ ਚੀਜ਼ਾਂ ਕਰਦੇ ਆ ਵੀ ਇਹੋ ਜਿਹਾ ਹਾਲ ਆ ਜੀ ਪੰਜਾਬ ਦੇ ਵਿੱਚ, ਜੰਗਲ ਰਾਜ ਆ ਜਾਂ ਸਾਰੇ ਸਟੇਟਾਂ ਚ ਇਹੋ ਜਿਹੀ ਗੱਲ ਹੁੰਦੀ ਆ। ਪਰ ਕੁੱਲ ਮਿਲਾ ਕੇ ਜਿਹੜੀ ਇੱਕ ਗੱਲ ਇਹ ਆ ਜਾਂਦੀ ਹੈ ਨਾ ਵੀ ਜਿਹੜੀ ਇਨਸਾਨੀਅਤ ਆ, ਇਨਸਾਨੀਅਤ ਜਦੋਂ ਗਾਇਬ ਹੋ ਰਹੀ ਆ ਨਾ ਲੋਕਾਂ ਦੇ ਮਨਾਂ ਦੇ ਵਿੱਚੋਂ, ਉਦੋਂ ਹੀ ਇਹੋ ਜਿਹੇ ਸਟੈਪ ਚੱਕੇ ਜਾਂਦੇ ਆ, ਉਦੋਂ ਹੀ ਜ਼ਿਆਦਾ ਜ਼ਹਿਰ ਫੈਲਦੀ ਆ, ਉਹ ਜ਼ਹਿਰ ਫੈਲਣ ਦਾ ਕਾਰਨ ਹੀ ਹੁੰਦਾ। ਹੁਣ ਮੰਨ ਲਓ ਜੇ ਦੋ ਪਰਿਵਾਰਾਂ ਦੀ ਆਪਸ ਮੇਂ ਰੰਜਿਸ਼ ਆ, ਰੰਜਿਸ਼ ਦੇ ਵਿੱਚ ਜੇ ਤੀਜਾ ਪਰਿਵਾਰ ਜਾਂ ਉਹਦੇ ਆਲਾ ਦੁਆਲਾ ਉਹਨਾਂ ਦੇ ਪ੍ਰਤੀ ਜੇ ਤਾਂ ਉਹਨਾਂ ਨੂੰ ਸਹਾਨੁਭੂਤੀ ਨਾਲ ਨੇੜੇ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਲਾ ਸਕਦੇ ਆ, ਪਰ ਜਿਹੜਾ ਆਲਾ ਦੁਆਲਾ ਵੀ ਉਹਨਾਂ ਨੂੰ ਇਹੀ ਮਾਹੌਲ ਸਿਰਜ ਕੇ ਦਿੰਦਾ ਵੀ ਉਧਰਲੀਆਂ ਉਧਰ ਵਧਾ ਚੜਾ ਕੇ ਉਧਰਲੀਆਂ ਉਧਰ ਦੱਸਦਾ, ਤਾਂ ਉਹ ਹੋਰ ਜ਼ਹਿਰ ਫਿਜ਼ਾ ਦੇ ਵਿੱਚ ਘੋਲਦੇ ਆ।
ਮਿੰਟੂ ਜੀ,
ਇਹਨਾਂ ਚੀਜ਼ਾਂ ਦੇ ਉੱਤੇ
ਜੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮਾਫ਼ ਕਰਨਾ ਮੈਂ ਇਹਦੇ ਵਿੱਚ ਕਿ ਚਲੋ ਇਹ ਤਾਂ ਹੋ ਗਿਆ ਵੀ ਆਪਸੀ ਰੰਜਿਸ਼ ਸੀਗੀ, ਕਿ ਆਪਾਂ ਕੋਈ ਵੀ ਮੀਡੀਆ ਜਾਂ ਕੋਈ ਵੀ ਇਸ ਗੱਲ ਨੂੰ ਪੇਂਟ ਕਰਨ ਦੀ ਕੋਸ਼ਿਸ਼ ਕਰਦਾ ਕਿ ਜੰਗਲ ਰਾਜ ਆ ਜੀ ਹੁਣ ਮਤਲਬ ਸਾਡੇ ਤੁਹਾਡੇ ਇਲਾਕੇ ਦੇ ਵਿਚ ਸਾਡੇ ਇਲਾਕੇ ਦੇ ਪਰ ਜੰਗਲ ਰਾਜ ਦੀ ਜਿਹੜੀ ਪਰਿਭਾਸ਼ਾ ਆ ਜੰਗਲ ਰਾਜ ਉਹ ਨੀ ਹੈਗਾ ਜੋ ਕਿ ਪਹਿਲਾਂ ਤੋਂ ਹੀ ਚੱਲ ਰਿਹਾ ਆ ਕਿ ਤੁਹਾਡੀਆਂ ਧੀਆਂ ਭੈਣਾਂ ਮਹਿਫੂਜ਼ ਨੀ ਹੈਗੀਆਂ ਸੇਫ ਨੀ ਹੈਗੀਆਂ ਉਹ ਜਾ ਰਹੀਆਂ ਨੇ ਦੋ ਜਣੀਆਂ ਜਾਂ ਮਾਵਾਂ ਧੀਆਂ ਜਾ ਰਹੀਆਂ ਨੇ ਤੇ ਹਰ ਬੰਦਾ ਉਹਨਾਂ ਨੂੰ ਟੌਂਟ ਮਾਰ ਰਿਹਾ ਟਿੱਚਰਾਂ ਕਰ ਰਿਹਾ ਉਹ ਅਨਸਿਕਿਓਰ ਫੀਲ ਕਰ ਰਹੀਆਂ ਨੇ ਇਹ ਜੰਗਲ ਰਾਜ ਨੀ ਹੈਗਾ
ਬਿਲਕੁਲ ਜੀ ਕੱਲਾ ਇਹ ਨੀ ਜੰਗਲ ਰਾਜ ਤੁਸੀਂ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ ਹਾੜੇ ਕੱਲੀ ਇਹ ਵੀ ਨੀ ਕਹੋ ਤੁਸੀਂ ਗੱਲਾਂ ਤਾਂ ਇੱਥੋਂ ਤੱਕ ਆ ਜਾਂਦੀਆਂ ਵੀ ਚੱਲ ਇਹ ਤਾਂ ਛੇੜਖਾਨੀ ਦੇ ਮਸਲੇ ਆ ਗਏ ਇਹਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਜਿਹੜੀਆਂ ਲੁੱਟਾਂ ਖੋਆ ਆ ਗਈਆਂ ਤੁਹਾਨੂੰ ਸ਼ਰਿਆਂ ਚੀਜ਼ ਖੋ ਕੇ ਭੱਜ ਜਾਣਾ ਬਾਜ਼ਾਰਾਂ ਦੇ ਵਿੱਚ ਫਿਰ ਇੱਕ ਨੰਬਰ ਦੇ ਵਿੱਚ ਵੀ ਠੱਗੀਆਂ ਮਾਰਨੀਆਂ ਤੁਹਾਨੂੰ ਬਿਜ਼ਨਸਾਂ ਦੇ ਵਿੱਚ ਕਮੇਟੀਆਂ ਚ ਹੋਰ ਚੀਜ਼ਾਂ ਚ ਲਿਜਾਉਣਾ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਜਿਹੜਾ ਇੱਕ ਰਾਜ ਹੀ ਹੁੰਦੀਆਂ ਵੀ ਰਾਜ ਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਤੇ ਉਹਨਾਂ ਦੇ ਉੱਤੇ ਕਿਵੇਂ ਕਿਵੇਂ ਕੰਟਰੋਲ ਕੀਤਾ ਜਾ ਰਿਹਾ
ਮਿੰਟੂ ਜੀ ਇੱਕ ਮਿੰਟ ਮੈਂ ਇਹ ਗੱਲ ਤਾਂ ਤੁਹਾਡੀ ਸਮਝਦਾ ਪਰ ਜਿਹੜਾ ਹੁਣ ਜਿੱਦਾਂ ਹੁਣ ਛੇੜਖਾਨੀ ਕਰਨੀ ਹੈ ਇਹਦੇ ਵਿੱਚ ਸਰਕਾਰ ਦਾ ਤਾਂ ਕੋਈ ਬਹੁਤਾ ਕੋਈ ਹੈ ਨੀ ਠੀਕ ਹੈ ਨਾ ਸਰਕਾਰ ਉਹ ਤਾਂ ਸਾਡੇ ਸਮਾਜ ਦਾ ਜੰਗਲ ਰਾਜ ਹੈ ਨਾ ਉਹ ਤਾਂ ਅਸੀਂ
ਇਹੀ ਚੀਜ਼ ਮੈਂ ਕਹਿਣੀ ਚਾਹ ਰਿਹਾ ਸੀ
ਉਹਨੂੰ ਤਾਂ ਅਸੀਂ ਠੀਕ ਕਰ ਸਕਦੇ
ਹਾਂ ਇਨਸਾਨੀਅਤ ਮਰੀ ਆ ਹਾਂ ਇਨਸਾਨੀਅਤ ਮਰ ਗਈ ਆ ਜੇ ਹੁਣ ਪਿੰਡ ਦੀ ਆਪਾਂ ਇਹੀ ਗੱਲ ਤੋਂ ਸ਼ੁਰੂ ਕੀਤੀ ਸੀ ਵੀ ਜੇ ਪਿੰਡ ਦੇ ਵਿੱਚ ਦੋ ਧਿਰਾਂ ਚ ਬਣਦੀ ਨੀ ਤੇ ਜੇ ਬਾਕੀ ਦੇ ਲੋਕ ਆ ਉਹਨਾਂ ਚ ਉਹਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਰ ਸਕਦੇ ਆ ਉਹਨਾਂ ਨੂੰ ਉਹਨੂੰ ਵਧੀਆ ਮਾਹੌਲ ਕ੍ਰੀਏਟ ਕਰਕੇ ਦੇ ਸਕਦੇ ਆ ਕਿਸੇ ਦੀ ਗੱਲ ਨੂੰ ਵਧਾ ਕੇ ਦੱਸਣ ਜਾਂ ਤੇ ਘਟਾ ਕੇ ਪੇਸ਼ ਕਰ ਸਕਦੇ ਆ ਪਰ ਨਹੀਂ ਅਸਲ ਚ ਇਨਸਾਨੀਅਤ ਮਰ ਚੁੱਕੀ ਆ ਜੀ ਹਰ ਗੱਲ ਦੇ ਉੱਤੇ ਸਰਕਾਰ ਨੂੰ ਲਾਂਭਾ ਦੇਣਾ ਜਾਂ ਹੋਰ ਦੇਣਾ ਅਸੀਂ ਪਹਿਲਾਂ ਵੀ ਕਹਿੰਦੇ ਰਹਿੰਦੇ ਹਾਂ ਚਾਹੇ ਵੱਖਰੀ ਗੱਲ ਆ ਸਰਕਾਰਾਂ ਵੀ ਇੱਕ ਵੱਡਾ ਰੋਲ ਅਦਾ ਕਰਦੀਆਂ ਪਰ ਉਹਨਾਂ ਤੋਂ ਪਹਿਲਾਂ ਜਿਹੜਾ ਰੋਲ ਆ ਸਾਡੇ ਆਪਣੇ ਤੋਂ ਸ਼ੁਰੂ ਹੁੰਦਾ ਤੇ ਉਹੀ ਅਸੀਂ ਇੱਕੋ ਹੀ ਕੋਰਟ ਨਾਲ ਨਿਬੇੜ ਸਕਦੇ ਹਾਂ ਵੀ ਸੁਧਾਰ ਆ ਹਮੇਸ਼ਾ ਆਪਦੇ ਆਪ ਤੋਂ ਸ਼ੁਰੂ ਹੁੰਦਾ
ਜੀ ਤੇ ਉਧਰ ਕਹਿੰਦੇ ਸਮਾਜਵਾਦੀ ਪਾਰਟੀ ਚ ਸੁਲਾਹ ਦੇ ਬਾਵਜੂਦ ਸੁਲਗ ਰਹੀ ਹੈ ਜੰਗ ਇਹ ਯੂਪੀ ਦੀ ਖ਼ਬਰ ਹੈ ਤੇ
ਜੀ ਬਿਲਕੁਲ ਇਹ ਪਿਛਲੇ ਇੱਕ ਹਫ਼ਤੇ ਤੋਂ ਸਿੱਧੂ ਸਾਹਿਬ ਜਿਹੜਾ ਟੀਵੀਆਂ ਦੇ ਉੱਤੇ ਭੁਚਾਲ ਪਿਆ ਹੋਇਆ ਨੈਸ਼ਨਲ ਟੀਵੀਆਂ ਦੇ ਉੱਤੇ ਵੀ ਪਰ ਜਿਹੜਾ ਨੇਤਾ ਜੀ ਦਾ ਜਿਹੜਾ ਰੋਲ ਆ ਵਾਕਿਆ ਬਾਕਮਾਲ ਰੋਲ ਅਸੀਂ ਦੇਖ ਰਹੇ ਹਾਂ ਇੱਥੇ ਨੇਤਾ ਜੀ ਮੁਲਾਇਮ ਸਿੰਘ ਨੂੰ ਕਹਿੰਦੇ ਆ ਜੀ ਯੂਪੀ ਦੇ ਵਿੱਚ ਤੇ ਇੱਥੇ ਮੈਂ ਸਰੋਤਿਆਂ ਨੂੰ ਦੱਸਦੇ ਜੀ ਵੀ ਮੁਲਾਇਮ ਸਿੰਘ ਯਾਦਵ ਆ ਜਿਹੜੇ ਕਿ ਇਹ ਸਮਾਜਵਾਦੀ ਪਾਰਟੀ ਦੇ ਜਿਹੜੇ ਫਾਊਂਡਰ ਆ ਇਹਨਾਂ ਨੇ ਪਾਰਟੀ ਅੱਜ ਤੋਂ 25 ਸਾਲ ਪਹਿਲਾਂ ਜਦੋਂ ਚੰਦਰ ਸ਼ੇਖਰ ਹੋਰਾਂ ਨਾਲ ਰਲ ਕੇ ਤੇ ਸ਼ੁਰੂ ਕੀਤੀ ਸੀ ਜਦੋਂ ਦੇਵ ਗੌੜਾ ਦੀ ਸਰਕਾਰ ਆਈ ਉਸ ਟਾਈਮ ਦੀਆਂ ਗੱਲਾਂ ਬੀਪੀ ਸਿੰਘ ਦੀ ਸਰਕਾਰ ਵੇਲੇ ਵੀ ਇਹਨਾਂ ਦੀ ਮਦਦ ਰਹੀ ਤਾਂ ਉਹ ਇਹ ਸਮਾਜਵਾਦੀ ਪਾਰਟੀ ਦਾ ਜਿਹੜਾ ਸੁਪਰੀਮੋ ਆ ਉਹ ਮੁਲਾਇਮ ਸਿੰਘ ਯਾਦਵ ਆ ਤੇ ਪਰ ਮੁਲਾਇਮ ਸਿੰਘ ਯਾਦਵ ਦੀ ਇੱਕ ਗੱਲ ਮੰਨਣੀ ਪੈਣੀ ਆ ਵੀ ਉਸ ਦਾ ਜਿਹੜਾ ਕੰਟਰੋਲ ਆ ਹੋਲਡ ਆ ਉਹ ਕਾਫੀ ਵੱਡਾ ਕੰਟਰੋਲ ਆ ਪਾਰਟੀ ਦੇ ਉੱਤੇ ਤੁਸੀਂ ਇਹਨਾਂ ਦੇ ਪਰਿਵਾਰ ਦੇ ਜਿਹੜੇ 3-4 ਜੀ ਆ ਜਿਨ੍ਹਾਂ ਚ ਉਹਨਾਂ ਦਾ ਬੇਟਾ ਅਖਿਲੇਸ਼ ਆ ਜਿਹੜਾ ਕਿ ਇੱਕ ਵਧੀਆ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਯੂਪੀ ਦੇ ਵਿੱਚ ਆਪਦਾ ਰੋਲ ਅਦਾ ਕਰ ਰਿਹਾ ਤੇ ਨਾਲ ਇਹਨਾਂ ਦਾ ਭਰਾ ਸ਼ਿਵਪਾਲ ਤੇ ਰਾਮਪਾਲ ਜਿਹੜੇ ਕਿ ਵੱਖੋ ਵੱਖਰੇ ਅਹੁਦਿਆਂ ਤੇ ਸੀ ਉਹਨਾਂ ਕੋਲੇ ਕਈ ਮੰਤਰੀ ਪਦ ਸਨ ਤੇ ਇੱਥੋਂ ਤੱਕ ਕਿ ਸ਼ਿਵਪਾਲ ਨੂੰ ਜਿਹੜਾ ਪਾਰਟੀ ਦਾ ਪ੍ਰਧਾਨ ਵੀ ਲਾਇਆ ਗਿਆ ਸੀਗਾ ਪਰ ਪਿਛਲੇ ਦਿਨੀ ਥੋੜੀ ਜਿਹੀ ਪਰਿਵਾਰਕ ਜਿਹੜੀਆਂ ਦਫੇੜਾਂ ਆਈਆਂ ਤੇ ਅਖਿਲੇਸ਼ ਨੇ ਜਿਹੜਾ ਆਪਦੇ ਚਾਚੇ ਤੋਂ ਸਾਰੇ ਪਦ ਵਾਪਸ ਲੈ ਲਏ ਸੀ ਪ੍ਰਧਾਨ ਮੁੱਖ ਮੰਤਰੀ ਵਾਲੇ ਜਿਹੜੇ ਮੰਤਰੀਆਂ ਵਾਲੀਆਂ ਜਿਹੜੀਆਂ ਜਿਹੜੇ ਉਹਦੇ ਕੋਲ ਸੀ ਕੁਰਸੀਆਂ ਉਹ ਵਾਪਸ ਖਿੱਚ ਲਈਆਂ ਸਨ ਪਰ ਉਸ ਤੇ ਕਾਫੀ ਜਿਹੜਾ ਹਮਲਾ ਮੱਚਿਆ ਹੰਗਾਮਾ ਮੱਚਿਆ ਪਰ ਮੈਂ ਇੱਕ ਚੀਜ਼ ਦੇ ਉੱਤੇ ਹੈਰਾਨ ਰਿਹਾ ਵੀ ਜਿਹੜੇ ਲੋਕ ਸਨ ਪ੍ਰੈਸ਼ਰ ਪਾ ਰਹੇ ਸਨ ਸ਼ਿਵਪਾਲ ਦੇ ਹੱਕ ਵਾਲੇ ਲੋਕ ਨਾਰੇ ਲਾ ਰਹੇ ਸਨ ਅਖਿਲੇਸ਼ ਦੇ ਹੱਕ ਵਾਲੇ ਨਾਰੇ ਲਾ ਰਹੇ ਸਨ ਪਰ ਐਂਡ ਆਫ ਦੀ ਡੇ ਹਰ ਬੰਦਾ ਇੱਕ ਗੱਲ ਕਹਿ ਰਿਹਾ ਸੀ ਵੀ ਕਿਸੇ ਦੇ ਵਿੱਚ ਕੋਈ ਵੀ ਦਮ ਨਹੀਂ ਨੇਤਾ ਜੀ ਦੀ ਗੱਲ ਤਾਲ ਸਕੇ ਸੋ ਨੇਤਾ ਜੀ ਦੇ ਕੋਲੇ ਵਾਲ ਆ ਨੇਤਾ ਜੀ ਜੋ ਵੀ ਹਿੱਟ ਲਾਉਣਗੇ ਉਸਨੂੰ ਸਾਰੇ ਜਣੇ ਸਜਦਾ ਕਰਨਗੇ ਤਾਂ ਵਾਕਈ ਹੈਰਾਨੀ ਹੋਈ ਜੀ ਇਸ ਗੱਲ ਦੀ ਵੀ ਕਿਸੇ ਨੇ ਕੋਈ ਗੱਲ ਨੀ ਟਾਲੀ ਹਾਈ ਪਿੱਚ ਡਰਾਮਾ ਇੱਕ ਵੀਕ ਤੋਂ ਚੱਲਦਾ ਰਿਹਾ ਭਾਵੇਂ ਹਲੇ ਵੀ ਅਖਬਾਰ ਕਹਿ ਰਿਹਾ ਵੀ ਉਹ ਜੰਗ ਸੁਲਗ ਰਹੀ ਆ ਪਰ ਮੁਲਾਇਮ ਸਿੰਘ ਯਾਦਵ ਨੇ ਸਿੱਧਾ ਇੱਕ ਪੰਜਾਬੀ ਚ ਕਹਿਤਾ ਜੀ ਵੀ ਇਹਦੇ ਮੰਤਰੀ ਮੰਤਰਾਲੇ ਵਾਪਸ ਕਰੋ ਤਾਂ ਅਖਿਲੇਸ਼ ਨੂੰ ਵਾਪਸ ਕਰਨੇ ਪਏ ਸੰਬੰਧੀ ਦੋ ਹੋਰ ਵੱਧ ਮੰਤਰਾਲੇ ਉਹਨੂੰ ਦੇਣੇ ਪਏ ਤੇ ਉਹ ਨਾਲ ਉਹਨੂੰ ਕਿਹਾ ਵੀ ਸੰਗਠਨ ਦਾ ਕੰਮ ਦੇਖ ਤੇ ਉਹਦਾ ਮੈਂ ਜ਼ਰੂਰ ਦੇਖੂਗਾ ਜੀ ਤਾਂ ਜਦੋਂ ਵੀ ਬਿਆਨ ਆਉਂਦਾ ਸੀ ਪਬਲਿਕਲੀ ਤਾਂ ਇੱਕੋ ਹੀ ਆਉਂਦਾ ਸੀ ਵੀ ਨੇਤਾ ਜੀ ਕਰ ਰਹੇ ਆ ਨੇਤਾ ਜੀ ਦੇਖ ਰਹੇ ਆ ਜੋ ਨੇਤਾ ਜੀ ਕਹੇਗੇ ਕਿਸੇ ਕੀ ਤਾਕਤ ਨਹੀਂ ਉਸ ਕੋ ਟਾਲ ਦੇਗੇ ਸੋ ਇਹੋ ਜਿਹਾ ਪਾਰਟੀ ਦਾ ਸੰਗਠਨ ਵੀ ਇੱਕ ਉਦਾਹਰਣ ਦੇ ਤੌਰ ਆਧਾਰਨ ਹੋਣੀ ਚਾਹੀਦੀ ਹੈ
ਤੇ ਇਧਰ ਫਿਰ ਪੰਜਾਬ ਦੇ ਵਿਚ ਵੀ ਤਾਂ ਏਦਾਂ ਹੀ ਆ ਬਾਦਲ ਸਾਹਿਬ ਵੀ ਏਦਾਂ ਹੀ ਕਰ ਰਹੇ ਨੇ ਹੁਣ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਆ ਬਾਦਲ ਸਾਹਿਬ ਨੇ ਜੇ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਖਤਮ ਹੋ ਜਾਵੇਗੀ ਲੋਕਾਂ ਨੂੰ ਸਿਆਸੀ ਫੈਸਲਾ ਲੈਂਦਿਆਂ ਆਪਣੇ ਹਿੱਤਾਂ ਦਾ ਧਿਆਨ ਰੱਖਣ ਦੀ ਕੀਤੀ ਅਪੀਲ ਸੋ ਇਧਰ ਵੀ ਮਤਲਬ ਨੇਤਾ ਜੀ ਨੇ ਬਿਆਨ ਦੇ ਦਿੱਤਾ ਵੀ ਉਹਨਾਂ ਨੇ ਵੀ ਕੁਝ ਸੋਚ ਸਮਝ ਕੇ ਦਿੱਤਾ ਹੋਊਗਾ ਵੀ ਉਹਨਾਂ ਨੂੰ ਵੀ ਕੁਝ ਦਿਖਾਈ ਦਿੰਦਾ ਹੋਊਗਾ ਕਿ ਮਤਲਬ ਆਮ ਆਦਮੀ ਹੋ ਸਕਦਾ ਵੀ ਚੋਣਾਂ ਤੋਂ ਪਹਿਲਾਂ ਮਤਲਬ ਉਹਨਾਂ ਨੇ ਇਹ ਬਿਆਨ ਦਿੱਤਾ ਕਿਉਂ ਜਿਦਾਂ ਫਿਲਮ ਨੀ ਆਈ ਜੀ ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ
ਜਦੋਂ ਕੋਈ ਤੀਰ ਛੱਡਿਆ ਹੋਵੇ ਨਾ ਜੀ ਜੇ ਹੁਣ ਮੈਂ ਕੋਈ ਇਧਰੋਂ ਹਥਿਆਰ ਛੱਡਿਆ ਕੋਈ ਤੀਰ ਛੱਡਿਆ ਮੈਨੂੰ ਪਤਾ ਵੀ ਉਹ ਜਾ ਕੇ ਕੀ ਹੰਗਾਮਾ ਮਚਾਉਣ ਵਾਲਾ ਜਾਂ ਤੀਰ ਜਾ ਕੇ ਕੀ ਫਰਕ ਕਰੂਗਾ ਤਾਂ ਉਹ ਚੀਜ਼ ਆ ਜੀ ਬਾਦਲ ਸਾਹਿਬ ਹੋਰਾਂ ਨੇ ਆਪਣੀ ਜਿਹੜੇ ਸਾਰੀ ਇਸਤੀਮ ਨੇ ਆਪਦੇ ਸਾਰੇ ਤੀਰ ਚਲਾ ਲਏ ਆ ਤੇ ਉਹਨਾਂ ਨੇ ਪਾਰਟੀ ਨੂੰ ਖੇਰੂ ਖੇਰੂ ਕਰਨ ਦੀ ਜਿਹੜੀ ਆਪਦੀ ਪੂਰੀ ਕੋਸ਼ਿਸ਼ ਜਾਰੀ ਰੱਖੀ ਹੋਈ ਆ ਤੇ ਉਹਦੇ ਉਹ ਨਤੀਜਿਆਂ ਬਾਰੇ ਦੱਸ ਰਹੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨਾਲ ਜਿਹੜਾ ਝਾੜੂ ਦਾ ਤੀਲਾ ਤੀਲਾ ਹੋ ਜਾਣਾ ਦੇਖੋ ਇਹ ਚ ਕੋਈ ਦੋ ਰਾਇ ਨੀ ਹੈਗੀ ਮੈਂ ਇਸ ਚੀਜ਼ ਤੋਂ ਮੁਨਕਰ ਨੀ ਹੈ ਮੈਂ ਅਕਸਰ ਇਹ ਗੱਲ ਕਹਿਣਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਜਾਂ ਕੋਈ ਵੀ ਹੋਰ ਪਾਰਟੀ ਆ ਉਹ ਜਦੋਂ ਆਪਦੇ ਵਿਰੋਧੀਆਂ ਨੂੰ ਕਮਜ਼ੋਰ ਤੇ ਉਹਨਾਂ ਨੂੰ ਇੱਕ ਮਜ਼ਾਕ ਤੱਕ ਸੀਮਿਤ ਕਰਕੇ ਰੱਖ ਲੈਂਦੀ ਆ ਤਾਂ ਉਹਦੇ ਚ ਕੁਛ ਵੀ ਹੋ ਸਕਦਾ ਉਹਨੂੰ ਮਜ਼ਾਕ ਦਾ ਪਾਤਰ ਤੱਕ ਬਣਾ ਕੇ ਰੱਖਿਆ ਹੋਇਆ ਹੁਣ ਤੱਕ ਇਹਨਾਂ ਨੇ ਸੋ ਇਹ ਕਿਤੇ ਨਾ ਕਿਤੇ ਇਹਨਾਂ ਦੇ ਅਗੇਂਸਟ ਜਾ ਰਹੀ ਹੈ ਨੈਗੇਟਿਵ ਜਾ ਰਹੀ ਹੈ ਜੇ ਅੱਜ ਆਮ ਆਦਮੀ ਪਾਰਟੀ ਦੇ ਵਿਚ ਪੰਜਾਬ ਚ ਕਿੰਤੂ ਪਰੰਤੂ ਉੱਠ ਰਹੇ ਆ ਕਿਤੇ ਫੂਲਕੇ ਦੀ ਨਾਰਾਜ਼ ਆਉਂਦੀਆਂ ਗੱਲਾਂ ਆਉਂਦੀਆਂ ਕਿਤੇ ਭਗਵੰਤ ਮਾਨ ਦੀਆਂ ਆਉਂਦੀਆਂ ਚਾਹੇ ਛੋਟੇਪੁਰ ਨੂੰ ਵੱਖਰਾ ਆਉਣਾ ਇਹ ਸਾਰੀਆਂ ਗੱਲਾਂ ਦੇ ਪਿੱਛੇ ਵਿਰੋਧੀਆਂ ਬੰਨਿਓ ਚਲਾਏ ਗਏ ਤੀਰ ਆ ਇਹ ਗੱਲ ਮੰਨਣੀ ਪਊਗੀ ਉਹਨਾਂ ਨੂੰ ਕਮਜ਼ੋਰ ਸਮਝਣ ਦਾ ਇਹ ਨਤੀਜਾ ਤੇ ਨਹੀਂ ਜਿਹੜੇ ਢੰਗ ਨਾਲ ਆਮ ਆਦਮੀ ਪਾਰਟੀ ਦੀ ਵਿਰੋਧਤਾ ਨਹੀਂ ਸੀ ਜਿਹੜੇ ਢੰਗ ਨਾਲ ਤੇਜ਼ੀ ਨਾਲ ਉਭਰ ਕੇ ਆ ਰਹੀ ਸੀ ਉਹਦੇ ਚ ਫਰਕ ਆਇਆ ਗੱਲ ਦੇ ਵਿਚ ਕਿਤੇ ਨਾ ਕਿਤੇ ਥੋੜਾ ਜਿਹਾ ਲੋਕਾਂ ਦੇ ਮਨਾਂ ਚ ਸ਼ੰਕੇ ਕ੍ਰੀਏਟ ਹੋ ਗਏ ਸ਼ੰਕਾ ਪੈਦਾ ਕਰਨਾ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੇ ਤੁਸੀਂ ਕਿਸੇ ਦੇ ਮਨ ਚ ਇੱਕ ਵਾਰੀ ਸ਼ੰਕੇ ਦਾ ਬੀਜ ਬੋਝਤਾ ਨਾ ਕਿਸੇ ਕਿਸਮ ਦਾ ਤੇ ਉਹ ਬੀਜ ਜਾਂਦਾ ਜਾਂਦਾ ਕਿਤੇ ਨਾ ਕਿਤੇ ਬਹੁਤ ਨੁਕਸਾਨ ਕਰਕੇ ਜਾਂਦਾ
ਮਿੰਟੂ ਜੀ
ਸੋ ਇਹੀ ਕੁਛ ਹੋ ਰਿਹਾ
ਮੈਂ ਗੱਲਬਾਤ ਕਰ ਰਿਹਾ ਸੀ ਪਰਸੋਂ ਹੀ ਜਸਵਿੰਦਰ ਸਿੰਘ ਬਿੱਟਾ ਹੋਣਾ ਨਾਲ ਮੁਕਤਸਰ ਤੋਂ ਤੇ ਉਹਨਾਂ ਨੇ ਵੀ ਮਤਲਬ ਕਾਫੀ ਕ੍ਰਿਟੀਕਲ ਸੀਗੇ ਕਹਿੰਦੇ ਕਿ ਹੁਣ ਜਿਦਾਂ ਛੋਟੇ ਭਰ ਹੈ ਉਹਨਾਂ ਨੂੰ ਗੱਡੀ ਵੀ ਦੇ ਦਿੱਤੀ ਪੀ ਟੀ ਸੀ ਤੇ ਵੀ ਉਹਨਾਂ ਦੀ ਕਾਫੀ ਕਵਰੇਜ ਹੋ ਰਹੀ ਆ ਥਾਪੜਾ ਦੇ ਦਿੱਤਾ ਵੀ ਚੱਕ ਦੇ ਫੱਟੇ ਸੋ ਇਹ ਤੋਂ ਸੁਭਾਵਿਕ ਹੀ ਆ ਕਿ ਉਹ ਸ਼ਾਇਦ ਪਹਿਲਾਂ ਵੀ ਮਤਲਬ ਇਸੇ ਲਹਿਜੇ ਦੇ ਨਾਲ ਉਹਨਾਂ ਨੇ ਹੁਣ ਕਈ ਅਕਾਲੀ ਜਿਹੜੇ ਸਪੋਰਟਰ ਸਨ ਜਾਂ ਐਕਸ ਐਮ ਐਲ ਏ ਐਮ ਪੀ ਜਾਂ ਵਰਕਰ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿਚ ਲੈ ਆਂਦਾ ਸੀ ਤੇ ਹੁਣ ਤੁਹਾਨੂੰ ਨੀ ਲੱਗਦਾ ਕਿ ਸ਼ੁਰੂ ਤੋਂ ਹੀ ਇਹ ਸੋਚੀ ਸਮਝੀ ਇੱਕ ਚਾਲ ਸੀ
ਦੇਖੋ ਅਸੀਂ ਰੋਜ਼ ਕਹਿ ਦਿੰਦੇ ਹਾਂ ਵੀ ਫਲਾਨਾ ਬੰਦਾ ਫਲਾਨੇ ਥਾਂ ਤੇ ਇੰਸਟਾਲ ਕਰਤਾ ਇਹ ਅਸੀਂ ਸ਼ਬਦਾਵਲੀ ਆਮ ਵਰਤਦੇ ਹਾਂ ਜਾਂ ਆਮ ਅਸੀਂ ਸ਼ੱਕ ਦੀ ਨਿਗਾਹ ਨਾਲ ਦੇਖਦੇ ਵੀ ਹਾਂ ਚਾਹੇ ਹੁਣ ਉਹ ਨਵਜੋਤ ਸਿੱਧੂ ਨੂੰ ਕਹਿ ਰਹੇ ਹਾਂ ਵੀ ਉਹ ਆਰ ਐਸ ਐਸ ਤੇ ਬੀਜੇਪੀ ਦਾ ਆਪਦਾ ਰੋਲ ਅਦਾ ਕਰਨ ਲਈ ਉਹਨੂੰ ਜਿਹੜਾ ਪਾਰਟੀ ਚੋਂ ਬਾਹਰ ਕੀਤਾ ਗਿਆ ਵੀ ਤੂੰ ਇਹ ਤੇਰੀ ਡਿਊਟੀ ਇਹ ਆ ਵੀ ਤੂੰ ਇਹ ਕਰਕੇ ਦੇ ਦੇ ਅਗੇਂਸਟ ਤੈਨੂੰ ਕੀ ਮਿਲੂਗਾ ਇਹਦੀਆਂ ਚੀਜ਼ਾਂ ਹੁੰਦੀਆਂ ਪਰ ਇੱਕ ਚੀਜ਼ ਸਾਨੂੰ ਮੰਨਣੀ ਪੈਣੀ ਆ ਕਈ ਵਾਰੀ ਨਾ ਜਦੋਂ ਬੰਦਾ ਇਕੱਲਾ ਬੈਠਾ ਸਮੀਖਿਆ ਕਰਦਾ ਨਾ ਆਪਦੀ ਉਦੋਂ ਇੱਕ ਚੀਜ਼ ਜ਼ਰੂਰ ਇਹ ਚੀਜ਼ ਦੇ ਉੱਤੇ ਵਿਚਾਰਦਾ ਹੋਣਾ ਵੀ ਮੈਨੂੰ ਮੇਰੇ ਤੋਂ ਬਾਅਦ ਕਿਵੇਂ ਯਾਦ ਕੀਤਾ ਜਾਊਗਾ ਕਿਸ ਢੰਗ ਦਾ ਇਕੱਲਾ ਪੈਸਾ ਕਈ ਵਾਰੀ ਪੈਸਾ ਮਹੱਤਵਹੀਣ ਹੋ ਜਾਂਦਾ ਬਹੁਤ ਸਾਰੇ ਥਾਵਾਂ ਤੇ ਜਾ ਕੇ ਤੇ ਉੱਥੇ ਰੁਤਬਾ ਵੱਡੀ ਚੀਜ਼ ਹੋ ਜਾਂਦੀ ਹੈ ਗੱਲ ਸੋ ਜੇ ਹੁਣ ਮੰਨ ਲਈਏ ਨਵਜੋਤ ਸਿੱਧੂ ਦੀ ਲਈਏ ਗੱਲ ਵੀ ਨਵਜੋਤ ਸਿੱਧੂ ਨੂੰ ਆਰ ਐਸ ਐਸ ਨੇ ਜਾਂ ਬੀਜੇਪੀ ਨੇ ਇੰਸਟਾਲ ਕੀਤਾ ਵੀ ਤੇਰੀ ਆਹ ਡਿਊਟੀ ਆ ਭਾਈ ਐਤਕੀ ਦੀਆਂ ਚੋਣਾਂ ਚ ਤੂੰ ਚੌਥਾ ਫਰੰਟ ਬਣਾ ਕੇ ਏਦਾਂ ਕਰਕੇ ਸਾਡੀ ਪਾਰਟੀ ਨੂੰ ਜਿੱਤ ਦੇਣੀ ਪਹਿਲੀ ਗੱਲ ਇਹ ਚੀਜ਼ ਬੀਜੇਪੀ ਸੋਚ ਸਕਦੀ ਹੈ ਅਕਾਲੀ ਦਲ ਸੋਚ ਸਕਦਾ ਕੀ ਆਮ ਜਨਤਾ ਉਹਨਾਂ ਦੀ ਸੋਚ ਮੁਤਾਬਕ ਢਲ ਸਕਦੀ ਆ ਅਖੀਰ ਗੇਂਦ ਤਾਂ ਦੂਜੇ ਦੇ ਬੱਸ ਚ ਹੀ ਆ ਨਾ ਹੋ ਸਕਦਾ ਵੀ ਉਹ ਬੈਕਫਾਇਰ ਵੀ ਕਰ ਜੇ ਸਾਰੀ ਗੱਲ ਜੇ ਬੈਕਫਾਇਰ ਕਰ ਗਈ ਤਾਂ ਦੂਰਾ ਨੁਕਸਾਨ ਨੀ ਹੋਊਗਾ ਸਿੰਗਲ ਨਾਲ ਉਹ ਡਬਲ ਨੁਕਸਾਨ ਹੋ ਰਿਹਾ ਦੂਜੀ ਗੱਲ ਇਹ ਵੀ ਨਵਜੋਤ ਸਿੱਧੂ ਜੇ ਆਪਣੀ ਆਪਣੀ ਜ਼ਿੰਦਗੀ ਦੇ ਵਿਚ ਜਿੰਨੇ ਕੰਮ ਕਾਰਜ ਕਰਦਾ ਤਾਂ ਜੇ ਉਹ ਆਪਦੀ ਸਮੀਖਿਆ ਕਰਦਾ ਤਾਂ ਉਹ ਚਾਹੂਗਾ ਵੀ ਉਹਨੂੰ ਇਹੋ ਜਿਹੇ ਢੰਗ ਨਾਲ ਯਾਦ ਕੀਤਾ ਜਾਵੇ ਉਸ ਤੋਂ ਬਾਅਦ ਅਸੀਂ ਜੇ ਜ਼ਿੰਦਗੀ ਚ ਕੁਛ ਵੀ ਕੰਮ ਕਰਦੇ ਹਾਂ ਤਾਂ ਸਾਡੀ ਇੱਕ ਸੋਚ ਤਾਂ ਹੁੰਦੀ ਆ ਨਾ ਵੀ ਅਸੀਂ ਸਾਨੂੰ ਕਿਹੋ ਜਿਹੇ ਰੂਪ ਚ ਯਾਦ ਕੀਤਾ ਜਾਵੇ ਲੋਕਾਂ ਵੱਲੋਂ ਸੋ ਇਹ ਵੀ ਇੱਕ ਮਸਲਾ ਮੈਨੂੰ ਨਹੀਂ ਲੱਗਦਾ ਵੀ ਐਡੀ ਵੀ ਕੋਈ ਗੱਲ ਹੁੰਦੀ ਹੋਊਗੀ ਜਿਹਦੇ ਚ ਲੋਕ ਇੰਨੀ ਕੁ ਜ਼ਮੀਰ ਵੇਚ ਕੇ ਤੇ ਮੂਰਖ ਛੋਟੇਪੁਰ ਹੁਣ ਤੱਕ ਮੰਨ ਲਓ ਵੀ ਆਮ ਆਦਮੀ ਪਾਰਟੀ ਨੂੰ ਮੂਰਖ ਬਣਾਈ ਗਿਆ ਹੋਵੇ ਤੇ ਉਹਦੇ ਚ ਦੂਜੇ ਵਾਰ ਵਾਰ ਕੇ ਉਹਨਾਂ ਨੂੰ ਇਹਨੂੰ ਕਮਜ਼ੋਰ ਕਰੀ ਗਿਆ ਹੋਵੇ
ਪਰ ਜੇ ਉਹ ਇਸ ਤਰ੍ਹਾਂ ਨਹੀਂ ਕਰ ਰਹੇ ਛੋਟੇਪੁਰ ਤਾਂ ਮੈਂ ਉਹਨਾਂ ਨੂੰ ਹੁਣ ਮੂਰਖ ਕਹਿੰਦਾ ਕਿ ਉਹਨਾਂ ਨੇ ਜੇ ਮਤਲਬ ਪਾਰਟੀ ਦੇ ਵਿਚ ਉਹਨਾਂ ਨੇ ਸੰਨਿਆਸ ਲਿਆ ਸੀ ਆਪ ਹੀ ਜੰਪ ਕਰ ਗਏ ਜਾਂ ਪਾਰਟੀ ਨੇ ਉਹਨੂੰ ਕੱਢਣਾ ਸੀ ਨਾ ਤੇ ਜੇ ਉਹ ਆਪਣੇ ਆਪ ਨੂੰ ਨਾ ਮਤਲਬ ਕਹਿੰਦੇ ਠੀਕ ਆ ਬਸ ਇੱਥੇ ਦੈਟਸ ਇਟ ਹੁਣ ਇੱਥੇ ਐਮ ਪੀ ਹੈ ਐਮ ਐਲ ਏ ਆ ਹੁਣ ਬੜੇ ਆਰਾਮ ਦੇ ਨਾਲ ਸੰਨਿਆਸ ਲੈ ਲੈਂਦੇ ਨੇ ਪੋਲੀਟਿਕਸ ਤੋਂ ਠੀਕ ਹੈ ਕਹਿੰਦੇ ਨੇ ਕਿ ਮੈਂ ਰਿਜ਼ਾਈਨ ਕਰਤਾ ਆਈ ਰਿਜ਼ਾਈਨਡ ਫਰੋਮ ਪੋਲੀਟਿਕਸ ਤੇ ਇਦਾਂ ਕਰਨਾ ਚਾਹੀਦਾ ਸੀਗਾ ਛੋਟੇਪੁਰ ਸਾਹਿਬ ਨੂੰ ਮੈਨੂੰ ਨਹੀਂ ਲੱਗਦਾ ਕੋਈ ਐਡੀ ਉਹਨਾਂ ਨੇ ਸੁਲਝੀ ਹੋਈ ਗੱਲ ਕੀਤੀ ਪਹਿਲਾਂ ਵੀ ਕਈ ਪਾਰਟੀਆਂ ਛੱਡੀਆਂ ਨੇ ਹੁਣ ਵੀ ਜੇ ਉਹਨਾਂ ਨੂੰ ਲੱਗਦਾ ਸੀ ਤੇ ਉਹ ਪਾਰਟੀ ਨਾਲ ਨੈਗੋਸ਼ੀਏਟ ਕਰਦੇ ਵੀ ਹਾਂ ਬਈ ਮੈਂ ਆਪ ਹੀ ਰਿਜ਼ਾਈਨ ਦੇ ਦਿੰਦਾ, ਮੈਂ ਸੰਨਿਆਸ ਲੈ ਲੈਣਾ ਪੋਲੀਟਿਕਸ ਤੋਂ। ਉਨ੍ਹਾਂ ਦੀ ਜ਼ਿਆਦਾ ਚੜ੍ਹਾਈ ਇਹਦੇ ਵਿਚ ਹੋਣੀ ਸੀ, ਹੁਣ ਜੋ ਦੁਰਗਤੀ ਹੋ ਰਹੀ ਆ, ਜਾਂ ਤੁਸੀਂ ਕਹਿੰਦੇ ਨਾ ਕੋਈ ਹਰ ਕੋਈ ਬੰਦਾ, ਮਤਲਬ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਹਦੇ ਵਿਚ ਇਹ ਆ ਕਿ ਹੁਣ ਉਹ ਤਾਂ ਸ਼ੋ ਹੋ ਰਹੇ ਨੇ ਵੀ ਉਹ ਇਹ ਕੰਮ ਜਾਣ ਕੇ ਕਰ ਰਹੇ ਨੇ। ਉਨ੍ਹਾਂ ਦੀ ਹੁਣ ਉਹ ਮਤ ਕਿੱਥੇ ਆ, ਉਨ੍ਹਾਂ ਨੂੰ ਕੋਈ ਸਲਾਹ ਦੇਣ ਵਾਲਾ, ਉਨ੍ਹਾਂ ਦਾ ਕੋਈ ਐਡਵਾਈਜ਼ਰ ਹੈ ਨਹੀਂ ਵੀ ਉਨ੍ਹਾਂ ਨੂੰ ਕਹੇ ਵੀ ਦੇਖੋ ਜੀ ਇਨ੍ਹਾਂ ਤੋਂ ਵੀ ਉੱਤੇ ਉੱਠ ਕੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿਚ ਸੈਂਕੜੇ ਹਜ਼ਾਰਾਂ ਸਾਲ ਤੁਹਾਡਾ ਨਾਮ ਚੱਲਣਾ ਹੈ ਵੀ ਤੁਸੀਂ ਆਹ ਕੁਛ ਕੀਤਾ ਸੀ, ਹਨਾ, ਤੁਸੀਂ ਕਿੱਦਾਂ ਨੂੰ ਆਓਗੇ, ਹੁਣ ਨੀ ਕੋਈ ਉਨ੍ਹਾਂ ਨੂੰ ਐਡਵਾਈਸ ਦੇਣ ਵਾਲਾ।
ਦੇਖੋ ਜੇ ਮਨਸਾ ਮਨਸਾ ਲਾਲਸਾ ਨਾ ਤੁਹਾਡੀ, ਮਨਸਾ ਕੁਰਸੀ ਆ ਤੁਹਾਡੀ, ਤਾਂ ਉਹ ਕੁਰਸੀ ਦੀ ਮਨਸਾ ਤੁਹਾਨੂੰ ਵਹਿਮ ਭਰਮ ਚ ਪਾ ਲੈਂਦੀ ਆ ਵੀ ਜਿਹੜੇ ਰੈਲੀਆਂ ਚ ਇਕੱਠ ਜਾਂ ਏਡਾ ਕੁਛ ਹੁੰਦਾ ਸੀ ਉਹ ਤੁਹਾਡੇ ਮੂੰਹ ਨੂੰ ਹੀ ਹੁੰਦਾ ਸੀ, ਤੇ ਇਸ ਲਈ ਤੁਸੀਂ ਕੋਸ਼ਿਸ਼ ਕਰੋ, ਜਨਤਾ ਤੁਹਾਨੂੰ ਤਿਆਰ ਆ, ਜਨਤਾ ਵੀ ਨੀ ਨਾ ਟਿਕਣ ਦਿੰਦੀ ਵੀ ਤੁਸੀਂ ਆਓ ਤੁਰੋ ਅਸੀਂ ਤੁਹਾਡੇ ਨਾਲ ਆ, ਤਾਂ ਉਨ੍ਹਾਂ ਨੇ ਇਹ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਹੜਾ ਤੁਸੀਂ ਜਿਵੇਂ ਕਿਹਾ ਵੀ ਜਦੋਂ ਉਨ੍ਹਾਂ ਨੇ ਆਮ ਆਦਮੀ, ਜੇ ਉਹ ਪੂਰੇ ਕਲੀਅਰ ਸੀ, ਜੇ ਬਲੈਕ ਐਂਡ ਵਾਈਟ ਸੀ ਉਨ੍ਹਾਂ ਦੀ ਸਾਰੀਆਂ ਗੱਲਾਂ, ਪਹਿਲੀ ਗੱਲ ਤਾਂ ਇਹ ਨੌਬਤੀ ਨੀ ਆਉਂਦੀ ਸੀਗੀ, ਫਿਰ ਵੀ ਨਾ ਉਹਨੂੰ ਪਾਰਟੀ ਚੋਂ ਕੱਢਣ ਦੀ ਗੱਲ ਆਉਣੀ ਸੀ, ਚੱਲ ਮੰਨ ਸਕਦੇ ਹਾਂ ਵੀ ਕਿਤੇ ਕੋਈ ਸ਼ੰਕੇ ਪੈਦਾ ਹੋ ਜਾਂਦੇ ਆ ਘਰ ਚ ਪਰਿਵਾਰ ਚ ਵੀ ਹੋ ਜਾਂਦੇ ਆ ਹੋਰ ਵੀ, ਤਾਂ ਉਹ ਸ਼ੰਕੇ ਜੇ ਪੈਦਾ ਹੋ ਗਏ ਸੀ ਤਾਂ ਉਹ ਸ਼ੰਕਿਆਂ ਨੂੰ ਦੂਰ ਇਸ ਢੰਗ ਨਾਲ ਕੀਤਾ ਜਾਣਾ ਚਾਹੀਦਾ ਸੀ ਵੀ ਲਓ ਜੀ ਮੈਂ ਇੱਕ ਮਹੀਨੇ ਦੇ ਨਾ ਚੁੱਪੋ ਵਾਸਤੇ ਜਾਣਾ, ਤੁਸੀਂ ਮੇਰੀ ਅੰਦਰੋਂ ਸਾਰੀ ਪੜਤਾਲ ਕਰੋ, ਮੇਰੇ ਤੋਂ ਜਿਹੜੀ ਮਰਜ਼ੀ ਪੁੱਛੋ ਮੈਂ ਤੁਹਾਨੂੰ ਦੱਸਦਾ, ਜੇ ਮੈਂ ਸਹੀ ਪਾਇਆ ਗਿਆ ਤਾਂ ਮੈਨੂੰ ਰੁਤਬਾ ਮੇਰਾ ਵਾਪਸ ਕਰਿਓ, ਨਹੀਂ ਪਾਇਆ ਗਿਆ ਤਾਂ ਫਿਰ ਮੈਂ ਚੁੱਪ ਕਰਕੇ ਆਪਦਾ ਬੈਠਾ, ਮੈਨੂੰ ਮੈਂ ਆਪਦੀ ਵਕਤ ਤੇ ਛੱਡਦਾ। ਪਰ ਏਡਾ ਵੱਡਾ ਤਾਂ ਨਾ ਇੱਕ ਕੋਈ ਰਿਸ਼ੀ ਬੰਦਾ ਜਾਂ ਜਿਹਨੂੰ ਕਹਿ ਸਕਦੇ ਨਾ ਜਿਵੇਂ ਕੋਈ ਬਹੁਤ ਹੀ ਪਹੁੰਚਿਆ ਹੋਇਆ ਬੰਦਾ ਹੀ ਇਹੋ ਜਿਹਾ ਸਟੈਪ ਪੱਟ ਸਕਦਾ, ਜਿਹੜੇ ਲੀਡਰ ਆ ਨਾ ਉਹ ਤਾਂ ਸਾਰੇ ਦੁਨੀਆਂਦਾਰੀ ਦੇ ਵਿਚ ਲਿਪਤ ਲੋਕ ਆ, ਉਹ ਇੰਨੀ ਪਹੁੰਚ ਵਾਲੇ ਨੀ, ਉਹ ਇੰਨੀ ਪਹੁੰਚ ਵਾਲਾ ਤਾਂ ਇਕੱਲਾ ਅਬਦੁਲ ਕਲਾਮ ਆਇਆ ਸੀ ਜਿਹਨੇ ਦੇਖ ਲੋ ਕੋਈ ਪਰਵਾਹ ਹੀ ਨੀ ਮੰਨੀ ਕਿਸੇ ਸਿਆਸਤ ਦੀ ਜਾਂ ਹੋਰ ਜਿਵੇਂ ਜੀਵਨ ਜਿਉਂਦਾ।
ਡਾਕਟਰ ਮਨਮੋਹਨ ਸਿੰਘ ਦਾ ਵੀ ਮਤਲਬ ਬਹੁਤ ਵਧੀਆ ਕਿਰਦਾਰ,
ਬਿਲਕੁਲ ਜੀ ਉਹਨਾਂ ਦਾ ਵੀ ਬਣਦਾ ਕਰਨਾ।
ਤੇ ਭਗਵੰਤ ਚੁੱਪ ਦੀ ਗੱਲ ਤੁਸੀਂ ਕੀਤੀ ਆ, ਉਧਰ ਭਗਵੰਤ ਮਾਨ ਚੁੱਪ ਹੈ, ਇਹ ਤੋਂ ਕਈਆਂ ਦੀ ਚੁੱਪ ਟੁੱਟਦੀ ਜਾ ਰਹੀ ਆ ਉਹਦੀ ਚੁੱਪ ਨੂੰ ਦੇਖ ਕੇ। ਭਗਵੰਤ ਮਾਨ ਕਹਿੰਦੇ ਹੁਣ ਰਾਜਸਥਾਨ ਦੇ ਵਿਚ ਆ, ਤੇ ਮੈਨੂੰ ਇਹ ਦੱਸੋਗੇ ਰਾਜਸਥਾਨ ਦੇ ਵਿਚ ਕੀ ਕਰ ਰਹੇ ਨੇ ਭਗਵੰਤ ਮਾਨ ਹੁਣੀ?
ਦੇਖੋ ਆਪਾਂ ਕਲੀਨ ਚਿੱਟ ਤਾਂ ਨਹੀਂ ਦੇ ਸਕਦੇ ਭਗਵੰਤ ਮਾਨ ਦੇ ਮਸਲੇ ਚ, ਨਾ ਪਾਰਟੀ ਨੂੰ ਨਾ ਭਗਵੰਤ ਮਾਨ ਨੂੰ, ਵੀ ਉਹ ਸਭ ਕੁਛ ਸਹੀ ਆ ਜੇ ਆਪਾਂ ਕਹੀਏ ਵੀ ਉਹ ਸਭ ਕੁਛ ਸਹੀ ਆ ਤੇ ਛੁੱਟੀਆਂ ਤੇ ਗਏ ਆ ਤਾਂ ਨਹੀਂ, ਇਹ ਗੱਲ ਨਹੀਂ ਹੈ। ਜੇ ਇਹ ਗੱਲ ਹੁੰਦੀ ਤਾਂ ਜਦੋਂ ਆਸਟ੍ਰੇਲੀਆ ਟੂਰ ਤੇ ਆਏ ਸੀ ਨਾ ਉਦੋਂ ਪਹਿਲਾਂ ਉਨ੍ਹਾਂ ਨੇ ਫੇਸਬੁੱਕ ਤੇ ਲਿਖਤਾ ਸੀ ਵੀ ਦੋਸਤੋ ਮੈਂ ਇੰਨੇ ਦਿਨਾਂ ਲਈ ਆਪਦੀ ਕਮਾਈ ਕਰਨ ਜਾ ਰਿਹਾ ਕਿਉਂਕਿ ਮੇਰਾ ਵੀ ਘਰ ਪਰਿਵਾਰ ਆ ਮੈਂ ਪਾਲਣਾ ਤੇ ਮੈਨੂੰ ਰੋਜੀ ਰੋਟੀ ਲੋੜ ਆ, ਮੈਂ 15-20 ਦਿਨਾਂ ਦੇ ਆਸਟ੍ਰੇਲੀਆ ਟੂਰ ਤੇ ਚੱਲਿਆ ਆਪਦੇ ਪ੍ਰੋਫੈਸ਼ਨਲ ਟੂਰ ਤੇ ਚੱਲਿਆ, ਸੋ ਉਦੋਂ ਬਾਅਦ ਆ ਕੇ ਮੈਂ ਨਾਰਮਲ ਆ ਜਾਊਂਗਾ। ਜੇ ਹੁਣ ਸਭ ਕੁਝ ਸਹੀ ਹੁੰਦਾ ਤਾਂ ਭਗਵੰਤ ਮਾਨ ਇਹ ਲਿਖ ਸਕਦੇ ਸੀ ਵੀ ਦੋਸਤੋ ਬਹੁਤ ਸਾਰੀਆਂ ਰੈਲੀਆਂ ਸੀ ਤੇ ਇਹਨਾਂ ਰੈਲੀਆਂ ਦੇ ਉੱਤੋਂ ਮੈਂ ਜਿਹੜਾ ਥੋੜਾ ਜਿਹਾ ਟਾਈਡ ਹੋ ਗਿਆ ਸੀ ਤੇ ਮੈਂ 2-4 ਦਿਨ ਥੋੜੇ ਜਿਹੇ ਆਰਾਮ ਕਰਨਾ ਚਾਹੁੰਦਾ, ਉਦੋਂ ਬਾਅਦ ਮੈਂ ਫੇਰ ਵਾਪਸ।
ਉਹਨੇ ਐਡਵਾਂਸ ਵਾਰਨਿੰਗ ਦਿੱਤੀ ਪਰ ਕੱਲ ਉਹਨਾਂ ਨੇ ਇੱਕ ਵੀਡੀਓ ਜ਼ਰੂਰ ਪਾਇਆ ਸੀ ਕੱਲ ਉਹਨਾਂ ਨੇ ਵੀ ਮੈਂ
ਕਿ ਉਹ ਕੱਲ ਤਾਂ ਪਾਇਆ ਨਾ, ਉਹ ਲੋਕਾਂ ਦਾ ਪ੍ਰੈਸ਼ਰ ਬਣਿਆ, ਲੋਕਾਂ ਦਾ ਪ੍ਰੈਸ਼ਰ ਬਣਨ ਤੋਂ ਬਾਅਦ ਉਹ ਪਾਉਣਾ ਪਿਆ।
ਇਹੀ ਪ੍ਰੈਸ਼ਰ ਫੂਲਕਾ ਸਾਹਿਬ ਤੇ ਵੀ ਬਣਿਆ ਸੀ ਉਹਨਾਂ ਦੀ ਗੈਰ ਹਾਜ਼ਰੀ ਤੇ, ਤੇ ਮੈਨੂੰ ਲੱਗਦਾ ਕਿ ਪ੍ਰੈਸ਼ਰ ਦੂਰ ਕਰਨ ਦੇ ਲਈ ਫੂਲਕਾ ਸਾਹਿਬ ਨੂੰ ਲਿਆਂਦਾ ਗਿਆ ਤੇ ਉਹਦਾ ਪ੍ਰੈਸ਼ਰ ਭਗਵੰਤ ਮਾਨ ਤੇ ਪਹੁੰਚ ਗਿਆ ਫਿਰ ਮੈਨੂੰ ਲੱਗਦਾ, ਹਨਾ
ਜੀ ਜੀ ਜੀ। ਸੋ ਕਿਤੇ ਨਾ ਕਿਤੇ ਚੀਜ਼ਾਂ ਚ ਇਹੀ ਗੱਲ ਆਉਂਦੀ ਆ ਵੀ ਦਾਲ ਦੇ ਵਿਚ ਥੋੜਾ ਬਹੁਤ ਕਾਲਾ ਤਾਂ ਹੈਗਾ, ਕੋਈ ਨਾ ਕੋਈ ਤਾਂ ਗੜਬੜ ਹੈ, ਨਾਰਾਜ਼ਗੀ ਹੈਗੀ ਹੈ ਕਿਤੇ, ਪਰ ਇਹ ਚੁੱਪ ਨਾਲ ਦੂਰ ਕਰ ਲੈਣ ਤਾਂ ਜ਼ਿਆਦਾ ਵਧੀਆ।
ਮਿੰਟੂ ਜੀ, ਪਰ ਦੇਖਣ ਦੇ ਵਿਚ ਆ ਰਿਹਾ ਹੈ ਕਿ ਜੇ ਹੁਣ ਆਪਾਂ ਲੀਡਰਾਂ ਦੀ ਗੱਲ ਕਰੀਏ ਪੰਜਾਬ ਦੇ, ਇੰਡੀਪੈਂਡੈਂਟ ਹੋ ਕੇ ਬਾਹਰੋਂ ਆਪਾਂ ਚਲੋ ਆਸਟ੍ਰੇਲੀਆ ਦੇ ਕਹਿ ਲਓ ਕੋਈ ਉੱਚੀ ਪਹਾੜੀ ਤੋਂ ਬੈਠ ਕੇ ਦੇਖੀਏ, ਤਾਂ ਮੈਨੂੰ ਇਸ ਵੇਲੇ ਇਉਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੋਲ ਜਿਹੜੇ ਲੀਡਰ ਨੇ ਉਹ ਜ਼ਿਆਦਾ ਟਰੱਸਟਵਰਦੀ ਨੇ ਇਸ ਵੇਲੇ ਬਾਕੀਆਂ ਨਾਲੋਂ, ਕਿਉਂਕਿ ਹੁਣ ਕਾਂਗਰਸ ਦਾ ਕੋਈ ਤਾਂ ਕੋਈ ਲੀਡਰ ਦਿਖਾਈ ਨਹੀਂ ਦੇ ਰਿਹਾ ਹੁਣ, ਉੱਥੇ ਇਉਂ ਲੱਗ ਰਿਹਾ ਕਾਂਗਰਸ ਦੀ ਇਮੇਜ ਜਿਹੜੀ ਨਾ ਫਿਲਹਾਲ ਜਿਹੜਾ ਆਮ ਬੰਦੇ ਨੂੰ ਇਉਂ ਲੱਗ ਰਹੀ ਆ ਵੀ ਬਸ ਪਾਰਟ ਜਿੰਨੇ ਬੰਦੇ ਨੇ ਉਨੇ ਇਹਨਾਂ ਦੇ ਲੀਡਰ ਨੇ, ਕੈਪਟਨ ਸਾਹਿਬ ਆਪਣੀ ਡਮਡਮਾ ਬਜਾ ਰਹੇ ਨੇ, ਬਾਜਵਾ ਹੋਣੀ ਆਪਣਾ ਧੜਾ ਬਜਾ ਰਹੇ, ਚੰਨੀ ਆਪਣਾ ਬਰਾ ਰਿਹਾ, ਹੰਸ ਰਾਜ ਹੋਣੀ ਆਪਣੇ ਮਤਲਬ ਖਿੱਚੋ ਤਾਨ ਚ ਲੱਗੇ ਹੋਏ ਨੇ, ਤੇ ਦੂਜੇ ਪਾਸੇ ਜਿਹੜਾ ਬਾਦਲ ਸਾਹਿਬ ਹੈ ਉਹ ਪਤਾ ਹੀ ਆ ਵੀ ਸਿਰਫ ਬਾਦਲ ਹੀ ਆ, ਹੋਰ ਕੋਈ ਉਹਨਾਂ ਦਾ ਕੋਈ ਸੈਕੰਡ ਟੀਅਰ ਦਾ ਕੋਈ ਲੀਡਰ ਹੀ ਨਹੀਂ ਹੈਗਾ ਜੇ ਦੇਖਿਆ ਜਾਵੇ। ਬਿਆਨ ਕਿਹਦੇ ਆ ਰਹੇ ਨੇ? ਸੁਖਬੀਰ ਬਾਦਲ ਦਾ ਕੋਈ ਬਿਆਨ ਨਹੀਂ ਆ ਰਿਹਾ, ਹਰਸਿਮਰਤ ਦਾ ਇੱਕ ਬਿਆਨ ਆਇਆ ਉਹ ਤੇ ਵੀ ਆਪਾਂ ਗੱਲ ਕਰਾਂਗੇ, ਠੀਕ ਹੈ, ਵੱਡੇ ਬਾਦਲ ਸਾਹਿਬ ਦਾ ਇੱਕ ਬਿਆਨ ਆਉਂਦਾ ਨੇ, ਤੇ ਮਜੀਠੀਆ ਸਾਹਿਬ ਬਿਲਕੁਲ ਚੁੱਪ ਨੇ। ਸੋ ਉਨ੍ਹਾਂ ਦੇ ਦੂਜੇ ਤੀਜੇ ਚੌਥੇ ਦਰਜੇ ਵਾਲਾ ਕੋਈ ਵੀ ਲੀਡਰ ਨਹੀਂ ਆ ਰਿਹਾ। ਹੁਣ ਵਿਰਸਾ ਸਿੰਘ ਬਲਟੋ ਹੋਣੀ ਆ ਉਹ ਹਮੇਸ਼ਾ ਕੰਟਰੋਵਰਸੀਆਂ ਚ ਫਸੇ ਰਹਿੰਦੇ ਨੇ। ਸੋ ਜੇ ਦੇਖਿਆ ਜਾਵੇ ਤਾਂ ਅਕਾਲੀ ਦਲ ਦਾ ਇੱਕੋ ਹੀ ਲੀਡਰ ਦਿਖਾਈ ਦੇ ਰਿਹਾ, ਉਧਰ ਕਾਂਗਰਸ ਦਾ ਹਰ ਕੋਈ ਲੀਡਰ ਦਿਖਾਈ ਦੇ ਰਿਹਾ, ਉਨ੍ਹਾਂ ਦੇ ਕੋਈ ਟਰੱਸਟ ਆਮ ਆਦਮੀ ਪਾਰਟੀ ਦੇ ਜਿੱਦਾਂ ਦੇਖਦੇ ਆ ਜਿੱਦਾਂ ਖ਼ਬਰਾਂ ਦੇ ਵਿਚ, ਮੈਨੂੰ ਲੱਗਦਾ ਇਹ ਵੀ ਇਕ ਮੈਨੇਜ ਕੀਤਾ ਜਾ ਰਿਹਾ ਕਿ ਉਨ੍ਹਾਂ ਦੇ ਫੂਲਕਾ ਸਾਹਿਬ ਨੂੰ ਵੀ ਲੀਡਰ ਦੇਖਿਆ ਜਾ ਰਿਹਾ, ਕੇਜਰੀਵਾਲ ਨੂੰ ਵੀ ਲੀਡਰ ਦੇਖਿਆ ਜਾ ਰਿਹਾ, ਭਗਵੰਤ ਮਾਨ ਆਪਣੇ ਤੈਅ ਕਰ ਰਿਹਾ, ਖਹਿਰਾ ਸਾਹਿਬ ਆਪਣੇ ਤੈਅ ਕਰ ਰਹੇ ਨੇ, ਸੋ ਘੁੱਗੀ ਆਪਣੇ ਤੈਅ ਕਰ ਰਿਹਾ, ਸੋ ਉਨ੍ਹਾਂ ਦੇ 5 ਟਰੱਸਟ ਵਰਦੀ ਮੈਂਬਰ ਇਸ ਵੇਲੇ ਮੀਡੀਆ ਦੇ ਵਿਚ ਛਾਏ ਪਏ ਨੇ, ਦਿਖਾਈ ਦੇ ਰਹੇ ਨੇ, ਤੇ ਮੇਰੀ ਆਪਣੀ ਆਬਜ਼ਰਵੇਸ਼ਨ ਹੈ, ਬਾਕੀ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਬਿਲਕੁਲ ਇਹ ਵੀ ਐਂਗਲ ਹੈ ਦੇਖਣ ਦਾ, ਇਸ ਐਂਗਲ ਦੇ ਵਿਚ ਕਈ ਵਾਰੀ ਇਹ ਹੁੰਦਾ ਵੀ ਪਾਰਟੀ ਸਾਰਿਆਂ ਨੂੰ ਬਰਾਬਰ ਲੈ ਕੇ ਚੱਲ ਰਹੀ ਹੈ ਤਾਂ ਕਿ ਕੋਈ ਵੀ ਬੰਦਾ ਇਕੱਲਾ ਆ ਕੇ ਬਾਅਦ ਚ ਪ੍ਰਭਾਵਿਤ ਨਾ ਕਰੇ, ਇਕੱਲਾ ਬੰਦਾ ਜਦੋਂ ਪ੍ਰਭਾਵ ਜਿਆਦਾ ਪ੍ਰਭਾਵ ਪੈ ਜਾਂਦਾ ਨਾ ਉਦੋਂ ਫਿਰ ਸੰਗਠਨ ਕਿਤੇ ਨਾ ਕਿਤੇ ਹਾਸ਼ੀਏ ਤੇ ਚਲਾ ਜਾਂਦਾ, ਉਹ ਫਿਰ ਕਹਿੰਦੇ ਨੇ ਮੈਨ ਜਿਹੜਾ ਮੁੱਖ ਧਾਰਾ ਦਾ ਇੱਕ ਬੰਦਾ ਹੀ ਉਹਦਾ ਜਿਹੜਾ ਮੁੱਖ ਬਣ ਜਾਂਦਾ, ਸੋ ਇਸ ਚੀਜ਼ ਨੂੰ ਦੂਰ ਕਰਨ ਲਈ ਕੀਤਾ ਜਾਂਦਾ, ਪਰ ਕਿਤੇ ਨਾ ਕਿਤੇ ਇਨ੍ਹਾਂ ਦੀ ਨੈਸ਼ਨਲ ਪੱਧਰ ਦੇ ਉੱਤੇ ਦੋਸ਼ ਆਉਂਦਾ ਵੀ ਕੇਜਰੀਵਾਲ ਆ ਜਿਹੜਾ ਇਕੱਲਾ ਹੀ ਸਾਰੀ ਬਾਗਡੋਰ ਜਾਂ ਇਕੱਲੇ ਹੀ ਡਿਸੀਜਨ ਲੈਂਦਾ।
ਪਰ ਮਿੰਟੂ ਜੀ ਇੰਨੇ ਧਨੰਤਰ ਲੀਡਰ ਹੋਣ ਜਿੱਦਾਂ ਹੁਣ ਇਨ੍ਹਾਂ ਨੇ ਮੈਂ ਜਿਹੜੇ ਨੌ ਗਣਾਏ ਆਮ ਆਦਮੀ ਪਾਰਟੀ ਦੇ ਵਿਚ, ਇਨ੍ਹਾਂ ਨੂੰ ਢੁਕਵੀਂ ਮੀਡੀਆ ਸਪੇਸ ਦੇਣ ਲਈ ਮੈਨੂੰ ਲੱਗਦਾ ਇਹਨੂੰ ਇੱਕ ਇਹ ਵਧੀਆ ਮੈਨੇਜ ਕੀਤਾ ਜਾ ਰਿਹਾ ਕਿ ਥੋੜੇ ਦੇਰ ਕਿਸੇ ਨੂੰ ਪਿੱਛੇ ਕੀਤਾ ਜਾ ਰਿਹਾ।
ਹੋਣਾ ਹੀ ਏਦਾਂ ਚਾਹੀਦਾ, ਹੋਣਾ ਏਦਾਂ ਚਾਹੀਦਾ ਵੀ ਤੁਹਾਡੇ ਕੋਲ ਕਵਰਿੰਗ ਸ਼ਾਟ ਹੋਣਾ ਚਾਹੀਦਾ ਹਰ ਚੀਜ਼ ਦਾ, ਇਹ ਨੀ ਇਹ ਆਰਮੀ ਦੇ ਵਿਚ ਇੱਕ ਰੂਲ ਆ ਜੀ ਵੀ ਆਰਮੀ ਵਾਲੇ ਕਦੇ ਵੀ ਇੱਕ ਗੋਲੀ ਨੀ ਚਲਾਉਂਦੇ, ਹਮੇਸ਼ਾ ਚਲਾਉਣਗੇ ਤਾਂ ਦੋ ਚਲਾਉਣਗੇ। ਉਹਨੂੰ ਪੁੱਛਿਆ ਜਾਂਦਾ ਵੀ ਦੋ ਕਿਉਂ ਚਲਾਉਣੇ ਹੋ, ਕਹਿੰਦੇ ਜੀ ਅਗਲਾ ਕਵਰਿੰਗ ਸ਼ਾਟ ਸੀਗਾ ਵੀ ਪਹਿਲਾਂ ਜੇ ਮਿਸ ਕਰ ਜਾਂਦਾ ਕਿਤੇ ਵੀ ਤਾਂ ਦੂਜਾ ਉਹਨੂੰ ਕਵਰ ਕਰ ਲੈਂਦਾ, ਸੋ ਕਵਰਿੰਗ ਸ਼ਾਟ ਹੋਣਾ ਜ਼ਰੂਰੀ ਆ, ਇਹ ਵੀ ਇੱਕ ਜਿਹੜੀ ਪਾਲਿਸੀ ਦਾ ਹਿੱਸਾ। ਪਰ ਕਹਿੰਦੇ ਨੀ ਹੁੰਦੇ ਵੀ ਪਾਲਿਸੀਆਂ ਤਾਂ ਜਿਹੜੀਆਂ ਬਣਾਈਆਂ ਜਾਂ ਆਮ ਆਦਮੀ ਪਾਰਟੀ ਜਿਹੜੀ ਨਵੀਂ ਬਣ ਕੇ ਆਈ ਆ ਤੇ ਉਹ ਤਕਰੀਬਨ ਉਹ ਸਾਰੇ ਦੋਸ਼ ਦੂਰ ਕਰਕੇ ਹੀ ਉਹਨਾਂ ਚੋਂ ਪੈਦਾ ਹੋਈ ਇਹ ਪਾਰਟੀ ਆ ਵੀ ਇਹਦੇ ਚ ਕੋਈ ਦੋਸ਼ ਨਾ ਹੋਣ। ਪਰ ਫੇਰ ਵੀ ਜਿੰਨਾ ਚਿਕ ਤੁਸੀਂ ਕਿਸੇ ਵੀ ਆ ਕੇ ਮੈਦਾਨ ਨੇ ਜੰਗ ਦੇ ਵਿਚ ਨੀ ਆਉਂਦੇ ਨਾ ਉਨਾ ਚਿਕ ਤੁਹਾਨੂੰ ਪਤਾ ਨੀ ਲੱਗਦਾ, ਤੁਹਾਡੀਆਂ ਕਮੀਆਂ ਉਜਾਗਰ ਨੀ ਹੁੰਦੀਆਂ। ਹੁਣ ਬਹੁਤ ਸਾਰੀਆਂ ਕਮੀਆਂ ਇਹ ਚ ਵੀ ਆ ਰਹੀਆਂ, ਪਰ ਉਮੀਦ ਆ ਜੀ ਦੇਖਦੇ ਹੁਣ ਸਾਨੂੰ ਜਿਹੜੀਆਂ ਆਮ ਲੋਕਾਂ ਨੂੰ ਜਿਹੜੀਆਂ ਆਸਾਂ ਵਾ ਬਹੁਤ ਆ ਚੇਂਜ ਦੇ ਤੌਰ ਦੇ ਉੱਤੇ, ਸੋ ਉਹ ਆਉਣ ਵਾਲੇ ਦਿਨਾਂ ਚ ਦੂਰ ਹੋਣਗੀਆਂ। ਪਰ ਇੱਧਰ ਨਾ ਮੇਰੇ ਕੋਲ ਇੱਕ ਮੈਸੇਜ ਆਇਆ ਤੇ ਉਹ ਪਿਛਲੇ ਦਿਨ ਹੰਸਰਾਜ ਹੰਸੋਰਾਂ ਦੇ ਮਸਲੇ ਨੂੰ ਆਪਾਂ ਵਿਚਾਰ ਨੀ ਹੋਇਆ ਸੀ, ਕਹਿੰਦੇ ਵੀ ਹੰਸਰਾਜ ਹੰਸੋਰਾਂ ਨੇ ਜਿਹੜਾ ਪਿਛਲੇ ਦਿਨ ਘਟਨਾਕ੍ਰਮ ਜਿਹਾ ਕੀਤਾ ਉਹਦੇ ਬਾਰੇ ਡਿਟੇਲ ਦਿਓ, ਤਾਂ ਮੈਂ ਬਰੀਫ ਚ ਦੱਸਦਿਆ ਜੀ ਵੀ ਹੰਸਰਾਜ ਹੰਸ ਇੱਕ ਨਾ ਇੱਕ ਪਾਰਟੀ ਦਾ ਸੰਮੇਲਨ ਚੱਲ ਰਿਹਾ ਸੀਗਾ ਜੀ, ਜਿਹਦੇ ਚ ਦਲਿਤ ਵਿਸ਼ਾ ਜਿਹੜਾ ਸੀ ਉਸ ਦਿਨ ਦਲਿਤ ਜਿਹੜੀ ਸੁਰੱਖਿਆ ਸੀਗਾ ਵੀ ਦਲਿਤਾਂ ਨੂੰ ਨੁਮਾਇੰਦਗੀ ਦੇਣੀ, ਉਹਨਾਂ ਨੂੰ ਬਰਾਬਰਤਾ ਦੇਣੀ, ਉਸ ਦੇ ਉੱਤੇ ਵਿਚਾਰਾਂ ਵਿਮਰਸ਼ ਹੋ ਰਹੇ ਸੀਗੇ ਜੀ। ਤਾਂ ਉਸ ਦੌਰਾਨ ਜਦੋਂ ਚੰਨੀ ਜਿਹੜੇ ਖੁਦ ਵੀ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਆ, ਉਹਨਾਂ ਨੇ ਜਦੋਂ ਸਟੇਜ ਦੇ ਉੱਤੇ ਦੂਲੋ ਸਾਹਿਬ ਦਾ ਨਾਮ ਬੋਲਿਆ ਤਾਂ ਕਹਿੰਦੇ ਹੰਸਰਾਜ ਹੰਸ ਜਿਹੜੀ ਉਹ ਵੀਡੀਓ ਵੀ ਦੱਸਦੀਆਂ ਸਭ ਨੇ ਦੇਖੀ ਆ, ਅਚਾਨਕ ਭੜਕ ਪਏ। ਪਹਿਲਾਂ ਤਾਂ ਉਨ੍ਹਾਂ ਨੇ ਸਟੇਜ ਦੇ ਉੱਤੇ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ, ਮਾਈਕ ਫੜਿਆ, ਫਿਰ ਉਦੋਂ ਬਾਅਦ ਉਨ੍ਹਾਂ ਨੇ ਸਟੇਜ ਤੋਂ ਥੱਲੇ ਛਾਲ ਮਾਰੀ ਤੇ ਥੱਲੇ ਆ ਕੇ ਨਾਰੇ ਮੁਜਾਰੇ ਲਾਉਣ ਲੱਗ ਗਏ, ਤਾਂ ਬੜਾ ਇੱਕ ਹਾਸੋਹੀਣਾ ਜਿਹਾ ਮਾਹੌਲ ਬਣ ਗਿਆ। ਇੱਕੋ ਪਾਰਟੀ ਦਾ ਸੰਮੇਲਨ, ਉਸੇ ਪਾਰਟੀ ਦੇ ਲੋਕ ਗੱਲ ਕਰ ਰਹੇ ਤੇ ਉਸੇ ਪਾਰਟੀ ਦੇ ਵਿਚ ਇਹ ਜਿਹੀਆਂ ਵਿਰੋਧ ਭਾਸ਼ਾਵਾਂ ਖੜੀਆਂ ਹੋਈਆਂ ਤੇ ਕੈਪਟਨ ਵਰਗਾ ਮੁਖੀ ਸਟੇਜ ਦੇ ਉੱਤੇ ਬੈਠਾ ਸੀ। ਤਾਂ ਉਹ ਸਾਰਾ ਘਟਨਾਕ੍ਰਮ ਦੌਰਾਨ ਗੱਲ ਇਹੀ ਨਿਕਲ ਕੇ ਸਾਹਮਣੇ ਆਈ ਜੀ ਵੀ ਇੱਕ ਬੰਦਾ ਆਪਣੇ ਆਪ ਨੂੰ ਫਕੀਰ ਸ਼ਬਦ ਵਰਤਦਾ, ਫਕਰ ਸ਼ਬਦ ਵਰਤਦਾ ਆਪਦੇ ਆਪ ਲਈ, ਜਿਹਦਾ ਮਤਲਬ ਇਹ ਹੁੰਦਾ ਵੀ ਉਹਨੇ ਦੁਨਿਆਵੀ ਚੀਜ਼ਾਂ ਤੋਂ ਦੂਰ ਹੋ ਗਿਆ, ਉਹ ਦੁਨਿਆਵੀ ਚੀਜ਼ਾਂ ਤੋਂ ਬਹੁਤ ਸੂਫੀ ਸ਼ਬਦ ਵੀ ਵਰਤਦੇ ਆ, ਨਾਲ ਨਾਲ ਦਰਵੇਸ਼ ਸ਼ਬਦ ਵੀ ਵਰਤਿਆ ਜਾਂਦਾ। ਤਾਂ ਇਨ੍ਹਾਂ ਸਾਰੇ ਸ਼ਬਦਾਂ ਦਾ ਮੀਨ ਹੁੰਦਾ ਵੀ ਉਹ ਦੁਨੀਆਦਾਰੀ ਲਾਲਚਾਂ ਤਾਂ ਉਨ੍ਹਾਂ ਚੀਜ਼ਾਂ ਤੋਂ ਦੂਰ ਹੋ ਗਿਆ। ਪਰ ਜਿਹੜੀ ਅਸਲੀ ਭਟਕਣ ਇਹ ਆਈ ਸੀ ਵੀ ਉਹਨੇ ਸਿੱਧਾ ਹੀ ਫਿਰ ਉੱਥੇ ਹੰਸਰਾਜ ਨੇ ਕਿਹਾ ਵੀ ਮੈਨੂੰ ਲਾਲਚ ਦੇ ਕੇ ਮੈਨੂੰ ਇਹ ਕਹਿ ਕੇ ਵੀ ਤੈਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਊਗਾ, ਤੇ ਅਖੀਰ ਰਾਤੋ ਰਾਤ ਫੈਸਲਾ ਬਣ ਕੇ ਦੂਲੋ ਨੂੰ ਬਣਾਤਾ। ਕਿੱਥੇ ਆ ਕਹਿੰਦੇ ਗਰੀਬਾਂ ਦੇ ਹੱਕ ਦੀ ਗੱਲ, ਸੋ ਉਹ ਆਪਣੇ ਆਪ ਨੂੰ ਗਰੀਬ ਬਣਾ ਕੇ ਤੇ ਇਸ ਦੇ ਉੱਤੇ ਬਹੁਤ ਸਾਰਾ ਮੁਜ਼ਾਹਰਾ ਕਰ ਰਹੇ ਸਨ। ਤੇ ਐਂਡ ਆਫ ਡੇ ਜਦੋਂ ਪਾਰਟੀ ਨੇ ਇਹ ਚੀਜ਼ ਦੇਖੀ ਤੇ ਗਲਤ ਹਰ ਬੰਦੇ ਨੇ ਜਿਹੜਾ ਅਸਲੀ ਚਿਹਰਾ ਦਰਵੇਸ਼ ਦਾ ਦੇਖਿਆ ਵੀ ਦਰਵੇਸ਼ ਦਾ ਆਹ ਚਿਹਰਾ ਵੀ ਹੈਗਾ, ਤਾਂ ਉਦੋਂ ਅਗਲੇ ਦਿਨ ਅਖਬਾਰ ਦੇ ਵਿਚ ਬਿਆਨ ਆਇਆ ਸੀ ਜੀ, ਕਹਿੰਦੇ ਮੇਰੇ ਚ ਤਾਂ ਪੌਣ ਆ ਗਈ ਸੀ ਤੇ ਜਦੋਂ ਮੇਰੇ ਚ ਪੌਣ ਆ ਜੇ ਨਾ ਉਦੋਂ ਮੈਨੂੰ ਪਤਾ ਨੀ ਲੱਗਦਾ। ਸੋ ਮੈਨੂੰ ਤਾਂ ਲੱਗਦਾ ਇੱਕ ਗਲਤੀ ਤਾਂ ਉਹਨਾਂ ਨੇ ਕੀਤੀ ਸੀ ਪਹਿਲਾਂ ਉਹਦੇ ਉਹ ਹੰਗਾਮਾ ਕਰਕੇ, ਤੇ ਦੂਜੀ ਆਪਦੀ ਅਕਲ ਦਾ ਜਨਾਜ਼ਾ ਇਹ ਸ਼ਬਦ ਦੂਜੇ ਦਿਨ ਬਿਆਨ ਦੇ ਕੇ ਕੱਢ ਲਿਆ ਵੀ ਮੇਰੀ ਅਕਲ ਕਿੱਥੇ ਆ ਵੀ ਇੱਕ ਪੌਣ, ਇੱਕ ਇਹੋ ਜਿਹਾ ਲੀਡਰ, ਇਹੋ ਜਿਹਾ ਲੋਕਾਂ ਦਾ ਆਈਕੋਨ ਜਿਹਨੂੰ ਲੋਕ ਸਿਜਦਾ ਕਰਦੇ ਆ, ਜਿਹਨੂੰ ਪੂਜਦੇ ਆ, ਜਿਹਨੂੰ ਸੁਣਨਾ ਚਾਹੁੰਦੇ ਆਉਣ ਵਾਲੇ ਦਿਨਾਂ ਚ, ਮੈਂ ਸੁਣਿਆ ਆਸਟ੍ਰੇਲੀਆ ਵੀ ਆ ਰਹੇ ਆ, ਤਾਂ ਉਹ ਬੰਦਾ ਕਹੇ ਵੀ ਮੇਰੇ ਚ ਪੌਣ ਆ ਗਈ ਸੀ, ਤਾਂ ਉਹ ਤਾਂ ਫਿਰ ਹੁਣ ਮੇਰੇ ਹਿਸਾਬ ਨਾਲ ਉਹਨਾਂ ਨੇ ਇਹ ਬਿਆਨ ਦੇ ਕੇ ਬਹੁਤ ਵੱਡਾ ਹਿੱਸਾ ਜਿਹੜੇ ਜਾਗਰੂਕ ਲੋਕ ਆ ਜਾਗਰੂਕ ਲੋਕ ਆਪਦੇ ਨਾਲ ਤੋੜ ਲਏ ਉਸ ਦਿਨ ਇਹ ਸ਼ਬਦ ਕਹੇ।
ਲਓ ਜੀ, ਇਸੇ ਖੁਸ਼ੀ ਦੇ ਵਿਚ ਇੱਕ ਗੀਤ ਸੁਣਾਉਂਦੇ ਤੁਹਾਨੂੰ ਹੰਸਰਾਜ ਹੰਸ ਦਾ, ਤੇ ਵਾਪਸ ਆਨੇ ਆ ਹੋਰ ਬਹੁਤ ਸਾਰੀਆਂ ਖਬਰਾਂ ਤੇ ਗੱਲਾਂ ਬਾਤਾਂ ਲੈ ਕੇ।
ਚੱਲ ਤੇਰਿਆਂ ਮੁਕਾਇਆ ਮੁੱਕਣੀ
ਲਓ ਜੀ ਗੱਲ ਤੇਰਿਆਂ ਮੁਕਾਇਆ ਮੁੱਕਣੀ ਆ। ਘਰ ਦੇ ਵਿਚ ਜਦੋਂ ਲੜਾਈ ਹੁੰਦੀ ਆ ਨਾ ਮਿੰਟੂ ਜੀ, ਤਾਂ ਫਿਰ ਇਹੀ ਗਾਣਾ ਚੇਤੇ ਆਉਂਦਾ ਕਿ ਹੁਣ ਤੂੰ ਹੀ ਮੁਕਾ ਦੇ ਤਾਂ ਮੁਕਾ ਦੇ, ਨਹੀਂ ਤਾਂ ਕੰਮ ਔਖਾ ਹੋ ਜਾਣਾ। ਤੇ ਇੱਦਾਂ ਹੀ ਪੋਲੀਟੀਕਲ ਪਾਰਟੀਆਂ ਦੀਆਂ ਲੜਾਈਆਂ ਜੀ, ਉੱਥੇ ਵੀ ਇੱਦਾਂ ਲੱਗਦਾ ਰਹਿੰਦਾ ਵੀ ਯਾਰ ਕੋਈ ਇਹਨੂੰ ਗੱਲ ਨੂੰ ਮੁਕਾ ਦੇਵੇ ਤਾਂ ਜ਼ਿਆਦਾ ਵਧੀਆ। ਵੈਸੇ ਲੜਾਈ ਮੁਕਾਉਣੀ ਚਾਹੀਦੀ ਆ। ਤੇ ਆਪਾਂ ਨਾ ਥੋੜੇ ਸੁਨੇਹੇ ਵੀ ਲੈ ਲਈਏ। ਮਨਪ੍ਰੀਤ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਮਨਪ੍ਰੀਤ ਢੀਂਡਸਾ ਨੇ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸੋ ਕੀ ਹਾਲ ਚਾਲ ਆ ਜੀ ਤੁਹਾਡਾ? ਠੀਕ ਠਾਕ ਹੋ? ਤੇ ਇਧਰ ਤੁਹਾਨੂੰ ਵਧਾਈਆਂ ਦੇ ਰਹੇ ਨੇ ਜੀ ਕੁਲਵਿੰਦਰ ਸਿੰਘ, ਆਪਣੇ ਜਿਹੜਾ ਤੁਹਾਡਾ ਲਾਇਸੈਂਸ ਬਣਿਆ ਹੁਣ ਜਿਹੜਾ ਜਰਨਲਿਜ਼ਮ ਦਾ। ਹਾਂਜੀ ਹਾਂਜੀ, ਕੁਲਵਿੰਦਰ ਸਿੰਘ ਗੋਲਡ ਕੋਸਟ। ਹਾਂਜੀ ਹਾਂਜੀ, ਤੇ ਉਹ ਮੀਡੀਆ ਦਾ ਜੀ, ਇਹ ਵੀ ਇੱਕ ਉਪਲਬਧੀ ਆ। ਤੇ ਬਹੁਤ ਵਧੀਆ। ਤੇ ਗੁਰਪ੍ਰੀਤ ਸਿੰਘ
ਜੀ ਬਿਲਕੁਲ ਉਹ ਮੇਰੇ ਨਾ ਜਦੋਂ ਮੇਰੇ ਕੋਲੇ ਪਹੁੰਚਿਆ ਕਾਰਡ ਤਾਂ ਮੇਰੇ ਉਹ ਯਾਦ ਆ ਗਿਆ ਉਸ ਵਾਲੀ ਗੱਲ ਜਦੋਂ ਗਿੱਦੜ ਵਾਲੀ ਗੱਲ ਨੀ ਸੁਣਾਉਂਦੇ ਹੁੰਦੇ ਸੀਗੇ, ਗਿੱਦੜ ਨੂੰ ਇਹ ਜਿਹਾ ਲਾਇਸੈਂਸ ਮਿਲ ਗਿਆ ਸੀਗਾ। ਅੱਛਾ ਨਾ ਇਹ ਜਿਹਾ ਲਾਇਸੈਂਸ ਮਿਲਿਆ ਸੀ ਗਿੱਦੜ ਨੂੰ।
ਅੱਛਾ
ਉਹ ਲੈ ਕੇ ਜਿਹਨੂੰ ਗਿੱਦੜ ਚਿੱਠੀ ਵੀ ਕਹਿੰਦੇ ਆ,
ਠੀਕ ਹੈ ਠੀਕ,
ਤੇ ਉਹ ਗਿੱਦੜ ਚਿੱਠੀ ਲੈ ਕੇ ਤੇ ਆਪਦੇ ਘਰ ਨੂੰ ਆਦਾ ਕਹਿੰਦਾ ਵੀ ਲੈ ਵੀ ਭਗਵਾਨ ਨੇ ਹੁਣ ਆਪਾਂ ਨੂੰ ਗਿੱਦੜ ਚਿੱਠੀ ਮਿਲ ਗਈ, ਜਿੱਥੇ ਮਰਜ਼ੀ ਜਾਈਏ ਕੋਈ ਰੋਕ ਨੀ ਸਕਦਾ, ਉਹੀ ਫਿਰ ਆਪਾਂ ਨੂੰ ਮਿਲੀ ਆ ਹੁਣ। ਤੇ ਉਹ ਕਹਿੰਦੇ ਜਦੋਂ ਗਿੱਦੜ ਪਿੰਡ ਵੀ ਦੀ ਲੰਘਣ ਲੱਗਿਆ ਨਾਲ ਗਿੱਦੜੀ ਸੀ, ਤੇ ਫਿਰ ਉਹ ਆਪਣੇ ਕਤੀੜ ਪੈ ਗਏ ਮਗਰ ਸਾਰੇ, ਗਿੱਦੜੀ ਭੱਜੀ ਜਾਂਦੀ ਗਿੱਦੜ ਨੂੰ ਕਹੇ ਉਹ ਚਿੱਠੀ ਕੱਢ, ਚਿੱਠੀ ਦਿਖਾ ਇਹਨਾਂ ਨੂੰ ਚਿੱਠੀ, ਤੇ ਉਹ ਆਖੇ ਤੂੰ ਭੱਜ ਲਾ ਜਿੱਥੋਂ ਜਾਨ ਬਚਾਈ ਦੀ ਬਚਾ ਲਾ, ਉਹ ਆਦੀ ਕਿਉਂ ਨੀ ਦਿਖਾਉਂਦਾ ਚਿੱਠੀ, ਕਹਿੰਦਾ ਮੈਂ ਚਿੱਠੀ ਇਹਨਾਂ ਨੂੰ ਦਿਖਾਵਾਂਗੇ ਸਾਰੇ ਅਨਪੜ੍ਹ ਇਹਨਾਂ ਨੂੰ ਪੜ੍ਹਨੀ ਨੀ ਆਉਂਦੀ ਕਹਿੰਦਾ। ਸੋ ਉਹ ਗਿੱਦੜ ਚਿੱਠੀ,
ਹਾਂਜੀ ਉਹ ਗਿੱਦੜ ਚਿੱਠੀ ਆ। ਖੈਰ ਕੋਈ ਗੱਲ ਨੀ ਜੀ, ਉਹਦਾ ਵੀ ਆਪਣੀ ਅਹਿਮੀਅਤ ਹੈ। ਤੇ ਇਧਰ ਨਵੀਂ ਮਲਹਾਨ ਸੋਹਣੀ ਫੋਟੋਆਂ ਭੇਜ ਰਹੇ ਨੇ ਸਾਨੂੰ, ਤੇ ਕਹਿੰਦੇ ਕਿ ਪ੍ਰੋਗਰਾਮ ਗ੍ਰੇਟ ਚੱਲ ਰਿਹਾ, ਨਿਊਜ਼ ਬੁਲੇਟਿਨ ਵੀ ਵਧੀਆ, ਇੱਕ ਗੀਤ ਲਾ ਦਿਓ ਜੀ ਸਰਦਾਰਨੀ ਬਾਏ ਰਣਜੀਤ ਬਾਵਾ। ਉਹ ਜੀ ਅੱਜ ਨੀ ਗੀਤ ਲੱਗੂਗਾ, ਕੱਲ ਨੂੰ ਮਿੰਟੂ ਬਰਾੜ ਜੀ ਜ਼ਰੂਰ ਲਾਣਗੇ, ਕਿਉਂਕਿ ਅੱਜ ਹੁਣ ਕਾਫੀ ਬਿਜ਼ੀ ਚੱਲ ਰਿਹਾ। ਤੇ ਜੌਬ ਦੀ ਉਹ ਫੋਟੋ ਭੇਜ ਰਹੇ ਨੇ, ਨੈਟਵਰਕਿੰਗ ਕਰ ਰਹੇ ਨੇ ਫਾਈਬਰ ਆਪਟਿਕਸ ਦੀ। ਤੇ ਅਮਰਪ੍ਰੀਤ ਪੰਦੇਰ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਤੇ ਗੁਰਪ੍ਰੀਤ ਘੁੱਗੀ ਨੂੰ ਕਹਿੰਦੇ ਓਪੋਜੀਸ਼ਨ ਕੀਤੀ ਹੈ ਜੀ ਜਸਟਿਸ ਫਾਰ ਸਿੱਖ ਤੇ ਹੋਰ ਐਕਸਟ੍ਰੀਮਿਸਟ ਗਰੁੱਪ ਅਮਰੀਕਾ ਦੇ ਵਿਚ, ਕੰਪੇਅਰਿੰਗ ਪੰਜ ਪਿਆਰਾ ਐਂਡ ਪੰਜਾਬ ਪੁਲਿਸ। ਤੇ ਇਹ ਤਾਂ ਜੀ ਉਹ ਕੋਈ ਨਵੀਂ ਗੱਲ ਨੀ ਹੈਗੀ, ਉਹਨਾਂ ਨੇ ਤਾਂ ਕਰਨਾ ਹੀ ਕਰਨਾ ਨਾ, ਉਹਨਾਂ ਦੀਆਂ ਰੋਟੀਆਂ ਇਸ ਕੰਮ ਤੇ ਹੀ ਚੱਲਦੀਆਂ। ਸੋ ਨਾਰੇ ਮਜਾਰੇ ਉਹਨਾਂ ਨੇ ਉੱਥੇ ਬੈਠ ਕੇ ਕਰਨੇ ਆ, ਤੇ ਪੰਜਾਬ ਦੇ ਵਿਚ ਕੱਖ ਨੀ ਕਰਨਾ। ਸੋ ਉਹਨਾਂ ਦਾ ਬਹੁਤਾ ਕੇਅਰ ਨੀ ਕਰਨੀ ਚਾਹੀਦੀ, ਤੇ ਉਹ ਆਪਣਾ ਕੰਮ ਲੱਗੇ ਹੋਏ ਨੇ। ਤੇ ਪੁਸ਼ਪ ਠਾਕੁਰ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਉਹਨਾਂ ਦਾ ਇੱਕ ਚੁਟਕਲਾ ਮੈਂ ਥੋੜੀ ਦੇਰ ਬਾਅਦ ਪੜਾਂਗਾ। ਤੇ ਇਧਰ ਕੁਲਦੀਪ ਸਿੰਘ ਵੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਿੰਟੂ ਭਾਜੀ ਨੇਤਾ ਭਲਾਈ ਕਰਦਾ ਹੈ ਜਾਂ ਨੇਤਾ ਜੀ ਦੀ ਪਾਰਟੀ, ਕਹਿੰਦੇ ਕਿ ਇਹ ਕੁਐਸਚਨ ਇਹ ਮੇਰੇ ਕੋਲ ਲੋਕ ਭਲਾਈ ਪਾਰਟੀ ਦੀ ਗੱਲ ਕਰਦੇ ਨਾ। ਤੇ
ਦੇਖੋ ਇਹ ਤਾਂ ਹਜੇ ਗੱਲ ਕੁਐਸਚਨ ਪਹਿਲੀ ਗੱਲ ਤਾਂ ਕਲੀਅਰ ਨੀ ਹੋਇਆ, ਤੇ ਪਰ ਹਮੇਸ਼ਾ ਜਿਹੜਾ ਜੇ ਨੇਤਾ ਬਣਾਇਆ ਜਾਂਦਾ ਨਾ ਕਿਸੇ ਚੀਜ਼ ਦਾ, ਤਾਂ ਜਾਂ ਤਾਂ ਉਹਨੂੰ ਬਣਾਇਆ ਨਾ ਜਾਵੇ, ਜੇ ਬਣਾਇਆ ਜਾਵੇ ਤਾਂ ਉਹਦੇ ਚ ਟਰੱਸਟ ਰੱਖਣਾ ਚਾਹੀਦਾ ਤੇ ਉਹਦੀ ਮੰਨਣੀ ਚਾਹੀਦੀ ਆ, ਇਹ ਇਹਦੇ ਨਾਲ ਹੀ ਭਲਾਈ ਹੁੰਦੀ ਆ
ਜੀ। ਰਵਿੰਦਰ ਸਿੰਘ ਕੈਲੀਫੋਰਨੀਆ ਤੋਂ ਕਹਿੰਦੇ ਨੇ ਕਿ ਜੀ ਸ਼ੋਅ ਬਹੁਤ ਵਧੀਆ ਚੱਲਦਾ ਪਿਆ ਜੀ, ਤੁਸੀਂ ਤਾਂ ਲੀਡਰਾਂ ਦੀ ਧੰਨ ਧੰਨ ਕਰਾਈ ਜਾਂਦੇ ਹੋ ਜੀ, ਜਿਉਂਦੇ ਵਸਦੇ ਰਹੋ। ਦੇਖੋ ਜੀ ਆਪਾਂ ਤਾਂ ਸਹੀ ਗੱਲ ਕੋਸ਼ਿਸ਼ ਕਰ ਰਹੇ ਆ। ਤੇ ਬਾਕੀ ਇਧਰ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਹ ਅਕਾਲੀ ਦਲ ਵੱਲੋਂ ਫ੍ਰੀ ਬਿਜਲੀ ਦਾ ਵੀਡੀਓ ਪਾਈ ਗਈ ਆ, ਮੇ ਬੀ ਤੁਸੀਂ ਦੇਖੀ ਹੋਵੇਗੀ, ਤੁਹਾਨੂੰ ਨੀ ਲੱਗਦਾ ਕਿ ਛੋਟੇ ਕਿਸਾਨਾਂ ਤੇ ਬਹੁਤ ਅਸਰ ਪਵੇਗਾ ਜੀ, ਕੁਛ ਦੱਸੋ। ਮੈਨੂੰ ਲੱਗਦਾ ਇਹ ਪ੍ਰਮੋਟ ਕਰ ਰਹੇ ਨੇ ਜੀ ਯੂਟਿਊਬ ਦੇ ਉੱਤੇ ਅੱਜ ਕੱਲ ਨਾ ਸਰਕਾਰ ਆਪਣੀ ਫ੍ਰੀ ਬਿਜਲੀ ਵਾਲੀ,
ਤੇ ਉਹ ਆਪਦੇ ਕੰਮ ਦੱਸ ਰਹੀ ਆ ਸਰਕਾਰ। ਤੇ ਇਸ ਦੇ ਲਈ ਕੱਲ ਕੇਜਰੀਵਾਲ ਸਰਕਾਰ ਫਸੀ ਵੀ, ਉਹਨੇ ਦਿੱਲੀ ਚ ਆਪਦੇ ਦੱਸੇ ਕੰਮ ਦੱਸੇ ਸੀ, ਤਾਂ ਉਹਨਾਂ ਦੇ ਉੱਤੇ ਇਸ ਗੱਲ ਦਾ ਪਿਆ ਵੀ ਭਾਈ ਤੁਸੀਂ ਅਖਬਾਰਾਂ ਦੇ ਉੱਤੇ ਜਾਂ ਹੋਰ ਬਾਹਰਲੇ ਸੂਬਿਆਂ ਚ ਇੰਨੇ ਇਸ਼ਤਿਹਾਰਾਂ ਤੇ ਪੈਸੇ ਕਿਉਂ ਸਰਕਾਰੀ ਖਜ਼ਾਨੇ ਚ ਲਾ ਰਹੇ ਹੋ, ਪਾਰਟੀ ਦੇ ਫੰਡ ਚ ਲਾਓ। ਸੋ ਉਹੀ ਚੀਜ਼ ਇੱਥੇ ਜੀ, ਵੈਸੇ ਪਾਰਟੀਆਂ ਆਪੋ ਪੱਧਰ ਤੇ ਦੱਸ ਰਹੀਆਂ ਵੀ ਅਸੀਂ ਕੀ ਕੀਤਾ ਤੇ ਕੀ ਕਰਨ ਜਾ ਰਹੇ ਹਾਂ।
ਤੇ ਇਧਰ ਇੱਕ ਖਬਰ ਆਈ ਸੀ ਜੀ, ਜਿਹੜੀ ਉਹ ਖਬਰ ਸੀ ਹਰਸਿਮਰਤ ਕੌਰ ਨੇ ਬਿਆਨ ਦਿੱਤਾ ਕਿ ਆਪ ਨੂੰ ਨਕਸਲੀਆਂ ਤੇ ਗਰਮ ਖੈਲੀਆਂ ਦੀ ਹਮਾਇਤ ਪ੍ਰਾਪਤ, ਹਰਸਿਮਰਤ ਨੇ ਬਿਆਨ ਦਿੱਤਾ। ਤੇ ਇਹ ਬਿਆਨ ਪਹਿਲਾਂ ਵੀ ਦਿੱਤਾ ਜੀ, ਲੋ ਜੀ ਖਾਲਿਸਤਾਨੀ ਗਰੁੱਪ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ, ਤੇ ਜਦੋਂ ਕੈਪਟਨ ਸਾਹਿਬ ਦੇ ਮੁਜ਼ਾਹਰਾ ਹੋਇਆ ਸੀਗਾ ਉਧਰ ਤੋਤਾ ਸਿੰਘ ਦੇ ਨਾਲ ਕੈਲਗਰੀ ਦੇ ਵਿਚ ਜੋ ਕੁਛ ਹੋਇਆ ਸੀ, ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਕਿਉਂਕਿ ਸਪੋਰਟ ਬਹੁਤ ਸੀ ਤੇ ਉਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਸੀ ਹਰਸਿਮਰਤ ਕੌਰ ਨੇ, ਹਜੇ ਵੀ ਲਾਇਆ ਕਿ ਆਮ ਆਦਮੀ ਪਾਰਟੀ ਨੂੰ ਨਕਸਲੀਆਂ ਤੇ ਗਰਮ ਖਿਆਲੀਆਂ ਦੀ ਹਮਾਇਤ ਪ੍ਰਾਪਤ ਹੈ। ਪਰ ਜੋ ਵਰਤਾਰਾ ਗੁਰਪ੍ਰੀਤ ਘੁੱਗੀ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਇਨ੍ਹਾਂ ਦੋ ਤਿੰਨ ਗਰੁੱਪਾਂ ਨੇ, ਗਰਮ ਖਿਆਲੀ ਗਰੁੱਪਾਂ ਨੇ ਅਮਰੀਕਾ ਕੈਨੇਡਾ ਦੇ ਵਿਚ, ਤੇ ਮੈਨੂੰ ਲੱਗਦਾ ਕਿ ਹੁਣ ਇਹ ਖ਼ਬਰ ਜਿਹੜੀ ਆਪਣੇ ਆਪ ਮਨਫੀ ਹੋ ਜਾਣੀ ਚਾਹੀਦੀ ਹੈ, ਮਾਈਨਸ ਹੋ ਜਾਣੀ ਚਾਹੀਦੀ ਹੈ ਕਿ ਉਹ ਤਾਂ ਹਰੇਕ ਨਾਲੇ ਕਰਦੇ ਨੇ, ਉਨ੍ਹਾਂ ਨੇ ਤਾਂ ਹਰੇਕ ਦੀ ਓਪੋਜੀਸ਼ਨ ਹੀ ਕਰਨੀ ਹੈ। ਸੋ ਸਪੋਰਟ ਉਨ੍ਹਾਂ ਨੂੰ ਕਿਸੇ ਦੀ ਨਹੀਂ ਹੈਗੀ, ਤੇ ਨਾ ਹੀ ਉਨ੍ਹਾਂ ਨੇ ਕਰਨੀ ਆ, ਤੇ ਨਾ ਹੀ ਉਹਦਾ ਕੋਈ ਅੱਜ ਤੱਕ ਰਿਜ਼ਲਟ ਨਿਕਲਿਆ ਹਨਾ। ਸੋ ਇਸ ਕਰਕੇ ਹਰਸਿਮਰਤ ਕੌਰ ਦਾ ਇਹ ਬਿਆਨ ਜਿਹੜਾ ਆਪਣੇ ਆਪ ਦੇ ਵਿਚ ਖਾਰਜ ਹੋ ਜਾਂਦਾ ਜਦੋਂ ਇਹ ਗੱਲ ਕਹਿੰਦੀ ਆ ਜਾਂ ਕੋਈ ਵੀ ਕਹਿੰਦੀ ਆ ਵੀ ਗਰਮ ਖਿਆਲੀਆਂ ਦੀ ਕਿਸੇ ਨੂੰ ਵੀ ਸਪੋਰਟ ਹੈ। ਪਰ ਗੱਲ ਇਹ ਆ ਕਿ ਜਿਹੜੀ ਸਪੋਰਟ ਚਲੋ ਬਾਹਰੋਂ ਤਾਂ ਹੋਣੀ, ਪੰਜਾਬ ਦੇ ਵਿਚ ਸਪੋਰਟ ਜਿਹੜੀ ਮੈਟਰ ਕਰੂਗੀ ਇਲੈਕਸ਼ਨ ਦੇ ਦੌਰਾਨ ਕਿ ਉਦੋਂ ਕੀ ਹੁੰਦਾ ਆ। ਤੇ ਰਮਨਜੀਤ ਸਿੰਘ ਜੰਦੋਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਨਿਊਯਾਰਕ ਐਗਜ਼ੀਬਿਸ਼ਨ ਦੇ ਵਿਚ ਸਿੱਖ ਧਰਮ ਦੇ ਬਾਰੇ ਕਾਫੀ ਕੁਛ ਦਿਖਾਇਆ ਜਾ ਰਿਹਾ, ਤੇ ਸਿੱਖ ਅਮੈਰੀਕਨਸ ਆਰ ਆਲ ਫੀਚਰਡ ਇਨ ਨਿਊ ਫੋਟੋ ਐਗਜ਼ੀਬਿਸ਼ਨ ਓਪਨਿੰਗ ਇਨ ਨਿਊਯਾਰਕ ਔਨ ਸੈਟਰਡੇ ਦੈਟ ਟ੍ਰਾਈਜ਼ ਟੂ ਚੈਲੇਂਜ ਦਾ ਪਬਲਿਕ ਮਿਸਕਨਸੈਪਸ਼ਨ। ਤੇ ਬਹੁਤ ਵਧੀਆ ਜੀ। ਉਦਾਂ ਮੈਂ ਅਮਰੀਕਾ ਵਾਲੇ ਕਾਫੀ ਕੁਝ ਕਰ ਰਹੇ ਨੇ, ਕਾਫੀ ਫੰਡ ਵੀ ਰੇਜ਼ ਕਰਦੇ ਨੇ ਇਨ੍ਹਾਂ ਕੰਮਾਂ ਦੇ ਲਈ, ਪਬਲਿਕ ਦੇ ਵਿਚ ਦਿਖਾਉਣ ਦੇ ਲਈ। ਪਰ ਦੂਜੇ ਪਾਸੇ ਕਈ ਅਦਾਰੇ, ਜਿਸ ਤਰ੍ਹਾਂ ਆਪਾਂ ਪਹਿਲਾਂ ਖ਼ਬਰਾਂ ਤੁਹਾਨੂੰ ਦੱਸ ਕੇ ਹਟੇ ਆ ਕਿ ਨਾਰੇ ਮਜਾਰੇ ਤੇ ਪਾਟੋ ਧਾੜ ਦੀਆਂ ਗੱਲਾਂ, ਕਦੇ ਉਹ ਰੈਫਰੈਂਡਮ ਕਰਾ ਲਿਆ, ਕਦੇ ਆਹ ਕਰਾ ਲਿਆ, ਬੇਕਾਰ ਜਿਹਦੇ ਕੋਈ ਰਿਜ਼ਲਟ ਨਹੀਂ ਨਿਕਲਣੇ, ਜਿਹੜਾ ਕਿ ਇਕ ਸਾਡੇ ਧਰਮ ਨੂੰ ਮਤਲਬ ਹੋਰੇ ਲੈਵਲ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਉਹ ਵੀ ਇਕ ਜਥੇਬੰਦੀਆਂ ਲੱਗੀਆਂ ਹੋਈਆਂ ਲੋਕਾਂ ਤੋਂ ਪੈਸੇ ਇਕੱਠੇ ਕਰਨ। ਤੇ ਇਕ ਇਹੋ ਜਿਹੇ ਸੁਹਿਰਦ ਸੱਜਣ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਗਜ਼ੀਬਿਸ਼ਨ ਲਾ ਰਹੇ ਨੇ, ਆਪਣੇ ਆਪ ਦੀ ਪ੍ਰਮੋਸ਼ਨ ਕਰ ਰਹੇ ਨੇ, ਪੈਂਫਲੇਟ ਟੈਕਸੀਆਂ ਦੇ ਵਿਚ ਦੇ ਰਹੇ ਨੇ, ਕਾਰਡ ਬਣਾ ਬਣਾ ਕੇ ਦੇ ਰਹੇ ਨੇ ਕਸਟਮਰਸ ਨੂੰ। ਇਹ ਹੈ ਜੀ ਅਸਲ ਦੇ ਵਿਚ ਇਹ ਪ੍ਰਮੋਸ਼ਨ ਹੈ, ਇਨ੍ਹਾਂ ਨੂੰ ਸਪੋਰਟ ਕਰਨੀ ਬਣਦੀ ਆ। ਮਿੰਟੂ ਜੀ
ਜੀ ਜੀ ਜੀ ਬਿਲਕੁਲ, ਜ਼ਮੀਨੀ ਪੱਧਰ ਦੇ ਉੱਤੇ ਜੋ ਕੰਮ ਕਰ ਰਿਹਾ ਤੇ ਜਾਂ ਤੁਹਾਡੇ ਤੁਹਾਡੀ ਪਹੁੰਚ ਆ, ਤੁਸੀਂ ਆਪ ਉਹਦੀ ਘੋਖ ਪੜਤਾਲ ਕਰ ਸਕਦੇ ਹੋ। ਐਵੇਂ ਮੀਡੀਆ ਦੀਆਂ ਟੇਢੀਆਂ ਪਿੰਗੀਆਂ ਖ਼ਬਰਾਂ ਜਾਂ ਇਧਰ ਉਧਰੋਂ ਫੇਸਬੁੱਕ ਦੀਆਂ, ਉਨ੍ਹਾਂ ਤੋਂ ਨਾ ਜਾਣ ਕੇ ਆਪਦੀ ਅੱਖੀਂ ਦੇਖ ਕੇ ਜੋ ਦੇਖ ਰਹੇ ਹੋ, ਉਹ ਵਾਕਈ ਉਹਨੂੰ ਤਾਂ ਫਿਰ ਕੋਈ ਸ਼ੰਕਾ ਹੀ ਖਤਮ ਹੋ ਜਾਂਦੀ ਹੈ ਨਾ, ਵੀ ਇਹਦੀ ਸਪੋਰਟ ਕਰਨੀ ਆ ਜਾਂ ਨਹੀਂ ਕਰਨੀ।
ਜੀ, ਤੇ ਖ਼ਬਰਾਂ ਦੇ ਵਿਚ ਹੋਰ, ਗੁਰਪ੍ਰੀਤ ਚਾਹਲ ਨੇ ਇਕ ਖ਼ਬਰ ਭੇਜੀ ਸੀ ਕਿ ਕੱਲ ਸਰਕਾਰ ਨੇ ਮਾਤਾ ਚੰਨ ਕੌਰ ਵਾਲੇ ਕੇਸ ਨੂੰ CBI ਨੂੰ ਦੇ ਦਿੱਤਾ, ਪਰ ਢੱਡਰੀਆਂ ਵਾਲੇ ਕੇਸ ਨੂੰ ਸਰਕਾਰ ਚੁੱਪ ਹੈ, ਇਸ ਦੇ ਬਾਰੇ ਕੀ ਖਿਆਲ ਹੈ ਜੀ?
ਬਿਲਕੁਲ ਜੀ, ਫਿਰ ਜੇ ਉਹ CBI ਨੂੰ ਦਿੰਦੇ ਆ ਤਾਂ ਫਿਰ ਇਹ ਤਾਂ ਕਲੀਅਰ ਕੱਟ ਹੀ ਆ ਜੀ। ਅਸੀਂ ਇਹ ਚ ਕੋਈ ਦੋ ਰਾਇ ਥੋੜਾ ਵੀ ਧੁੰਮਾਂ ਤੇ ਬਾਦਲ ਦੇ ਰਿਲੇਸ਼ਨ, ਬਹੁਤ ਸਾਰੀਆਂ ਫੋਟੋਆਂ ਵੀ ਦੱਸੀ ਜਾਂਦੀਆਂ ਤੇ ਜੀ ਹਜੂਰੀ ਵੀ ਦੱਸੀ ਜਾਂਦੀ ਆ, ਸੋ ਇਹਦੇ ਚ ਫਿਰ ਕਿਤੇ ਨਾ ਕਿਤੇ ਸਰਕਾਰ ਨੂੰ ਦਾ ਥੱਲੇ ਜਾਂ ਕੜਕੀ ਥੱਲੇ ਸਰਕਾਰ ਆ ਸਕਦੀ ਆ, ਇਹ ਤਾਂ ਕਲੀਅਰ ਕੱਟ ਆ ਜੀ। ਦਿੱਤਾ ਜਾ ਰਿਹਾ ਇਹ ਤਾਂ
ਉਹ ਤਾਂ ਪਹਿਲਾਂ ਹੀ ਆਈ ਹੋਈ ਹੈ ਨਾ, ਜਿਹੜਾ ਮਤਲਬ ਹੁਣ ਉਹਦੇ ਵਿਚ ਇਕ ਦੇਖੋ ਸਿੰਘ ਦੀ ਮੌਤ ਵੀ ਹੋਈ ਸੀ ਹੈ ਨਾ, ਤੇ ਮਾਤਾ ਚੰਨ ਕੌਰ ਦੀ ਵੀ ਮੌਤ ਹੋਈ ਹੈ, ਸੋ ਦ ਲਾਈਫ ਹੈਜ਼ ਬੀਨ ਲੋਸਟ, ਤੇ ਉਹਦੇ ਵਿਚ ਤਾਂ ਸਾਫ ਜਾ ਰਿਹਾ ਉਹ ਤਾਂ ਮੰਨੇ ਚੁੱਕੇ ਨੇ ਆਪ, ਅਸੀਂ ਇਹ ਕੰਮ ਕੀਤਾ ਤੇ ਬੰਦੇ ਵੀ ਫੜੇ ਹੋਏ ਨੇ, ਤੇ ਉਹ ਜਿਹੜਾ ਸ਼ੂਟਰ ਹੈ ਉਹ ਹਜੇ ਤੱਕ ਨਹੀਂ ਫੜ ਹੋਇਆ, ਸੋ ਜਿਹਨੇ ਉਹ ਕੰਸਪਾਇਰ ਕੀਤਾ ਉਹ ਹਜੇ ਤੱਕ ਨਹੀਂ ਫੜ ਹੋਇਆ, ਸੋ ਮਤਲਬ ਇਹ ਤਾਂ ਸੁਭਾਵਿਕ ਹੀ ਆ। ਪਰ ਇਹ ਜਿਹੜਾ ਤੁਸੀਂ ਕਹਿੰਦੇ ਨਾ ਜੜਾਂ ਚ, ਇਹ ਜੜਾਂ ਚ ਆਲਰੇਡੀ ਬੈਠ ਰਿਹਾ ਇਹ ਕੰਮ, ਜਿਹੜਾ ਮਤਲਬ ਬੰਦੇ ਨੂੰ ਨਹੀਂ ਫੜਨਾ ਜਾਂ ਕੋਈ ਐਕਸ਼ਨ ਨਾ ਲੈਣਾ। ਤੇ
ਜੀ ਜੀ ਬਿਲਕੁਲ
ਹਾਂਜੀ, ਇਧਰ ਜਗਤਾਰ ਗਿੱਲ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਭਗਵੰਤ ਮਾਨ ਕਈ ਦਿਨਾਂ ਤੋਂ ਗੁੰਮ ਹੈ ਤੇ ਉਹ ਛਪਾਰ ਦੇ ਮੇਲੇ ਦੇ ਵਿਚ ਵੀ ਹਾਜ਼ਰ ਨਹੀਂ ਸੀ। ਚਲੋ ਇਸ ਤੇ ਆਪਾਂ ਗੱਲ ਹੋ ਗਈ ਆ, ਤੇ ਜਿਹੜੀ ਉਨ੍ਹਾਂ ਨੇ ਫੋਟੋ ਭੇਜੀ ਸੀ ਏਅਰਪੋਰਟ ਦੀ, ਕਹਿੰਦੇ ਅੱਜ 20 ਕਿਲੋਮੀਟਰ ਵਾਕ ਹੈ ਜੀ ਏਅਰਪੋਰਟ ਦਾ ਚੱਕਰ, ਕਿਆ ਬਾਤ ਹੈ ਜੀ। ਕਹਿੰਦੇ ਨੇ ਕਿ ਕੇਜਰੀਵਾਲ ਦੀ ਜੀਭ ਬੜੀ ਲੰਬੀ ਆ, ਲੱਗਦਾ ਇਸੇ ਜੀਭ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਵਕਤ ਪਾਇਆ ਹੋਇਆ, ਤੇ ਨਕਸ਼ਾ ਵੀ ਉਨ੍ਹਾਂ ਨੇ ਭੇਜਿਆ ਜਿੱਥੇ ਉਹ ਘੁੰਮ ਰਹੇ ਨੇ, ਤੇ ਆਸ਼ੂਤੋਸ਼ ਮਾਲ ਵਾਲਾ ਮਸਲਾ ਵੀ ਕਹਿੰਦੇ ਫਿਰ ਚਮਕਾਇਆ ਜਾ ਰਿਹਾ, ਵੋਟਾਂ ਕਰਕੇ ਹੈ ਜੀ ਜਾਂ ਹੋਰ ਕੋਈ ਕਾਰਨ? ਤੇ ਮਿੰਟੂ ਜੀ ਹੁਣ ਇਹ ਦੱਸੋ ਕਿ ਜਿਹੜਾ ਆਸ਼ੂਤੋਸ਼ ਵਾਲਾ ਮਸਲਾ ਆ ਹਨਾ, ਤੇ ਉਧਰ ਕੇਜਰੀਵਾਲ ਦੀ ਜੀਭ ਦਾ ਮਸਲਾ, ਮੈਨੂੰ ਤਾਂ ਹਾਸਾ ਬੜਾ ਆਉਂਦਾ ਕਿ ਕਿਹੜਾ ਬੇਵਕੂਫ ਡਾਕਟਰ ਹੋਊਗਾ ਜਿਹੜਾ ਇਹੋ ਜਿਹੇ ਬਿਆਨ ਦਿੰਦਾ ਹੋਊਗਾ। ਰੀਅਲੀ
ਪਤਾ ਨਹੀਂ, ਰੱਬ ਜਾਣੇ ਦੇਖੋ ਕਿੱਡੀ ਕਿੱਡੀ ਸਰਲ ਤਰੀਕੇ ਨਾਲ ਕਿਸੇ ਨੇ ਗੱਲ ਬਣਾ ਦਿੱਤੀ ਵੀ ਉਹਨਾਂ ਦੀ ਜੀਭ ਕੱਟੀ। ਮੈਨੂੰ ਜਦੋਂ ਪਹਿਲੀ ਵਾਰ ਕਿਸੇ ਨੇ ਦੱਸਿਆ ਵੀ ਕੇਜਰੀਵਾਲ ਦੀ ਜੀਭ ਕੱਟੀ ਆ, ਕਹਿੰਦੇ ਮੈਂ ਹੁਣੇ ਖ਼ਬਰ ਆਈ ਆ, ਮੈਂ ਆਖਿਆ ਕੋਈ ਪਤਾ ਨੀ ਕੋਈ ਇਹੋ ਜਿਹਾ ਬੰਦਾ ਆ ਗਿਆ ਹੋਵੇ ਜਿਹਨੇ ਫੜ ਕੇ, ਕੋਈ ਪਤਾ ਲੱਗਦਾ ਅੱਜ ਕੱਲ ਇਹੋ ਜਿਹੀਆਂ ਗੱਲਾਂ ਦਾ ਵਿਰੋਧੀਆਂ ਦਾ? ਮੈਂ ਕਿਹਾ ਯਾਰ ਅਸਲੀ ਗੱਲ ਕੀ ਆ? ਕਹਿੰਦੇ ਨਹੀਂ ਜੀ, ਡਾਕਟਰ ਕਹਿੰਦੇ ਵੀ ਉਹਦੀ ਲੰਬਾਈ ਜ਼ਿਆਦਾ ਸੀ ਤੇ ਉਹ ਮੂੰਹ ਚ ਫਿੱਟ ਨੀ ਆਉਂਦੀ ਸੀ, ਇਸ ਕਰਕੇ ਉਹਨਾਂ ਨੂੰ ਖੰਘ ਹੁੰਦੀ ਸੀ। ਪਰ ਦੇਖੋ ਹੁਣ ਸਮਝ ਤੋਂ ਬਾਹਰ ਆ ਵੀ ਇਹਨਾਂ ਦਲੀਲਾਂ ਦੇ ਉੱਤੇ ਕਿਵੇਂ ਵਿਸ਼ਵਾਸ ਕਰੀਏ, ਕਿਹੜੀ ਰਿਪੋਰਟ ਆ ਮੈਡੀਕਲ ਦੀ ਜਿਹੜੀ ਲੋਕਾਂ ਨੇ ਪੜ੍ਹੀ ਆ, ਕਿਹੜੇ ਡਾਕਟਰ ਨੇ ਬਿਆਨ ਦਿੱਤਾ, ਇਹ ਚੀਜ਼ਾਂ ਦੇਖਣੀਆਂ ਬਣਦੀਆਂ। ਹਾਂ ਮੈਡੀਕਲੀ ਦੇਖੋ ਹੁੰਦਾ ਕਈ ਵਾਰੀ ਇਹ ਚੀਜ਼ ਨੀ ਵੀ ਅਸੀਂ ਤਾਂ ਮੁਣਕਰ ਵੀ ਹੁੰਦੇ ਆ, ਨੱਕ ਦੀ ਹੱਡੀ ਵਧਣ ਲੱਗ ਜਾਂਦੀ ਆ, ਰੇਸ਼ਾ ਹੋ ਜਾਂਦਾ ਬੰਦੇ ਨੂੰ, ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ। ਸੋ ਇਹੋ ਜਿਹੀਆਂ ਚੀਜ਼ਾਂ ਦਾ ਅਕਸਰ ਹੀ ਇਹ ਸਰੀਰ ਆ, ਸਰੀਰ ਦੇ ਵਿਚ ਕਿਸੇ ਨੂੰ ਵੀ ਕੋਈ ਵੀ ਤਕਲੀਫ਼ ਹੋ ਸਕਦੀ ਆ, ਪਰ ਉਹਨੂੰ ਇਕ ਮਸਾਲੇ ਲਾ ਕੇ, ਚਟਕਾਰੇ ਲਾ ਕੇ ਤੇ ਇਹੋ ਜਿਹੀ ਖ਼ਬਰ ਬਣਾ ਕੇ ਪੇਸ਼ ਕਰਨਾ, ਇਹ ਕਿਤੇ ਮੇਰੇ ਹਜ਼ਮ ਹੋਣ ਵਾਲੀ ਗੱਲ ਨੀ ਹੈ ਜਿਹੜੀ ਇਹ ਕਰ ਰਹੇ ਆ। ਪਰ ਦੂਜੇ ਪਾਸੇ ਜਦੋਂ ਤੁਸੀਂ ਦੱਸਿਆ ਵੀ ਇਹ ਜਿਹੜੀ ਕੇਜਰੀਵਾਲ ਦੀ ਜੀਭ ਦੀ ਤੇ ਦੂਜੀ ਇਕ ਹੋਰ ਕੀ ਜਗਤਾਰ ਸਿੰਘ ਹੋਰ ਕੰਪੇਅਰ ਕਰ ਰਹੇ
ਸੀ, ਆਸ਼ੂਤੋਸ਼ ਵਾਲਾ ਜਿਹੜਾ,
ਆਸ਼ੂਤੋਸ਼ ਦੀ,
ਉਹ ਫ੍ਰੀਜ਼ਰ,
ਆਸ਼ੂਤੋਸ਼ ਦੇ ਮਾਮਲੇ ਦੇ ਵਿਚ ਜੀ ਜੀ ਉਹਦੇ ਦੁਬਾਰੇ ਜਿਹੜੀ ਪੜਤਾਲ ਹੋ ਕੇ ਨਾ ਜਿਹੜੀ ਹਾਈਕੋਰਟ ਨੂੰ ਰਿਪੋਰਟ ਭੇਜੀ ਗਈ ਹੈ ਜੀ ਡਾਕਟਰਾਂ ਦੀ ਇੱਕ ਟੀਮ ਨੇ, ਤੇ ਉਹ ਰਿਪੋਰਟ ਹਜੇ ਪਬਲਿਕਲੀ ਕੁਛ ਨਹੀਂ ਕੀਤੀ, ਪਰ ਇੰਨਾ ਕੁ ਜ਼ਰੂਰ ਦੱਸਿਆ ਗਿਆ ਵੀ ਉਹ ਜਿਹੜੀ ਬਾਡੀ ਆ ਉਹਨਾਂ ਦੀ ਮੰਮੀ ਦਾ ਰੂਪ ਧਾਰਨ ਕਰ ਚੁੱਕੀ ਆ, ਚਾਹੇ ਜਿੰਨਾ ਮਰਜ਼ੀ ਉਹਨੂੰ ਠੰਡੇ ਥਾਂ ਤੇ ਰੱਖ ਲਿਆ, ਪਰ ਉਹਦਾ ਤੁਸੀਂ ਇੱਕ ਹੱਦ ਤੱਕ ਜਿਹੜੀ ਉਹਨੂੰ ਸਾਂਭ ਕੇ ਰੱਖ ਸਕਦੇ ਹੋ, ਉਦੋਂ ਬਾਅਦ ਜਿਹੜੀ ਉਹਦੀ ਟਾਈਮ ਹੁੰਦਾ ਉਸ ਦੇ ਹਿਸਾਬ ਨਾਲ ਉਹਦਾ ਜਿਹੜਾ ਰੂਪ ਬਣਨਾ ਉਹੀ ਬਣਨਾ, ਸੋ ਇੱਕ ਉਹ ਮੰਮੀ ਦਾ ਰੂਪ ਬਣ ਗਈ ਆ। ਕੱਲ ਕਿਸੇ ਨੇ ਚੁਟਕਲਾ ਵੀ ਲਿਖਿਆ ਸੀ ਵੀ ਆਸਾ ਰਾਮ ਬਾਪੂ ਬਾਪੂ ਆਪਣਾ ਸੋਰੀ ਆਸ਼ੂਤੋਸ ਜੀ ਬਾਪੂ ਬਣਦੇ ਬਣਦੇ ਬਣੇ ਮੰਮੀ। ਸੋ ਇਹ ਵੀ ਇੱਕ ਟਾਈਟਲ ਸੀਗਾ। ਪਰ ਮੈਨੂੰ ਲੱਗਦਾ ਸਿੱਧੂ ਸਾਹਿਬ ਜੀ ਇਸ ਮਸਲੇ ਦੇ ਉੱਤੇ ਜੇ ਹੁਣ ਹਾਈਕੋਰਟ ਦਾ ਕੋਈ ਵੀ ਫੈਸਲਾ ਆਉਂਦਾ, ਮੰਨ ਲਓ ਜੇ ਹਾਈਕੋਰਟ ਇਹ ਫੈਸਲਾ ਕਰਦੀ ਆ ਵੀ ਤੁਸੀਂ ਸੰਸਕਾਰ ਕਰੋ ਇਹਨਾਂ ਦਾ ਹੁਣੇ ਛੇਤੀ ਤੋਂ ਛੇਤੀ, ਤੁਸੀਂ ਇੱਦਾਂ ਨਹੀਂ ਰੱਖ ਸਕਦੇ ਜਾਂ ਇਹਦਾ ਕੋਈ ਹੱਲ ਕਰੋ, ਤਾਂ ਉਹ ਸਰਕਾਰ ਦੇ ਅਗੇਂਸਟ ਜਾਊਗਾ। ਜਿੰਨੀਆਂ ਕੁ ਵੋਟਾਂ ਹੈਗੀਆਂ ਆਸ਼ੂਤੋਸ਼ ਦੇ ਮਾਮਲੇ ਦੇ ਵਿੱਚ, ਤੇ ਉਹ ਨਾਰੇ ਮੁਜ਼ਾਰਿਆਂ ਦੇ ਦੌਰ ਵੀ ਗੁਜ਼ਰਨਗੇ ਤੇ ਪੰਜਾਬ ਦੇ ਮਾਹੌਲ ਦੇ ਵਿੱਚ ਫੇਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਅੱਗ ਉਗਲੀ ਜਾਊਗੀ।
ਆਈ ਡੋਂਟ ਨੋ, ਮਤਲਬ ਕਮਾਲ ਹੋ ਗਈ, ਮੈਂ ਤਾਂ ਇਹਦੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ। ਮਤਲਬ ਰੀਲੀ ਰੀਲੀ, ਮਤਲਬ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ
ਨਾ, ਇਹ ਸਰਕਾਰ ਨਾ ਇਹਦਾ ਇੱਕ ਫੈਸਲਾ ਕਰ ਸਕਦੀ ਆ, ਹਾਈਕੋਰਟ ਇੱਕ ਚੀਜ਼ ਕਵੇ ਵੀ ਦੇਖੋ ਬਹੁਤ ਸਾਰੇ ਲੋਕਾਂ ਦੀਆਂ ਇਹ ਚੀਜ਼ਾਂ, ਜਿਵੇਂ ਹੁਣ ਕ੍ਰਿਸ਼ਨ ਬਰਗਾੜੀ ਆ ਉਹਨੇ ਆਪ ਬਿੱਲ ਕੀਤੀ ਸੀ ਵੀ ਮੇਰੀ ਬਾਡੀ ਆ ਉਹ ਸ਼ੀਸ਼ਿਆਂ ਚ ਜੜ ਕੇ ਰੱਖੀ ਜਾਵੇ, ਲੋਕਾਂ ਨੂੰ ਦਿਖਾਈ ਜਾਵੇ, ਪਹਿਲਾਂ ਮੇਰੇ ਅੰਗ ਕੰਮ ਲੈ ਜਾਣ, ਉਦੋਂ ਬਾਅਦ ਜਿਹੜੀ ਬਚਦੀ ਬਾਡੀ ਨੂੰ ਰੱਖੀ ਜਾਵੇ ਤੇ ਉਹ ਰੱਖੀ ਹੋਈ ਆ ਉਵੇਂ ਜਿਕਰ। ਸੋ ਇਸ ਢੰਗ ਦਾ ਇੱਕ ਹੱਲ ਕੱਢ ਲੈਣ, ਕੀ ਕਰਨਾ ਇਹਨਾਂ ਨੇ ਉਦੋਂ ਉਹ ਕਰਕੇ ਉਹਨੂੰ ਇਹ ਕਰਕੇ ਵੀ ਭਾਈ ਹਾਂ ਉਹ ਇੱਕ ਬਾਡੀ ਆ ਉਹਦੀ ਤੇ ਉਹ ਉਹਨਾਂ ਨੇ ਸਾਂਭੀ ਹੋਈ ਹੈ, ਸਾਂਭੀ ਜਾਣ ਆਪਦੇ ਖਰਚੇ ਤੇ ਸੰਭਾਲੀ ਰੱਖਣ। ਪਰ ਜਿਹੜੀ ਸਰਕਾਰੀ ਜਿਹੜੀਆਂ ਉੱਥੇ ਸਿਕਿਉਰਟੀਆਂ ਜਾਂ ਹੋਰ ਉਹ ਤਾਂ ਹੀ ਲੱਗੀਆਂ ਨਾ ਵੀ ਕੋਈ ਉਹਨੂੰ ਫੜ ਕੇ ਕੋਈ ਨੁਕਸਾਨ ਨਾ ਕਰਦੇ, ਤੇ ਜਦੋਂ ਤੁਸੀਂ ਉਹਨੂੰ ਕਈ ਡਿਕਲੇਅਰ ਹੀ ਕਰ ਦਿੱਤਾ ਵੀ ਉਹਨਾਂ ਨੇ ਇਹੀ ਰੱਖਣੀ ਆ, ਤਾਂ ਕੋਈ ਨੀ ਉਹਨੂੰ ਕੁਛ ਕਰੂ ਰੱਖੀ ਰੱਖਣ, ਨਾ ਕੋਈ ਰੌਲਾ ਪਵੇ ਨਾ ਕੋਈ।
ਠੀਕ ਹੈ ਜੀ, ਤੇ ਹੋਰ ਕਈ ਸੱਜਣ ਸੁਣ ਰਹੇ ਨੇ ਸਾਨੂੰ ਪ੍ਰੋਗਰਾਮ ਜੋਤੀ ਰਾਏ ਕੌਫ ਸਰਵਰ ਤੋਂ, ਮੈਨੂੰ ਪਰਸਨਲ ਮੈਸੇਜ ਤੇ ਹੁਣੇ ਦੇਖਿਆ ਥੋੜੀ ਦੇਰ ਪਹਿਲਾਂ। ਤੇ ਸਾਡੇ ਨਾਲ ਅਮਰਜੀਤ ਸਿੰਘ ਭਾਜੀ ਮਰਿੰਡਾ ਮੋਟਰਸ ਤੋਂ ਵੀ ਜੁੜ ਗਏ ਨੇ, ਤੇ ਇਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਸੋ ਮੈਲਬਨ ਦੇ ਵਿੱਚ ਮੀਂਹ ਪੈ ਰਿਹਾ ਜੀ, ਕਾਫੀ ਫੋਟੋਆਂ ਵੀ ਪਹਿਲਾਂ ਆਈਆਂ ਸਨ ਤੇ ਉਹ ਵੀ ਆਪਾਂ ਸ਼ੇਅਰ ਕਰਨੀਆਂ। ਬਰਿੰਦਰ ਨਿੱਜਰ ਹੁਣਾਂ ਨੇ ਫੋਟੋਆਂ ਭੇਜੀਆਂ ਸਨ ਮੈਲਬਨ ਤੋਂ, ਕਈ ਜਿਹੜੇ ਨੀਵੇਂ ਇਲਾਕੇ ਨੇ ਉਥੇ ਪਾਣੀ ਭਰਿਆ ਹੋਇਆ, ਮਰੇ ਰਿਵਰ ਜਿਹੜਾ ਫਲੱਡਡ ਹੈ। ਗੋਰਾ ਦੱਸਦਾ ਕਿ ਹੁਣੇ ਹੀ ਡੈਮ ਜਿਹੜਾ 97% ਹੋ ਗਿਆ ਹੈ, ਲੋ ਏਰੀਆ ਫਲੱਡਡ। ਸੋ ਬਹੁਤ ਚਲੋ ਮੀਂਹ ਪੈ ਰਿਹਾ, ਰੱਬ ਖੈਰ ਕਰੇ। ਤੇ ਆਪਣੀਆਂ ਹੋਬੀਜ਼ ਦੇ ਬਾਰੇ ਦੱਸ ਰਹੇ ਨੇ ਸੁਖਦੀਪ ਸਿੰਘ ਮਲਡੂਰਾ, ਖੇਤੀ ਦੇ ਵਿਚ ਅੱਜ ਮੈਨੂੰ ਲੱਗਦਾ ਉਹ ਕੁਛ ਕਰ ਰਹੇ ਨੇ ਤੇ ਫਰੂਟ ਲੱਗਾ ਹੋਇਆ, ਬਦਾਮ ਬਣ ਗਏ ਨੇ। ਤੇ ਸਨੀ ਗੋਤਰਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੇਰੀ ਵੀ ਹਾਜ਼ਰੀ ਲਾ ਲਓ, ਆ ਗਏ ਜੀ ਤੁਸੀਂ, ਕੋਈ ਚੱਕਰ ਨੀ ਜੀ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਜੁਆਇਨ ਕਰ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਨੈਪੀਅਰ ਦੇ ਵਿਚ ਵੈਦਰ ਬਹੁਤ ਗੁੱਡ ਹੈ ਜੀ, ਸ਼ੁਕਰੀਆ। ਤੇ ਹਰਮੀਤ ਚੰਨਾ ਹੋਣੀ ਬੱਬੂ ਧੀਰਾ ਤੇ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਮੀਂਹ ਅੱਧੀ ਰਾਤ ਦਾ ਪੈ ਰਿਹਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ। ਤੇ ਕਹਿੰਦੇ ਨੇ ਕਿ ਭਾਜੀ ਤੁਸੀਂ ਤੇ ਆਉਣਾ ਨਹੀਂ, ਸਾਨੂੰ ਵੀ ਨੀ ਜਾਣ ਦੇ ਰਹੇ ਮੀਂਹ ਕਰਕੇ ਜਾਂ ਰੇਡੀਓ ਕਰਕੇ, ਚੰਗੀ ਗੱਲ ਨਹੀਂ। ਤੇ ਮੀਂਹ ਹਜੇ ਪੈ ਰਿਹਾ ਕੋਬਰਮ ਦੇ ਵਿਚ ਤੇ ਸ਼ਾਇਦ ਵੈਦਰ ਜਿਹੜਾ ਕਲੀਅਰ ਹੋ ਜਾਵੇ। ਤੇ ਫੋਟੋ ਵੀ ਉਹਨਾਂ ਨੇ ਭੇਜੀ ਹੈ ਜੀ ਮੀਂਹ ਪੈਂਦਿਆਂ ਦੀ। ਸੋ ਪਕੌੜੇ ਬਣਾ ਲਓ ਜੀ, ਪਕੌੜੇ ਤਾਂ ਬਣੇ ਹੋਏ ਨੇ ਤੁਹਾਡੇ ਸ਼ੈਪਟਨ ਦੇ ਵਿਚ, ਜਾ ਕੇ ਛਕੋ ਤੁਸੀਂ, ਨਜ਼ਾਰੇ ਲਓ। ਤੇ ਬਾਕੀ ਸੋਨੀ ਬਰਾੜ ਲੀਟਨ ਤੋਂ ਕਹਿ ਰਹੇ ਨੇ ਕਿ ਵਾਹ ਜੀ ਵਾਹ ਮਿੰਟੂ ਬਰਾੜ ਜੀ, ਇਸੇ ਕਰਕੇ 7 ਵਜੇ ਤੋਂ ਲੱਗ ਜਾਈਦਾ ਜੀ ਫੋਨ ਦੇਖਣ ਕੇ, 9 ਵਜਣਗੇ ਤੇ ਮਿੰਟੂ ਜੀ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਣਗੀਆਂ। ਕੀਪ ਇਟ ਅਪ, ਵੈਰੀ ਨਾਈਸ, ਸ਼ੁਕਰੀਆ ਜੀ। ਤੇ ਸਾਡੇ ਨਾਲ ਸੁਖਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਅਮਰ ਸਿੰਘ ਸ਼ੈਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕੁਲਦੀਪ ਸਿੰਘ ਬੱਲ ਉਹਨਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਹੋ ਸਕਦੀ ਹੈ, ਜੇ ਨੇਤਾ ਨੇ ਹਰ ਹਾਲਤ ਦੇ ਵਿਚ ਕੰਮ ਕਰਨਾ ਹੈ ਤਾਂ ਫਿਰ ਪਾਰਟੀ ਕੋਈ ਵੀ ਹੋਵੇ, ਇਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿਚ ਜਾਣਾ ਸਾਬਤ ਕਰਦਾ ਹੈ ਕਿ ਪਹਿਲੀ ਪਾਰਟੀ ਵਿਚ ਨੇਤਾ ਜੀ ਦੀ ਭਲਾਈ ਨਹੀਂ ਸੀ ਰਹੀ। ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਉਹ ਮਤਲਬ ਹੀ ਕੈਨ ਚੇਂਜ, ਪਰ ਪ੍ਰੋਬਲਮ ਇਹ ਹੈ ਕਿ ਟਵਰਡਸ ਦ ਐਂਡ ਜੇ ਇਸ ਉਮਰ ਦੇ ਵਿਚ ਛੋਟੇ ਪਰ ਸਾਹਿਬ ਨੇ ਤੇ ਮੈਨੂੰ ਲੱਗਦਾ ਕਿ ਇੱਥੇ ਰਿਜ਼ਾਈਨ ਕਰਕੇ ਜ਼ਿਆਦਾ ਨੰਬਰ ਬਣਾਏ ਜਾ ਸਕਦੇ ਨੇ। ਹੁਣ ਜਿਹੜੀ ਦੁਰਗਤੀ ਹੋ ਰਹੀ ਆ, ਮਤਲਬ ਜਿਹੜੀ ਹੁਣ ਗੱਠਜੋੜ ਹੈ, ਖ਼ਬਰ ਵੀ ਆਈ ਹੈ ਕਿ 10 ਦਿਨ ਲਟਕ ਸਕਦਾ ਸਿੱਧੂ ਛੋਟੇ ਪਰ ਗੱਠਜੋੜ, ਇੱਕ ਤਾਂ ਇਹ ਖ਼ਬਰ ਹੈ ਰਾਈਟ। ਦੂਜੀ ਇੱਕ ਹੋਰ ਪਾਰਟੀ ਬਣ ਰਹੀ ਹੈ ਜੀ, ਉਹਦੇ ਬਾਰੇ ਵੀ ਥੋੜੀ ਜਿਹੀ 2 ਮਿੰਟਾਂ ਦੀ ਗੱਲ ਕਰਨੀ ਹੈ ਕਿ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦਾ ਗਠਨ ਪੰਜਾਬ ਚ ਲੜੇਗੀ 50 ਸੀਟਾਂ ਤੇ ਚੋਣ, ਇਹਦੇ ਬਾਰੇ ਕੀ ਖਿਆਲ ਹੈ, ਇਹ ਕਿਹੜੀ ਪਾਰਟੀ?
ਬਿਲਕੁਲ ਦੇਖੋ, ਇਹ ਕੱਲਾ ਕੁੜਤਾ ਹੀ ਬਦਲਿਆ ਗਿਆ, ਬਾਕੀ ਤਾਂ ਉਹੀ ਚੀਜ਼ਾਂ ਹੀ ਆ। ਜੇ ਤੁਸੀਂ ਸਮਾਰ ਕੇ ਖ਼ਬਰ ਚ ਜਾਓਗੇ ਜਾਂ ਬੰਦਿਆਂ ਦੇ ਨਾਂ ਪੜੋਗੇ ਤਾਂ ਉਹ ਉਹੀ ਮਾਰਕਸੀ ਕਮਿਊਨਿਸਟ ਪਾਰਟੀ ਜਿਹੜੀ ਕਿ ਪੰਜਾਬ ਦੇ ਵਿਚ ਆਪਦੀ ਹੋਂਦ ਰੱਖਦੀ ਸੀ, 5-4 ਸੀਟਾਂ ਉਹ ਅਕਸਰ ਕੱਢਦੀ ਰਹੀ ਆ, ਖਾਸ ਕਰਕੇ ਬੁਲਾਡੇ ਏਰੀਏ ਦੀ ਸੀਟ ਉਹਨਾਂ ਨੇ ਸਦਾ ਹੀ ਜਿੱਤਦੀ ਰਹੀ ਆ, ਤੇ ਉਹਦੇ ਚ ਕਈ ਮਾਰਕਸੀਆਂ ਦੇ ਨਾਂ ਜਿਹੜੇ ਆਉਂਦੇ ਆ। ਪਰ ਹੁਣ ਉਹਦਾ ਨਾਂ ਰੈਵੋਲੂਸ਼ਨ ਮਾਰਕਸ ਪਾਰਟੀ ਦੇ ਨਾਂ ਦੇ ਉੱਤੇ ਚੌਥਾ ਦੀ ਥਾਂ ਤੇ 5ਵਾਂ ਫਰੰਟ ਉਹਨੂੰ ਕਿਹਾ ਗਿਆ, ਪਰ ਮੇਰੇ ਹਿਸਾਬ ਨਾਲ ਕਿਸੇ ਜ਼ਮਾਨੇ ਦੇ ਵਿਚ ਇਹ 3ਜਾ ਫਰੰਟ ਹੀ ਹੁੰਦਾ ਰਿਹਾ। ਹੁਣ ਤੱਕ ਪਿਛਲੇ 1-2 ਇਲੈਕਸ਼ਨਾਂ ਦੇ ਵਿਚ ਹੀ ਇਹਨਾਂ ਨੇ ਕਾਂਗਰਸ ਨਾਲ ਜਿਹੜੇ ਸਮਝੌਤੇ ਕਰਕੇ ਤੇ ਆਪਣੀ ਹੋਂਦ ਘਟਾਈ ਆ, ਪਰ ਉਦੋਂ ਪਹਿਲਾਂ ਇਹਨਾਂ ਦਾ ਇੱਕ ਹੋਂਦ ਰਹੀ ਆ। ਦੱਸੋ ਇਸ ਫਰੰਟ ਬਾਰੇ ਕੋਈ ਬਾਹਰਾ ਨਹੀਂ ਸੋਚਣ ਦੀ ਲੋੜ, ਇਹ ਫਰੰਟ ਪਹਿਲਾਂ ਵੀ ਸੀ ਤੇ ਹੁਣ ਥੋੜਾ ਜਿਹਾ ਨਵਾਂ ਕੁੜਤਾ ਕੜਤਾ ਪਾ ਕੇ ਤੇ ਦੁਬਾਰੇ ਆ ਗਿਆ
ਫਰੰਟ। ਹੁਣ ਤਾਂ ਬਹੁਤ ਫਰੰਟ ਖੁੱਲਦੇ ਨੇ, ਇੰਨੀਆਂ ਪਾਰਟੀਆਂ ਹੋ ਰਹੀਆਂ ਨੇ ਨਾ, ਸੱਚ ਪਾਰਟੀਆਂ ਬਣ ਰਹੀਆਂ ਨੇ ਨਾ, ਤੇ ਕਿਆ ਬਾਤ ਹੈ ਇਧਰ। ਪਰ ਪੰਜਾਬ ਦੇ ਵਿਚ ਲੋਕਾਂ ਦੀਆਂ ਪਾਰਟੀਆਂ ਬੜੀਆਂ ਹੋਣੀਆਂ ਨੇ ਕਿਉਂਕਿ ਇਲੈਕਸ਼ਨ ਨੇ, ਕਾਫ਼ੀ ਰੰਗ ਚੱਲਣਾ। ਤੇ ਅਖੀਰ ਨੂੰ ਜਿੰਨੀ ਵੀ ਅਸੀਂ ਜੀ ਕੋਈ ਕਵਰੇਜ ਕਰਦੇ ਆ, ਪੋਲੀਟੀਕਲ ਕਰਦੇ ਆ, ਇੱਥੋਂ ਲੋਕਲ ਕਰਦੇ ਆ, ਸੱਚ ਲੋਕਲ ਦੇ ਵੀ ਦੱਸ ਦਈਏ ਕਿ ਸਿਡਨੀ ਤੋਂ ਡਾਕਟਰ ਮਨਿੰਦਰ ਸਿੰਘ ਹੁਣੀ ਚੁਣੇ ਗਏ ਨੇ ਜੀ ਕੌਂਸਲਰ ਬਲੈਕ ਟਾਊਨ ਵਾਰਡ ਤੋਂ, ਤੇ ਉਨ੍ਹਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਤੇ ਇਧਰ ਜੌਨ ਅਰਕਨ ਵੀ ਜੁੜੇ ਚੁਣੇ ਗਏ ਨੇ ਕੌਫਸ ਹਾਰਬਰ ਤੋਂ ਐਜ਼ ਅ ਕੌਂਸਲਰ, ਸੋ ਇਹ ਵੀ ਆਪਣਾ ਕੰਮ ਕਰ ਰਹੇ ਨੇ। ਪਰ ਮੈਲਬਨ ਦੇ ਵਿਚ ਕਾਫ਼ੀ ਹਜੇ ਖਿੱਚੋਤਾਣ ਹੈ, ਉਥੇ ਇਲੈਕਸ਼ਨ ਹੋਣੀਆਂ ਨੇ ਤੇ ਇਕ ਬੂਥ ਦੇ ਵਿਚ ਤਿੰਨ ਪੰਜਾਬੀ ਖੜੇ ਨੇ, ਸੋ ਉਨ੍ਹਾਂ ਨੂੰ ਸਲਾਹ ਹੈ ਜੀ ਆਉਣ ਵਾਲੇ ਟਾਈਮ ਦੇ ਵਿਚ ਵੀ ਜਿੱਥੇ ਇਕ ਕੋਈ ਪੰਜਾਬੀ ਖੜ ਜਾਵੇ ਨਾ ਤਾਂ ਪਲੀਜ਼ ਉਥੇ ਦੂਜਾ ਨਾ ਖੜਿਆ ਕਰੋ ਜਾਂ ਨਾ ਖੜਾ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਹ ਚੰਗਾ ਨਹੀਂ ਲੱਗਦਾ, ਇਹ ਬੜੀ ਮਾੜੀ ਗੱਲ ਹੈ ਮੇਰੇ ਹਿਸਾਬ ਨਾਲ ਸਾਡੇ ਲਈ। ਹੁਣ ਅਸੀਂ ਦੱਸੋ ਵੀ ਜੇ ਅਸੀਂ ਮਤਲਬ ਉਹ ਜਿੱਤਣਾ ਕਿਸੇ ਨੇ ਵੀ ਨਹੀਂ ਹੈਗਾ ਉਥੋਂ ਜਿੱਥੇ ਤੱਕ ਮੈਨੂੰ ਲੱਗਦਾ।
ਬਿਲਕੁਲ ਜੀ, ਦੇਖੋ ਇੱਕ ਇਹ ਵੀ ਇੱਕ ਫਿਤਰਤ ਆ, ਇਹਦੇ ਵਿਚ ਵੀ ਇਹ ਮਾਹੌਲ ਹੁੰਦਾ। ਅਸੀਂ ਪਿੱਛੇ ਕੈਨੇਡਾ ਟੂਰ ਦੇ ਵਿਚ ਵੀ ਦੇਖਿਆ, ਸਾਨੂੰ ਦੱਸਿਆ ਗਿਆ ਵੀ ਇੱਕ ਇੱਕ ਬੰਦੇ ਦੇ ਮੂਹਰੇ 80-80 ਬੰਦਿਆਂ ਦੇ ਕਾਗਜ਼ ਭਰ ਦਿੱਤੇ ਗਏ ਸੀ ਉਹਨੂੰ ਰੋਕਣ ਲਈ। ਸੋ ਇੱਥੋਂ ਤੱਕ ਸੋਚਿਆ ਜਾਂਦਾ ਵੀ ਜਿਹੜਾ ਇੱਕ ਬੰਦਾ ਖੜਾ ਹੋਊ ਆਪਦੇ ਪਰਿਵਾਰ ਦੀਆਂ ਵੋਟਾਂ ਤਾਂ ਲਊਗਾ ਹੀ, ਉਹ ਤਾਂ ਟੁੱਟਣਗੀਆਂ ਹੋਰ ਨਹੀਂ ਤਾਂ। ਸੋ ਇਹ ਜੀ ਜਿਹੜੀ ਸੋਚ ਆ ਉਹ ਥੋੜੀ ਜੀ ਕਿਤੇ ਸਾਨੂੰ ਉਹਦੇ ਚੋਂ ਬਾਹਰ ਆਉਣਾ ਪਊਗਾ, ਖਾਸ ਕਰਕੇ ਆਸਟ੍ਰੇਲੀਆ ਦੇ ਵਿਚ ਹੋਣ ਦੇ ਦੌਰ ਦੇ ਵਿਚ, ਜਿਹੜਾ ਆਸਟ੍ਰੇਲੀਆ ਦਾ ਹੁਣ ਦਾ ਦੌਰ ਆ ਇਸ ਦੌਰ ਦੇ ਵਿਚ ਹਜੇ ਸਾਡੀ 19 ਹਾਜ਼ਰੀ ਨਹੀਂ ਹੋਈ, 19 ਨਹੀਂ ਹੋਗੀ ਜਿਹਦੇ ਨਾਲ ਅਸੀਂ 5-5-7-7 ਥਾਂ ਤੇ ਵੰਡ ਕੇ ਵੀ ਦਰਸਾ ਸਕੀਏ। ਹਾਂ, ਜਦੋਂ ਕੈਨੇਡਾ ਵਾਂਗੂ ਮੰਨ ਲਿਆ ਵੀ ਇੱਕ ਸਟੇਟ ਦੇ ਵਿਚ ਜਾਂ ਇੱਕ ਸੂਬੇ ਚ ਕਿਸੇ ਬ੍ਰੈਂਪਟਨ ਵਰਗੇ ਥਾਂ ਚ 2.5 ਲੱਖ ਬੰਦਾ ਪੰਜਾਬੀ ਵੱਸਦਾ ਤਾਂ ਉਹ ਇੱਕ ਵੱਖਰਾ ਇੱਕ ਨਜ਼ਰੀਆ ਤੇ ਇੱਕ ਵੱਖਰਾ ਮਾਹੌਲ ਹੋ ਜਾਂਦਾ।
ਮਿੰਟੂ ਜੀ, ਗੱਲ ਇਹ ਹੈ ਕਿ ਹੁਣ ਇੱਥੇ ਮੈਲਬਨ ਦੇ ਵਿਚ, ਹੁਣ ਆਸਟ੍ਰੇਲੀਆ ਦੇ ਵਿਚ ਤਾਂ ਨਹੀਂ ਹੋਇਆ, ਮਤਲਬ ਸੋਰੀ ਨਿਊ ਸਾਊਥ ਵੇਲਸ ਤਾਂ ਨਹੀਂ ਹੋਇਆ ਇਸ ਤਰ੍ਹਾਂ, ਪਹਿਲਾਂ ਪਿਛਲੇ ਸਾਲ ਸ਼ਾਇਦ ਐਡਲੇਡ ਦੇ ਵਿਚ ਵੀ ਤੁਹਾਡੇ ਇਸ ਤਰ੍ਹਾਂ ਹੋ ਗਿਆ ਸੀਗਾ, ਹੁਣ ਇੱਥੇ ਮੈਲਬਨ ਦੇ ਵਿਚ ਹੋ ਰਿਹਾ 2-3 ਮਤਲਬ ਹਲਕਿਆਂ ਦੇ ਵਿਚ। ਤੇ ਹੁਣ ਅਸੀਂ ਤਕਰੀਬਨ ਜਾਣਦੇ ਆ ਉਨ੍ਹਾਂ ਨੂੰ ਸਾਰਿਆਂ ਨੂੰ, ਉਨ੍ਹਾਂ ਦੇ ਪਿੱਛੇ ਜੋ ਕਰ ਰਹੇ ਪਏ, ਆਪਾਂ ਜ਼ਰੂਰ ਇਹ ਗੱਲ ਨਾ ਉਨ੍ਹਾਂ ਨੂੰ ਪਰਸਨਲੀ ਮਿਲ ਕੇ ਕਹਿਣੀ ਹੈ ਕਿ ਇਹ ਕੰਮ ਨਾ ਕਰੋ ਤਾਂ ਜ਼ਿਆਦਾ ਬਿਹਤਰ ਹੈ, ਹਨਾ, ਇਹਦੇ ਵਿਚ ਕੋਈ ਫਾਇਦਾ ਨਹੀਂ ਹੋ ਰਿਹਾ। ਸੋ ਜਿੱਥੇ ਜਿਹੜਾ ਬੰਦਾ ਕੋਈ ਸਟਰੋਂਗ ਹੈ ਨਾ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਉਸ ਨੂੰ ਹੀ ਖੜਾ ਕਰਨ ਦਾ ਹੋ ਤੇ ਆਪਣਾ ਬੰਦਾ ਹੋਰ ਖੜਨ ਦੀ ਕੋਸ਼ਿਸ਼ ਨਾ ਕੀਤਾ, ਕਿਉਂਕਿ ਹੁਣ ਪਤਾ ਹੀ ਹੈ ਸਾਰਿਆਂ ਨੂੰ ਕਿ ਕੌਣ ਕੀ ਕਰ ਰਿਹਾ, ਕਿ ਉਹ ਲੁਕਾਉਣ ਵਾਲੀ ਗੱਲ ਹੈ ਨਹੀਂ, ਲੁਕਣ ਵਾਲੀ ਕੋਈ ਗੱਲ ਨਹੀਂ, ਸਿਰਫ ਡਿਸਟਰਬ ਕਰ ਰਹੇ ਨੇ ਇੱਕ ਦੂਜੇ ਨੂੰ, ਹੋਰ ਕੁਝ ਨਹੀਂ ਕਰ ਰਹੇ। ਸੋ ਇਸ ਕਰਕੇ ਨਾ ਮਤਲਬ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਪਰਸਨਲੀ ਪਹਿਲਾਂ ਮਿਲ ਕੇ ਉਨ੍ਹਾਂ ਨੂੰ ਬੇਨਤੀ ਕਰਾਂਗੇ, ਜੇ ਫਿਰ ਨਾ ਹੋਈ ਮਤਲਬ ਉਹ ਗੱਲ ਨੂੰ ਨਾ ਲੋਟ ਆਉਂਦੀ ਦਿਸੀ ਤਾਂ ਫਿਰ ਆਪਾਂ ਰੇਡੀਓ ਤੇ ਵੀ ਬੇਨਤੀਆਂ ਕਰਾਂਗੇ ਪਿਆਰ ਸਤਿਕਾਰ ਦੇ ਨਾਲ।
ਜੀ ਜੀ ਬਿਲਕੁਲ ਜੀ, ਕਰਨੀਆਂ ਬਣਦੀਆਂ। ਤੇ ਇਧਰ ਨਾ ਅਜਮੇਰ ਸਿੰਘ ਹੋਰਾਂ ਦਾ ਮੈਸੇਜ ਆਇਆ ਜੀ, ਆਪਾਂ ਨੂੰ ਸੁਣ ਰਹੇ ਆ, ਤੇ ਉਨ੍ਹਾਂ ਨੇ ਮੰਗ ਕੀਤੀ ਸੀ ਜਿਹੜਾ ਡਾਕਟਰ ਪੰਨੂ ਵਾਲਾ ਆਰਟੀਕਲ ਡਾਕਟਰ ਰਾਧਾ ਕ੍ਰਿਸ਼ਨ ਤੇ ਲਿਖਿਆ ਉਹ ਸਾਂਝਾ ਕਰਨ ਦੀ, ਤਾਂ ਮੈਂ ਦੱਸਦਿਆਂ ਦੋਸਤੋ ਪੰਜਾਬੀ ਅਖਬਾਰ ਦੇ ਸੰਪਾਦਕੀ ਦੇ ਵਿਚ ਐਤਕੀ ਮਹਿਮਾਨ ਸੰਪਾਦਕੀ ਦੇ ਤੌਰ ਤੇ ਇਹ ਆਰਟੀਕਲ ਲਾਇਆ ਗਿਆ 3 ਨੰਬਰ ਪੇਜ ਦੇ ਉੱਤੇ, ਤੁਸੀਂ ਉਥੋਂ ਪੜ੍ਹ ਸਕਦੇ ਹੋ, ਉਥੋਂ ਸ਼ੇਅਰ ਵੀ ਕਰ ਸਕਦੇ ਹੋ। ਤੇ ਦੂਜੇ ਪਾਸੇ ਉਨ੍ਹਾਂ ਨੇ ਇਕ ਲਿਖਿਆ ਜੀ, ਕਹਿੰਦੇ ਮੈਨੂੰ ਤੁਸੀਂ ਤਲਵੰਡੀ ਸਾਬੋ ਦੇ ਨੇੜੇ ਦੇ ਸਕੂਲੀ ਬੱਚਿਆਂ ਦੀ ਯਾਦ ਦਵਾ ਦਿੱਤੀ ਹੈ ਜੀ, ਕਹਿੰਦੇ ਚੌ ਤੋਂ ਗੁਰਨਾਮ ਸਿੰਘ ਮਾਸਟਰ ਰੋਜ਼ ਸਾਈਕਲ ਤੇ ਸੰਗਤ ਪਹੁੰਚਦਾ ਸੀ, ਕਹਿੰਦੇ ਜੀ, ਤੇ 3 ਬੱਚੇ ਰੋਟੀ ਤੇ ਲੱਸੀ ਲੈਣ ਭੇਜ ਦਿੰਦਾ, ਖਾ ਕੇ ਸੌ ਜਾਂਦਾ, ਛੁੱਟੀ ਕਰਕੇ ਮੁੜ ਜਾਂਦਾ, ਉਸਦੇ ਪੜ੍ਹਾਏ ਬੱਚਿਆਂ ਵੀ ਮਿੰਨਤਾਂ ਕਰਕੇ ਪਾਸ ਕਰਵਾ ਗਿਆ, ਆਪਦੇ ਬੱਚਿਆਂ ਨੂੰ ਮਿੰਨਤਾਂ ਕਰਕੇ ਪਾਸ ਕਰਵਾ ਲੈਂਦਾ ਜਦੋਂ ਕਰਾਉਂਦਾ, ਕਹਿੰਦੇ 6ਵੀਂ ਵਿਚ ਸਾਡੇ ਕੋਲ ਹੀ ਦਾਖਲ ਹੋ ਗਏ, ਹਿਸਾਬ ਮੈਨੂੰ ਦੇ ਦਿੱਤਾ, ਘਰ ਦਾ ਕੰਮ ਨਾ ਕਰਨ ਤੇ ਉਨ੍ਹਾਂ ਨੂੰ ਸ਼ੁਰੂ ਤੇ ਅੰਤ ਚ ਅੰਤ ਜੀ ਲਾ ਕੇ ਕਹਿਣਾ ਜੀ ਆਇਆ ਨੀ ਜੀ, ਵੀ ਕਹਿੰਦੇ 2 ਵਾਰੀ ਜੀ ਲਾ ਕੇ ਉਨ੍ਹਾਂ ਨੂੰ ਸਿਖਾਤਾ ਵੀ ਜੇ ਕੋਈ ਕੰਮ ਕਵੇ ਨਾ ਤਾਂ ਕਹਿੰਦੇ ਕਰੋ ਜੀ ਆਉਂਦਾ ਨੀ ਜੀ। ਤਾਂ ਕਹਿੰਦੇ ਗੁਰਨਾਮ ਸਿੰਘ ਤੋਂ ਮਿਲਿਆ ਤਾਂ ਮੈਂ ਉਸ ਨੂੰ ਕਿਹਾ ਕਿ ਅਗਾਂਹ ਗੱਲ ਆਹ ਗੱਲ ਤੂੰ ਵਧੀਆ ਸਿਖਾ ਦਿੱਤੀ ਹੈ ਜ਼ਿੰਦਗੀ ਵਿਚ, ਮਾਰ ਨੀ ਖਾਣਗੇ, ਜਵਾਬ ਤੇ ਕਦੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਵਿਚਾਰ ਹੀ ਨਹੀਂ ਆਉਂਦਾ ਸੀ, ਜਦੋਂ ਜਵਾਬ ਹੀ ਏਡਾ ਪਿਆਰ ਨਾਲ 2 ਵਾਰ ਜੀ ਲਾ ਕੇ ਖਿਲਾਉਣ ਦਿੰਦੇ ਸੀ ਕਹਿੰਦੇ, ਤੇ ਫਿਰ ਉਨ੍ਹਾਂ ਨੂੰ ਸਜ਼ਾ ਕੀ ਅਸੀਂ ਦਿੰਦੇ। ਸੋ ਇਹ ਵੀ ਉਨ੍ਹਾਂ ਨੇ ਆਪਣੀ ਇੱਕ ਯਾਦ ਸ਼ੇਅਰ ਕੀਤੀ ਹੈ ਜੀ ਸਾਡੇ ਨਾਲ, ਸੋ ਬਹੁਤ ਮਿਹਰਬਾਨੀ ਅਜਮੇਰ ਸਿੰਘ ਜੀ।
ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਸਾਡੇ ਨਾਲ ਜੁੜੇ ਨੇ, ਕਈਆਂ ਦੇ ਮੈਸੇਜ ਵੀ ਰਹਿ ਗਏ ਤੇ ਗਾਣੇ ਵੀ ਰਹਿ ਗਏ, ਚੁਟਕਲੇ ਵੀ ਭੇਜੇ ਰਹਿ ਗਏ, ਸੋ ਉਨ੍ਹਾਂ ਤੋਂ ਮਾਫੀ ਹੈ ਜੀ। ਤੇ ਮਿੰਟੂ ਜੀ, ਕੱਲ ਨੂੰ ਤੁਹਾਡਾ ਪ੍ਰੋਗਰਾਮ ਹੈ ਟਾਕ ਬੈਕ, ਉਸ ਦੇ ਵਿਚ ਫਿਰ ਪੂਰਾ ਐਨ ਨਜ਼ਾਰਾ ਲਊਗਾ, ਸੋ ਮਿਲਦੇ ਆ ਜੀ।
ਬਿਲਕੁਲ ਜੀ, ਕੋਸ਼ਿਸ਼ ਕਰਦੇ ਆ ਕੱਲ ਨੂੰ ਕਿਸੇ ਵੱਖਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੀ, ਕਾਫੀ ਮਸਲੇ ਪੈਂਡਿੰਗ ਪਏ ਆ ਜਿਨ੍ਹਾਂ ਨੂੰ ਅਸੀਂ ਵਿਚਾਰਨਾ ਚਾਹੁੰਦੇ ਆ, ਸੋ ਕੱਲ ਨੂੰ ਜ਼ਰੂਰ ਵਿਚਾਰਾਂਗੇ
ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ।
ਮਿਹਰਬਾਨੀ।
ਸੋ ਦੋਸਤੋ ਮੈਂ ਵੀ ਹੁਣ ਵਿਦਾ ਲੈਣਾ ਤੇ ਜਾਣ ਲੱਗੇ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਗੀਤ 1970 ਦੇ ਵਿਚ ਆਇਆ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਸੁਣਾਉਣ ਜਾ ਰਿਹਾ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ 24 ਘੰਟੇ ਸੱਤੋ ਦਿਨ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਰਹਿੰਦਾ, ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਸੋ ਮਿਲਦੇ ਆ ਜੀ ਆਉਣ ਵਾਲੇ ਹਫ਼ਤੇ ਦੇ ਵਿਚ ਫੇਰ ਕਿਸੇ ਪ੍ਰੋਗਰਾਮ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
फिर कब मिलोगे
जब तुम कहोगे
जुम्मे रात को
हाँ हाँ आधी रात को
कहाँ
वही जहाँ कोई आता जाता नहीं
तो नहीं तुम्हें आते
नहीं मैं आई हूँ छुप के छुपाते
देर कर दी बड़ी जरा देखो तो घड़ी
ओहो मेरी तो घड़ी बंद है
तेरी ये अदा मुझे पसंद है
देखो बातें बातें कर लो जल्दी जल्दी फिर ना कहना अभी आई अभी जल्दी
तो आओ पास बैठे पल दो पल
आज नहीं कल
क्यों क्यों
आज नहीं कल
ये तो एक बहाना है
वापस घर भी जाना है
कितनी जल्दी ये दिन ढलते हैं हाय
टाटा अच्छा तो हम चलते हैं
फिर कब मिलोगे
जब तुम कहोगे
कल मिलो या परसों
परसों नहीं नरसों
कहाँ
यही यहाँ कोई आता जाता नहीं अच्छा तो हम चलते हैं
तेरा रंग गोरी
हमारी पकड़ी गई है बस चोरी
अच्छा?
राम जाने क्या हुआ
कैसे हुआ ये गजब
मेरा चल जल जरा ढल गया सारी दुनिया को पता चल गया
कैसे खेलेंगे अब आँख निचोली
ले जा आके मेरे घर से मेरी डोली
तेरे घर वाले न कर दे इनकार
सब है तैयार
सुन ले फिर दिल की फरियाद
बस बाकी शादी के बाद पिया देखो दिए जलते हैं
अच्छा अच्छा तो हम चलते हैं
अच्छा तो हम चलते हैं अच्छा तो हम चलते हैं।